And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਪ੍ਰੋਗਰਾਮ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਬਾਰਿਸ਼ ਰੁਕੀ ਗਈ, ਹੁਣ ਤਾਂ ਰੁਕ ਗਈ ਆ।
ਠੀਕ ਹੈ।
ਕੱਲ ਹਵਾ ਬੜੀ ਤੇਜ਼ ਚੱਲਦੀ ਸੀ।
ਠੀਕ ਹੈ ਜੀ,
ਪਰ ਵਧੀਆ ਹਵਾ ਸੀ।
ਸਾਰੀਆਂ ਗੱਲਾਂ ਹੀ ਮੰਨ ਲਈਆਂ
ਤੁਹਾਡੀਆਂ, ਕਮਾਲ ਆ ਵਾਸੂ ਜੀ। ਵੈਸੇ ਦੇਖੋ, ਕਹਿੰਦੇ ਵੀ ਚੰਗਾ ਮਿੱਤਰ ਜੋ ਕਿ ਤੁਸੀਂ ਹੋ, ਉਹ ਹੁੰਦਾ ਜਿਹੜਾ ਸਾਰੀਆਂ ਗੱਲਾਂ ਮੰਨਿਆ ਨਹੀਂ ਕਰਦਾ। ਕਿਤੇ ਕਿਤੇ ਕਈ ਦਾ ਵੀ ਹੁੰਦਾ ਵੀ ਇੱਥੇ ਨਹੀਂ ਮੈਂ
ਲਾੜੀ ਪਵੇ,
ਨਹੀਂ
ਕਿੱਥੇ ਪੈਂਦਾ ਯਾਰ, ਨਹੀਂ ਯਾਰ ਐਵੇਂ ਮਾਰੀ
ਜਾਂਦੀ। ਹਾਂ, ਹੁਣ ਤਾਂ ਪੈ ਵੀ ਨਹੀਂ ਰਿਹਾ ਨਾ, ਕਿਉਂ ਕੱਲ ਦੀ ਗੱਲ, ਪੁਰਾਣੀ ਗੱਲਾਂ ਨਾ ਕਰੋ, ਨਵੀਂ ਗੱਲ ਦੱਸੋ ਕੋਈ।
ਉਹ ਠੀਕ ਠਾਕ,
ਹੋਰ ਵਧੀਆ ਯਾਰ, ਤੁਸੀਂ ਸੁਣਾਓ? ਮੈਚ ਵੀ ਚੱਲੀ ਜਾਂਦਾ ਮੈਚ। ਚਲੋ ਅੱਜ ਬਾਂਗਲਾਦੇਸ਼ ਨਾਲ ਮੈਚ ਆ ਇੰਡੀਆ ਦਾ, 161 for 4। ਹੁਣ 90 ਗੇਂਦਾਂ 68 ਰਨ ਚਾਹੀਦੇ ਨੇ ਇੰਡੀਆ ਨੂੰ ਜਿੱਤਣ ਦੇ ਵਾਸਤੇ। ਸੋ ਦੇਖਦੇ ਹਾਂ ਕੀ ਬਣਦਾ,
ਬਣ ਜਾਣਗੇ।
ਸ਼ਨੀਵਾਰ ਐਤਵਾਰ, ਦੈਟਸ ਦ ਮੈਚ, ਇੰਡੀਆ ਵਰਸਿਸ ਪਾਕਿਸਤਾਨ। ਉਹ ਵੀ ਦੁਬਈ ਦੇ ਵਿੱਚ ਹੀ ਹੋਣਾ, ਤੇ ਉਹਦੇ 'ਚ ਵੀ ਦੇਖ,
ਖੁਸ਼ੀ ਵੀ ਹੈ ਕਿ ਚਲੋ ਮੈਚ ਹੈਗਾ,
ਪਰ ਇੰਨੀ ਲੇਟ ਹੈ ਯਾਰ,
ਫਿਰ ਰਾਤ ਨੂੰ ਫਿਰ ਬੰਦਾ ਸੋਚਦਾ ਯਾਰ ਇੱਕ ਵੀਕਐਂਡ ਤਾਂ ਹੁੰਦਾ ਯਾਰ ਚੈਨ ਨਾਲ ਸੌਣ ਲਈ, ਤੇ ਜੇ ਉਹ ਵੀ ਫਿਰ ਰਾਤ ਨੂੰ ਜਾਗਣਾ ਹੀ ਪਿਆ, ਕੰਮ ਜਿਹਾ ਲੱਗ ਰਿਹਾ।
ਸਹੀ ਗੱਲ ਆ। ਚਲੋ ਕੋਈ ਗੱਲ ਨਹੀਂ, ਥੋੜਾ ਜਿਹਾ ਜਾ ਕੇ ਦੇਖ ਲਿਓ ਇੱਕ ਅੱਖ ਨਾਲ।
ਹਾਂ, ਇੱਕ ਅੱਖ ਨਾਲ ਸੌਣ ਲਓ,
ਇੱਕ ਅੱਖ ਨਾਲ ਸੌਣ ਲਓ ਤੇ ਇੱਕ ਅੱਖ ਨਾਲ ਮੈਚ ਵੇਖ ਲਓ। ਪਰ ਦੇਖੋ,
ਇਲੈਕਸ਼ਨ ਤਾਂ ਨਹੀਂ ਲੜਨਾ?
ਨਹੀਂ ਨਹੀਂ ਯਾਰ, ਇਹੋ ਜਿਹਾ ਕੋਈ ਇਰਾਦਾ ਨਹੀਂ ਇਲੈਕਸ਼ਨ ਦੇ। ਫਿਰ ਜੇ ਗੱਲ ਉੱਥੋਂ ਸ਼ੁਰੂ ਕਰਨ ਲੱਗੇ ਹਾਂ,
ਹਾਂਜੀ,
ਪਹਿਲਾਂ ਤਾਂ ਐਂ ਕਰੀਏ, ਨਹੀਂ ਇੱਥੋਂ BC ਤੋਂ ਹੀ ਗੱਲ ਸ਼ੁਰੂ ਕਰਦੇ ਹਾਂ, ਕਿਉਂਕਿ ਇਹ ਵੀ ਗੱਲ ਜਿਹੜੀ
ਇਹ
ਵੀ ਇਲੈਕਸ਼ਨ ਵਾਲੀ ਗੱਲਾਂ ਹੀ ਨਾ। BC ਦੇ ਵਿੱਚ ਜਿਸ ਤਰ੍ਹਾਂ ਦੀ ਪਹਿਲਾਂ ਡਰੱਗਸ ਨੂੰ ਡੀਕ੍ਰਿਮਲਾਈਜ਼ ਕਰਨ ਦਾ ਪਾਇਲਟ ਪ੍ਰੋਜੈਕਟ ਸਰਕਾਰ ਨੇ ਸ਼ੁਰੂ ਕੀਤਾ, ਉਹਦੇ ਵਿੱਚੋਂ 36 ਮਹੀਨਿਆਂ ਦਾ ਪ੍ਰੋਜੈਕਟ 15 ਕੁ ਮਹੀਨਿਆਂ ਬਾਅਦ ਹੀ ਸਮੇਟਣਾ ਪੈ ਗਿਆ। ਬੈਕਲੈਸ਼ ਬਹੁਤ ਜ਼ਿਆਦਾ ਸੀ, ਬੈਕਲੈਸ਼ ਨਾਲੋਂ ਵੀ ਜ਼ਿਆਦਾ ਇਲੈਕਸ਼ਨ ਨੇੜੇ ਆਉਂਦਾ ਦਿਸਦਾ ਸੀ, ਅਤੇ ਇਲੈਕਸ਼ਨ ਦੇ ਵਿੱਚ ਉਸ ਨੀਤੀ ਨੂੰ ਲਾਗੂ ਰੱਖਣ ਦਾ ਕਾਫੀ ਨੁਕਸਾਨ ਹੋ ਸਕਦਾ ਸੀ। ਅੱਛਾ, ਇਹ ਗੱਲਾਂ ਵੀ ਵਾਸੂ ਜੀ, ਹੁਣ ਅਸੀਂ ਕਿੰਨੀ ਵਾਰ ਇਹ ਖਬਰਾਂ ਕਿੰਨੇ ਚਿਰ ਤੋਂ ਸਾਂਝੀਆਂ ਕਰਦੇ ਆ ਰਹੇ ਹਾਂ ਕਿ ਜਿਹੜੀ ਸਰਕਾਰ ਨੇ ਇੱਕ ਨੀਤੀ ਸ਼ੁਰੂ ਕੀਤੀ ਡਿਊਰਿੰਗ ਦ ਪੈਂਡੈਮਿਕ, ਕਿ ਜਿਹੜੇ ਵਿਅਕਤੀ ਓਪੀਓਇਡਸ ਦੀ, ਨਸ਼ਿਆਂ ਦੀ ਵਰਤੋਂ ਕਰਦੇ ਨੇ, ਉਹਨਾਂ ਦੇ ਵਿੱਚੋਂ ਕੁਝ ਵਿਅਕਤੀਆਂ ਨੂੰ ਡਾਕਟਰ ਇੱਕ ਪਰਚੀ ਲਿਖ ਕੇ ਦੇਵੇਗਾ, ਅਤੇ ਉਹ ਫਾਰਮੇਸੀ ਤੋਂ ਜਾ ਕੇ ਸਰਕਾਰੀ ਖਰਚੇ 'ਤੇ ਮਿਲਣ ਵਾਲੀ ਜਿਹੜੀ ਦਵਾਈ ਆ ਉਹ ਹਾਸਲ ਕਰ ਸਕਣਗੇ। ਦਵਾਈ ਕਾਹਦੀ? ਡਰੱਗ ਆ ਬੇਸਿਕਲੀ ਉਹ, ਜਿਹੜੀ ਕਿ ਪ੍ਰਾਈਮੇਰੀਲੀ ਹਾਈਡਰੋਮੋਰਫੋਨ ਅਤੇ ਆਕਸੀਕੋਡੋਨ ਦਿੱਤੀ ਜਾਂਦੀ ਸੀ। ਕਿ ਇਹ ਉਹਦੇ ਨਾਲ ਹੋਏਗਾ ਕੀ, ਕਿ ਉਹ ਜ਼ਹਿਰੀਲੀਆਂ ਡਰੱਗਸ ਦੀ ਵਰਤੋਂ ਨਹੀਂ ਕਰਨਗੇ, ਅਤੇ ਉਹਨਾਂ ਦੀ ਜਾਨਾਂ ਬਚੀਆਂ ਰਹਿਣਗੀਆਂ, ਅਤੇ ਜਿਹੜੇ ਉਹਨਾਂ ਨੂੰ ਨਸ਼ੇ ਦੀ ਤੋੜ ਲੱਗਦੀ ਆ ਉਹਦੀ ਵੀ ਪੂਰਤੀ ਹੋ ਜਾਏਗੀ। ਇਹ ਖਬਰਾਂ ਆਉਂਦੀਆਂ ਰਹੀਆਂ ਕਿ ਉਹ ਨਸ਼ਾ ਅਤੇ ਉਹ ਵਿਅਕਤੀ ਉੱਥੋਂ ਲੈ ਕੇ ਗੋਲੀਆਂ ਆਪਣੇ ਨਾਲ ਲੈ ਜਾਂਦੇ ਨੇ, ਅਤੇ ਉਹਨਾਂ ਨੂੰ ਫਿਰ ਬਾਅਦ 'ਚ ਵੇਚ ਦਿੰਦੇ ਨੇ। ਅਲਬਰਟਾ ਵਾਲਿਆਂ ਨੇ ਵੀ BC ਦੇ ਉੱਪਰ ਇਸ ਗੱਲ ਨੂੰ ਲੈ ਕੇ ਦੋਸ਼ ਲਾਏ ਸੀ। ਪਿਛਲੇ ਦਿਨੀ ਇੱਕ ਪ੍ਰੈਜੈਂਟੇਸ਼ਨ ਜਿਹੜੀ ਕਿ ਮਿਨਿਸਟਰੀ ਆਫ ਹੈਲਥ ਦੀ ਸੀ, ਜਿਹੜੀ BC ਕੰਜ਼ਰਵੇਟਿਵ ਦੇ ਹੱਥ ਲੱਗੀ, ਉਹਨਾਂ ਨੇ ਉਸਨੂੰ ਫਿਰ ਜਨਤਕ ਕਰ ਦਿੱਤਾ। ਉਹਦੇ ਵਿੱਚ ਜਿਹੜੀ ਡੀਟੇਲ ਸੀਗੀਆਂ ਉਹ ਬੜੀਆਂ ਕੰਸਰਨਿੰਗ ਸੀਗੀਆਂ, ਕਿ ਮਿਨਿਸਟਰੀ ਆਫ ਹੈਲਥ ਖੁਦ ਇਸ ਗੱਲ ਦੀ ਤਫਤੀਸ਼ ਕਰ ਰਹੀ ਸੀ। ਉਹ ਮੰਨਦੇ ਸੀ ਕਿ ਡਰੱਗਸ ਦੀ ਡਾਇਵਰਜ਼ਨ ਹੋ ਰਹੀ ਆ, ਕਿਉਂਕਿ ਪਹਿਲਾਂ ਤਾਂ ਮੰਨਦੇ ਹੀ ਨਹੀਂ ਸੀ ਕਿ ਡਰੱਗਸ ਦੀ ਡਾਇਵਰਜ਼ਨ ਹੋ ਰਹੀ ਆ। ਫਿਰ ਕਹਿਣ ਲੱਗੇ ਸੀ ਕਿ ਕੋਈ ਬਹੁਤੀ ਵੱਡੀ ਡਾਇਵਰਜ਼ਨ ਨਹੀਂ ਹੋ ਰਹੀ, ਫਿਰ ਇਹ ਗੱਲ ਸਾਹਮਣੇ ਆਈ ਕਿ ਡਾਇਵਰਜ਼ਨ ਹੋ ਰਹੀ ਸੀ। ਹੁਣ ਉਹ ਸਾਰੀ ਗੱਲ ਦੇ ਆਧਾਰ 'ਤੇ ਕੱਲ੍ਹ ਵਾਸੂ ਜੀ BC ਦੀ ਸਰਕਾਰ ਨੇ ਇਸ ਸੇਫਰ ਸਪਲਾਈ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਦਾ ਐਲਾਨ ਕੀਤਾ ਹੈ।
ਹੁਣ ਇਹ ਨਹੀਂ ਪਤਾ ਵੀ ਉਸ ਸਾਰੀ ਗੱਲ ਦੇ ਆਧਾਰ ਤੇ ਇਹਨਾਂ ਨੇ ਐਲਾਨ ਕੀਤਾ ਕਿ ਕੁਐਸਚਨ ਪੀਰੀਅਡ 1 ਘੰਟੇ ਬਾਅਦ ਸ਼ੁਰੂ ਹੋਣ ਲੱਗਿਆ ਸੀ ਤਾਂ ਕਰਕੇ ਐਲਾਨ ਕੀਤਾ, ਕਿਉਂਕਿ 9 ਮਹੀਨਿਆਂ ਬਾਅਦ ਪਹਿਲਾ ਕੁਐਸਚਨ ਪੀਰੀਅਡ ਹੋਣਾ ਸੀ ਕੱਲ੍ਹ, ਤੇ ਉਹਦੇ ਵਿੱਚ ਇਹ ਗੱਲ ਤੈਅ ਸੀ ਕਿ ਜੌਨ ਰਸਟੈਡ ਵੱਲੋਂ BC ਕੰਜ਼ਰਵੇਟਿਵਸ ਵੱਲੋਂ ਇਸੇ ਮੁੱਦੇ ਨੂੰ ਆਧਾਰ ਬਣਾਇਆ ਜਾਏਗਾ, ਤੇ ਇਹਨੂੰ ਆਧਾਰ ਬਣਾ ਕੇ ਉਹ ਸਰਕਾਰ ਤੇ ਨਿਸ਼ਾਨਾ ਕੱਸਣਗੇ, ਡਾਇਵਰਜ਼ਨ ਦੀ ਗੱਲ ਕਰਨਗੇ, ਫੈਂਟਨਲ ਦੀ ਗੱਲ ਕਰਨਗੇ। ਤੇ ਕੁਐਸਚਨ ਪੀਰੀਅਡ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾਂ ਸਰਕਾਰ ਆਪੋਜੀਸ਼ਨ ਦੇ ਕੋਲੋਂ ਮੁੱਦਾ ਹੀ ਖੋਹ ਲੈਂਦੀ ਹੈ। ਇਹ ਪਲੇ ਬੁੱਕ ਅਸੀਂ ਕਿੱਥੇ ਦੇਖੀ ਹੈ? ਫੈਡਰਲ ਪੋਲਿਟਿਕਸ ਦੇ ਵਿੱਚ, ਜਿਵੇਂ ਲਿਬਰਲ ਪਾਰਟੀ ਆਫ ਕੈਨੇਡਾ ਨੇ ਕੰਜ਼ਰਵੇਟਿਵਸ ਤੋਂ, ਪੀਅਰ ਪੋਲੀਐਫ ਤੋਂ ਸਾਰੇ ਮੁੱਦੇ ਹੀ ਖੋਲੇ, ਉਸੇ ਤਰ੍ਹਾਂ BC NDP ਵਾਲੇ ਕਹਿੰਦੇ ਅਸੀਂ ਵੀ ਕਰ ਸਕਦੇ ਹਾਂ। ਉਹਨਾਂ ਨੇ ਜੌਨ ਰਸਟੈਡ ਤੋਂ ਕੁਐਸਚਨ ਪੀਰੀਅਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੱਦਾ ਖੋਲਿਆ। 11 ਹਫ਼ਤੇ ਸੈਸ਼ਨ ਚੱਲਣਾ, ਤੇ ਮੰਨਿਆ ਜਾ ਰਿਹਾ ਸੀ ਵੀ ਹਰ ਰੋਜ਼ ਕੁਐਸਚਨ ਪੀਰੀਅਡ ਦੇ ਵਿੱਚ ਜਦੋਂ ਵੀ ਹੋਏ ਮੌਕਾ ਮਿਲੇਗਾ ਆਪੋਜੀਸ਼ਨ ਨੂੰ, ਉਹ ਗੱਲ ਇਸੇ ਮੁੱਦੇ ਤੇ ਹੀ ਕਰਨਗੇ ਕਿ ਡਾਇਵਰਜ਼ਨ ਨੂੰ ਹੀ ਮੇਨ ਆਧਾਰ ਬਣਾਉਣਗੇ, ਕਿਉਂਕਿ ਐਲਨੋ ਸਟਰਕੋ ਪਿਛਲੇ ਕਈ ਸਾਲਾਂ ਤੋਂ ਇਨਫੈਕਟ ਉਹ ਇਸ ਮੁੱਦੇ ਬਾਰੇ ਗੱਲ ਕਰਦੇ ਰਹੇ ਨੇ। ਤੇ ਵਿਜੇ ਜੀ, ਤੁਸੀਂ ਦੇਖੋ ਕ੍ਰੋਨੋਲੋਜੀ ਸਮਝੀਏ ਵਾਂਸ ਅਗੇਨ, ਕਿ ਪਹਿਲਾਂ ਪਿਛਲੇ ਕੁਝ ਹਫ਼ਤਿਆਂ ਦੇ ਅੰਦਰ ਅੰਦਰ ਹੀ ਬੀਸੀ ਸਰਕਾਰ ਨੇ ਕਿੰਨੇ ਯੂ ਟਰਨ ਮਾਰੇ ਨੇ।
ਜੀ ਜੀ ਜੀ।
ਸੋ ਜੇ ਆਪਾਂ ਪਹਿਲਾਂ ਦੇਖੀਏ 10 ਮਹੀਨੇ ਪਹਿਲਾਂ ਡੀਕ੍ਰਿਮਿਨਾਈਜੇਸ਼ਨ ਦੀ ਪਾਲਿਸੀ ਜਿਹੜੀ ਆ ਆਲਮੋਸਟ ਉਹ ਖਤਮ ਕੀਤੀ ਗਈ, ਯੂ ਟਰਨ ਮਾਰਿਆ ਗਿਆ। ਚਲੋ ਇਲੈਕਸ਼ਨ ਤੋਂ ਪਹਿਲਾਂ ਸੀ, ਇਲੈਕਸ਼ਨ ਤੋਂ ਪਹਿਲਾਂ ਸਰਕਾਰ ਕਹਿੰਦੀ ਹੈ ਰਿਚਮੰਡ ਦੇ ਵਿੱਚ ਸਪੋਰਟਿਵ ਹਾਊਸਿੰਗ ਪ੍ਰੋਜੈਕਟ ਅਸੀਂ ਪੌਜ਼ ਕਰਾਂਗੇ, ਇਲੈਕਸ਼ਨ ਤੋਂ ਬਾਅਦ ਰਵੀ ਕਾਲੂ ਕਹਿੰਦੇ ਨੇ ਨਹੀਂ ਉੱਥੇ ਹੀ ਬਣਾਵਾਂਗੇ।
ਜੀ, ਉਹਨੂੰ ਲੈ ਕੇ ਵੀ ਕੰਟਰੋਵਰਸੀ, ਵਿਵਾਦ ਖਿੱਚੋਤਾਨ ਬੜੀ ਬਣੀ ਹੋਈ ਹੈ।
ਬਿਲਕੁਲ, ਇਲੈਕਸ਼ਨ ਤੋਂ ਪਹਿਲਾਂ ਸਰਕਾਰ ਕਹਿੰਦੀ ਹੈ ਅਸੀਂ $500 ਦੇ $1,000 ਦੇ ਚੈੱਕ ਭੇਜਾਂਗੇ,
ਉਹ ਵੀ ਗਏ।
ਸਰਕਾਰ ਕਹਿੰਦੀ ਹੁਣ ਪੈਸੇ ਹੈ ਨਹੀਂ ਭੇਜਾਂਗੇ,
ਕਿਉਂਕਿ ਡੋਨਲਡ ਟਰੰਪ ਦਾ ਖਤਰਾ, ਪੈਸੇ ਤਾਂ ਵੈਸੇ ਪਹਿਲਾਂ ਵੀ ਨਹੀਂ ਸੀਗੇ।
ਹਾਂ, ਇਲੈਕਸ਼ਨ ਤੋਂ ਪਹਿਲਾਂ ਸਰਕਾਰ ਕਹਿੰਦੀ ਹੈ ਵੀ ਸੇਫ ਸਪਲਾਈ ਪ੍ਰੋਗਰਾਮ ਨਾਲ ਜਾਨਾਂ ਬਚਦੀਆਂ ਨੇ, ਡਾਇਵਰਜ਼ਨ ਹੁੰਦੀ ਨਹੀਂ, ਜੇ ਹੁੰਦੀ ਵੀ ਹੈ ਤਾਂ ਸਿਗਨੀਫੀਕੈਂਟ ਨਹੀਂ ਹੈ
ਜੀ,
ਤੇ ਇਹਦੇ ਨਾਲ ਜਾਨਾਂ ਜ਼ਿਆਦਾ ਬਚਦੀਆਂ ਨੇ, ਨੁਕਸਾਨ ਘੱਟ ਹੋ ਰਿਹਾ ਜੇ ਹੋ ਰਿਹਾ ਤਾਂ। ਇਲੈਕਸ਼ਨ ਤੋਂ ਬਾਅਦ ਕੁਐਸਚਨ ਪੀਰੀਅਡ ਤੋਂ 1 ਘੰਟਾ ਪਹਿਲਾਂ ਸਰਕਾਰ ਯੂ ਟਰਨ ਮਾਰਦੀ ਹੈ, ਕਹਿੰਦੇ ਨਹੀਂ ਤੁਸੀਂ ਠੀਕ ਸੀਗੇ ਜੋ ਗੱਲਾਂ ਕਹਿ ਰਹੇ ਸੀ, ਕੰਸਰਨ ਅਸੀਂ ਸਾਰੇ ਸੁਣੇ, ਐਂਡ ਬਾਏ ਦ ਵੇ ਅਸੀਂ ਤਾਂ ਪਹਿਲਾਂ ਹੀ ਦੇਖੋ ਇਨਵੈਸਟੀਗੇਸ਼ਨ ਕਰ ਰਹੇ ਸੀ
ਜੀ,
ਆਪੋਜੀਸ਼ਨ ਵਾਲਿਆਂ ਨੇ ਆਪ ਸਾਡੀ ਪ੍ਰੈਜੈਂਟੇਸ਼ਨ ਲੀਕ ਕਰਕੇ ਤੁਹਾਨੂੰ ਦੱਸਿਆ ਕਿ ਅਸੀਂ ਤਾਂ ਪਹਿਲਾਂ ਹੀ ਤਫਤੀਸ਼ ਕਰਦੇ ਸੀ, ਤਫਤੀਸ਼ ਵਿੱਚੋਂ ਕੰਸਰਨਸ ਹਾਈਲਾਈਟ ਹੋਏ, ਅਸੀਂ ਐਕਸ਼ਨ ਕੀਤਾ, ਪਰ ਕੁਐਸਚਨ ਪੀਰੀਅਡ ਤੋਂ 1 ਘੰਟਾ ਪਹਿਲਾਂ ਹੀ ਕਿਉਂ ਕੀਤਾ?
1 ਘੰਟਾ ਪਹਿਲਾਂ ਹੀ ਕਿਉਂ ਕੀਤਾ ਜਦੋਂ ਲਾਸਟ ਵੀਕ ਇਹ ਗੱਲਾਂ ਸਾਹਮਣੇ ਆਈਆਂ ਸੀ? ਅੱਛਾ ਚਲੋ ਵਾਸੂ ਜੀ, ਜੇ 1 ਘੰਟਾ ਪਹਿਲਾਂ ਕੀਤਾ ਵੀ, ਇਹਦੇ ਵਿੱਚ ਵੀ ਅਜੇ ਐਲਾਨ ਤਾਂ ਲੱਗਦਾ ਸੁਣ ਕੇ ਵੀ ਅੱਛਾ ਪਾਲਿਸੀ 'ਚ ਤਬਦੀਲੀ ਕੀ ਆ? ਤਬਦੀਲੀ ਦੇਖੋ ਕੀਤੀ ਕੀ ਗਈ ਆ, ਤਬਦੀਲੀ ਹੁਣ ਇਹ ਕਰ ਦਿੱਤੀ ਗਈ ਆ ਕਿ ਜਿਹੜਾ ਸੇਫ ਸਪਲਾਈ ਦਾ ਵਿਟਨੈਸ ਮਾਡਲ 'ਤੇ ਹੁਣ ਤਬਦੀਲ ਹੋਇਆ ਜਾਏਗਾ ਕਿ ਹੁਣ ਜਿਹੜੇ ਵਿਅਕਤੀ ਉਹ ਨਸ਼ਾ ਉੱਥੋਂ ਫਾਰਮੇਸੀ ਤੋਂ ਲੈਂਦੇ ਸੀ, ਉਹ ਨਸ਼ਾ ਲੈ ਆਪਣੇ ਘਰ ਆਪਣੇ ਨਾਲ ਨਹੀਂ ਲਿਜਾ ਸਕਣਗੇ, ਯੂ ਕੈਨ ਜਸਟ ਟੇਕ ਇਟ ਐਂਡ ਵਾਕ ਅਵੇ, ਤੁਹਾਨੂੰ ਉੱਥੇ ਕਿਸੇ ਮੈਡੀਕਲ ਪ੍ਰੋਫੈਸ਼ਨਲ ਦੀ ਮੌਜੂਦਗੀ ਦੇ ਵਿੱਚ ਉਹਨੂੰ ਕੰਜ਼ਿਊਮ ਕਰਨਾ ਪਏਗਾ। ਪਰ ਇਹ ਅਜੇ ਲਾਗੂ ਹੋਣਾ ਸਿਰਫ ਉਹਨਾਂ ਵਿਅਕਤੀਆਂ 'ਤੇ ਜਿਹੜੇ ਕਿ ਨਵੇਂ ਇਸ ਮਾਡਲ 'ਤੇ ਇਸ ਪ੍ਰਿਸਕ੍ਰਿਪਸ਼ਨ ਓਪੀਓਇਡਸ 'ਤੇ ਜਾ ਰਹੇ ਨੇ, ਜਿਹੜੇ ਆਲਰੇਡੀ ਪ੍ਰਿਸਕ੍ਰਿਪਸ਼ਨ ਓਪੀਓਇਡਸ ਲੈ ਰਹੇ ਨੇ, ਪਿਛਲੇ ਜਦੋਂ ਦਾ ਇਹ ਪ੍ਰੋਗਰਾਮ 2021 ਦਾ ਆਈ ਬਿਲੀਵ ਸ਼ੁਰੂ ਹੋਇਆ ਹੋਇਆ,
2020
ਦਾ ਹੀ, COVID-19 ਪੈਂਡੈਮਿਕ ਵੇਲੇ ਦਾ, ਜਿਹੜੇ ਉਦੋਂ ਤੋਂ
ਡਾਕਟਰ ਬੋਨੀ ਹੈਨਰੀ ਨੇ ਸ਼ੁਰੂ ਕੀਤਾ,
ਉਹਨਾਂ ਨੇ ਸ਼ੁਰੂ ਕੀਤਾ ਸੀ।
ਕੱਲ ਜਦੋਂ ਇਹ ਯੂ ਟਰਨ ਮਾਰਿਆ ਗਿਆ, ਕਹਿੰਦੇ ਡਾਕਟਰ ਬੋਨੀ ਹੈਨਰੀ ਨੂੰ ਦੱਸਿਆ ਵੀ ਨਹੀਂ, ਇਹ ਪੁੱਛਿਆ ਗਿਆ ਜੋਜ਼ੀ ਔਸਬੋਰਨ ਨੂੰ, ਹੈਲਥ ਮਿਨਿਸਟਰ ਨੂੰ, ਕਿ ਡਾਕਟਰ ਬੋਨੀ ਹੈਨਰੀ ਤੁਹਾਡੇ ਨਾਲ ਸਹਿਮਤ ਨੇ, ਉਹਨਾਂ ਨਾਲ ਸਲਾਹ ਕੀਤੀ, ਉਹਨਾਂ ਨੂੰ ਪੁੱਛਿਆ, ਕਹਿੰਦੇ ਦੱਸਿਆ ਵੀ ਨਹੀਂ।
ਬਸ ਜੀ, ਓਪੀਓਇਡਸ ਦੇ ਮਾਮਲੇ ਵਿੱਚ ਤਾਂ ਵੈਸੇ ਹੀ ਪ੍ਰੀਮੀਅਰ ਨੇ ਪਹਿਲਾਂ ਹੀ ਜਿਹੜੇ ਆਪਣੇ ਇੱਕ ਲਹਿਦੇ ਕੰਸਲਟੈਂਟ ਲਗਾ ਲਏ ਸੀ ਨਾ ਆਪਣੇ ਦਫ਼ਤਰ ਦੇ ਵਿੱਚ,
ਕਿਉਂਕਿ ਡਾਕਟਰ ਹੈਨਰੀ ਇਹ ਕਹਿ ਰਹੇ ਸੀ ਕਿ ਪ੍ਰਿਸਕ੍ਰਿਪਸ਼ਨ ਤੋਂ ਬਿਨਾਂ ਹੀ ਸੇਫ ਸਪਲਾਈ ਵੰਡ ਦਿਓ,
ਇੱਦਾਂ ਹੀ ਤੁਸੀਂ ਅਵੇਲੇਬਲ ਕਰਾ ਦਿਓ,
ਇੱਦਾਂ ਤਾਂ ਓਵਰ ਦਾ ਕਾਊਂਟਰ ਐਕਸੈਸ ਬੜੀ ਲਿਮਿਟਿਡ ਆ,
ਓਵਰ ਦਾ ਕਾਊਂਟਰ ਕਰ ਦਿਓ,
4,500 ਲੋਕਾਂ ਨੂੰ ਹੀ ਇਹ ਸੇਫ ਸਪਲਾਈ ਮਿਲਦੀ ਆ, ਇਹਦੀ ਐਕਸੈਸ ਵਧਾਉਣ ਦੀ ਲੋੜ ਆ, ਪਰਚੀ ਜਿਹੜੀ ਹੈ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਉਹ ਇੱਕ ਵੱਡਾ ਹਰਡਲ ਆ, ਇਸ ਤੋਂ ਬਿਨਾਂ ਹੀ ਤੁਸੀਂ ਓਪੀਓਇਡ ਆਲਟਰਨੇਟਿਵਸ ਦਿਆ ਕਰੋ,
ਕਿਉਂਕਿ ਬੀਸੀ ਦੇ ਵਿੱਚ ਜਿਹੜੇ ਲੋਕੀ ਓਪੀਓਇਡ ਯੂਜ਼ ਡਿਸਆਰਡਰ ਨਾਲ ਜਿਹੜੇ ਗ੍ਰਸਤ ਨੇ ਉਹਨਾਂ ਦੀ ਗਿਣਤੀ ਕਿਤੇ ਜ਼ਿਆਦਾ, ਆਈ ਥਿੰਕ ਦੈਟਸ ਕਲੋਜ਼ ਟੂ 80,000, ਕੁਝ ਨੰਬਰਾਂ ਮੁਤਾਬਕ ਉਹ 100,000 ਤੱਕ ਵੀ ਆ, ਅਤੇ ਜਿਹੜੇ ਲੋਕਾਂ ਨੂੰ ਇਹ ਪ੍ਰਿਸਕ੍ਰਿਪਸ਼ਨ ਦੇ ਰਾਹੀਂ ਇਹ ਦਵਾਈ ਮਿਲਦੀ ਸੀ ਜਾਂ ਨਸ਼ਾ ਮਿਲਦਾ ਸੀ, ਉਹ ਵਾਸੂ ਜੀ 2023 ਦੇ ਵਿੱਚ ਇਹ ਨੰਬਰ ਆਪਣੇ ਸਿਖਰ 'ਤੇ ਪਹੁੰਚਿਆ ਸੀ, 5,200 ਮਰੀਜ਼, ਤੇ
ਜਿਹੜੀ ਸਰਕਾਰ
ਦੀ ਦਸੰਬਰ 'ਚ 3,900 ਸੀਗੇ,
ਜਿਹੜੀ ਸਰਕਾਰ ਦੀ ਆਪਣੀ ਪ੍ਰੈਜੈਂਟੇਸ਼ਨ ਲੀਕ ਹੋਈ ਸੀ
ਜੀ,
ਉਹਦੇ ਵਿੱਚ ਲਿਖਿਆ ਸੀ ਕਿ ਤਕਰੀਬਨ 5,000 ਲੋਕਾਂ ਨੂੰ 2022 ਅਤੇ 2024 ਦਰਮਿਆਨ 2 ਸਾਲਾਂ ਦੇ ਵਿੱਚ 22.4 million ਖੁਰਾਕਾਂ ਓਪੀਓਇਡ ਆਲਟਰਨੇਟਿਵਸ ਦੀਆਂ ਦਿੱਤੀਆਂ ਗਈਆਂ ਨੇ, ਡਿਸਪੈਂਸ ਕੀਤੀਆਂ ਗਈਆਂ ਨੇ 5,000 ਲੋਕਾਂ
ਨੂੰ,
22.4 million,
ਦੈਟਸ 44,480 ਡੋਜ਼ਿਸ ਪਰ ਪਰਸਨ। ਜੇ ਇਹਨੂੰ ਹੋਰ ਅੱਗੇ ਡਿਵਾਈਡ ਕਰਕੇ ਦੇਖੀਏ ਵਾਸੂ ਜੀ, ਦੈਟਸ ਮੋਰ ਦੈਨ 6 ਡੋਜ਼ਿਸ ਪਰ ਡੇ।
ਯੈਸ, ਤੇ ਹੁਣ ਜਿਹੜੀ ਤਬਦੀਲੀ ਕੀਤੀ ਗਈ ਹੈ, ਆਪੋਜੀਸ਼ਨ ਵਾਲੇ ਐਗਜੈਕਟਲੀ ਇਹੀ ਗੱਲ ਕਹਿ ਰਹੇ ਸੀ
ਜੀ,
ਐਰੋਨਾ ਸਟਰਕੋ ਇਹੀ ਕਹਿ ਰਹੇ ਸੀ, ਉਹ ਇਹ ਨਹੀਂ ਸੀ ਕਹਿੰਦੇ ਸੇਫ ਸਪਲਾਈ ਪ੍ਰੋਗਰਾਮ ਬੰਦ ਕਰ ਦਿਓ, ਉਹ ਕਹਿੰਦੇ ਵਿਟਨੈਸ ਓਨਲੀ ਮਾਡਲ ਹੋਣਾ ਚਾਹੀਦਾ, ਜਿਵੇਂ ਕਿ ਬਾਕੀ ਸਾਰੀ ਜੁਰਿਸਡਿਕਸ਼ਨਸ ਦੇ ਵਿੱਚ ਹੁੰਦਾ। ਸਾਡਾ ਬੀਸੀ ਹੀ ਇੱਕ ਅਲੈਦਾ ਇੱਦਾਂ ਦਾ ਇੱਕ ਸੂਬਾ ਸੀ ਜਾਂ ਜੁਰਿਸਡਿਕਸ਼ਨ ਸੀ ਜਿਹਦੇ ਵਿੱਚ ਉਹ ਬਸ ਤੁਹਾਨੂੰ ਸ਼ੀਸ਼ੀ ਭਰ ਕੇ ਦੇ ਦਿੰਦੇ ਸੀ ਵੀ ਘਰ ਲੈ ਜਾਓ ਗੋਲੀਆਂ, ਖਾਈ ਜਾਓ,
ਨਾਲ ਲੈ ਜਾਓ, ਹੁਣ ਬਾਅਦ ਚੋਂ ਉਹਨੇ ਖਾਧੀਆਂ ਅੱਗੇ ਵੇਚੀਆਂ, ਇਸੇ ਕਰਕੇ ਡਾਇਵਰਜ਼ਨ ਦਾ ਇੱਕ ਰਾਹ ਬੜਾ ਖੁੱਲ੍ਹਾ ਸੀ।
ਵਿਜੇ ਜੀ, ਇੰਟਰਸਟਿੰਗ ਗੱਲ ਇਹ ਹੈ ਕਿ ਸਿਰਫ ਮੀਡੀਆ ਰਿਪੋਰਟਸ ਹੀ ਨਹੀਂ, ਈਵਨ ਜਿਹੜੇ ਪੁਲਿਸ ਡਿਟੈਚਮੈਂਟਸ ਨੇ RCMP ਪ੍ਰਿੰਸ ਜਾਰਜ ਦੇ ਵਿੱਚ, ਉਹਨਾਂ ਨੇ ਵੀ ਇੱਕ ਵੱਡੀ ਜਿਹੜੀ ਖੇਪ ਫੜੀ ਸੀ। ਉਹਨਾਂ ਨੇ ਕਿਹਾ ਸੀ ਸਾਨੂੰ ਵਿੱਚੋਂ ਕਈ ਸ਼ੀਸ਼ੀਆਂ ਮਿਲੀਆਂ ਨੇ ਫਾਰਮੇਸੀ ਵਾਲੀਆਂ, ਜਿਨ੍ਹਾਂ ਵਿੱਚੋਂ ਸਾਨੂੰ ਆਹ ਹਾਈਡਰੋਮੋਫਨ ਤੇ ਹੋਰ ਜਿਹੜੀਆਂ ਇਸ ਸੇਫ ਸਪਲਾਈ ਤੋਂ ਡਾਇਵਰਟਿਡ ਡਰੱਗਸ ਸਾਨੂੰ ਲੱਗਦੇ ਨੇ,
ਕਰੈਕਟ,
ਅਸੀਂ ਇਹ ਸੀਜ਼ ਕੀਤੇ ਨੇ। ਉਸ ਤੋਂ ਬਾਅਦ ਮੀਡੀਆ ਰਿਪੋਰਟਸ ਇਹ ਆਈਆਂ ਸਨ ਕਿ ਜੋ RCMP ਦੀ ਸੈਂਟਰਲ ਡਿਟੈਚਮੈਂਟ ਆ,
ਹਾਂਜੀ,
ਉਹਨਾਂ ਵੱਲੋਂ ਤਾਕੀਦ ਕਰ ਦਿੱਤੀ ਗਈ ਲੋਕਲ ਡਿਟੈਚਮੈਂਟਸ ਨੂੰ ਕਿ ਜੀ ਤੁਸੀਂ ਸੇਫ ਸਪਲਾਈ ਡਾਇਵਰਜ਼ਨ ਬਾਰੇ ਪਬਲਿਕਲੀ ਜਾ ਕੇ ਗੱਲ ਨਾ ਕਰੋ, ਕਿਉਂਕਿ ਇਹ ਪੋਲੀਟੀਕਲ ਮਸਲਾ ਹੈ, ਅੱਗੋਂ ਇਲੈਕਸ਼ਨ ਆ ਰਿਹਾ,
ਪੋਲੀਟੀਕਲ ਮਸਲਾ ਨਹੀਂ ਹੈ,
RCMP ਇਹ ਕਹਿ ਰਹੀ ਹੈ ਵਿਜੇ,
ਇਹ ਪੋਲੀਟੀਕਲ ਮਸਲਾ ਨਹੀਂ ਹੈ, ਇਹ ਪਬਲਿਕ ਸੇਫਟੀ ਦਾ ਮਸਲਾ, ਤੇ ਪਰ ਤੁਸੀਂ ਦੇਖੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਿਸ ਤਰ੍ਹਾਂ ਇਹ ਡਰੱਗ ਪਾਲਿਸੀ ਲਾਗੂ ਕੀਤੀ ਗਈ, ਜਿਸ ਤਰ੍ਹਾਂ ਉਹਦੇ ਵਿੱਚੋਂ ਸਮੇਂ ਸਿਰ ਜੋ ਉਹਦੇ ਕੰਸਰਨ ਸਾਹਮਣੇ ਆਉਂਦੇ ਰਹੇ, ਉਹਨਾਂ ਦੇ ਉੱਪਰ ਪੋਚੇ ਪਾਏ ਜਾਂਦੇ ਰਹੇ ਨੇ। ਹੁਣ ਤੁਸੀਂ ਇਹ ਵੀ ਦੇਖੋ ਕਿ ਜੇ 2020 ਦਾ ਪ੍ਰੋਗਰਾਮ ਸ਼ੁਰੂ ਹੋਇਆ,
ਸਿਰਫ ਪੋਚੇ ਨਹੀਂ ਪਾਏ ਜਾਂਦੇ ਰਹੇ, ਇਹ ਲੋਕਾਂ ਨੂੰ ਤਾਂ ਆਊਟ
ਜੇ ਵੈਲ ਥੋਟ ਆਊਟ ਪਲੈਨ ਹੁੰਦਾ ਨਾ ਕਿ ਆਹ ਟਾਈਮ ਲਾਈਨ ਆ, ਇੱਦਾਂ ਇੱਦਾਂ ਇਹਨੂੰ ਲਾਗੂ ਕਰਾਂਗੇ, ਆਹ ਸਮੱਸਿਆਵਾਂ ਨੇ, ਤਾਂ ਵੀ ਬੰਦਾ ਕਹਿੰਦਾ ਵੀ ਚਲੋ ਜੇ ਇੱਕ ਘੰਟਾ ਪਹਿਲੇ ਇਹ ਅਨਾਊਂਸਮੈਂਟ ਕੀਤੀ ਵੀ ਆ ਤਾਂ ਇਹ ਕਿ ਇਹ ਮਹਿਜ ਇੱਕ ਸਿਆਸੀ ਪੈਂਥਰਾਂ ਨਹੀਂ ਹੈ, ਵੈਲ ਥੋਟ ਆਊਟ ਪਲੈਨ ਆ। ਪਰ ਕਿਉਂਕਿ ਇਹਦੇ ਵਿੱਚ ਇਹ ਨਹੀਂ ਪਤਾ ਕਿ ਜਿਹੜੇ ਵਿਅਕਤੀ ਆਲਰੇਡੀ 2020 ਤੋਂ ਹੁਣ ਤੱਕ ਇਸ ਸੇਫਰ ਸਪਲਾਈ ਪ੍ਰੋਗਰਾਮ ਦੇ ਰਾਹੀਂ ਡਰੱਗਜ਼ ਹਾਸਲ ਕਰ ਰਹੇ ਨੇ, ਪ੍ਰਿਸਕ੍ਰਾਈਬ ਡਰੱਗਜ਼, ਉਹਨਾਂ ਨੂੰ ਕਦੋਂ ਇਸ ਵਿਟਨੈਸ ਮਾਡਲ 'ਤੇ ਤਬਦੀਲ ਕੀਤਾ ਜਾਣਾ, ਉਹ ਇਮੀਡੀਏਟਲੀ ਨਹੀਂ ਹੋਣਾ, ਕਿਉਂਕਿ ਕੁਝ ਵਿਅਕਤੀ ਅਜਿਹੇ ਨੇ ਜਿਨ੍ਹਾਂ ਨੂੰ ਹੋ ਸਕਦਾ ਕਿ ਉਹ ਪ੍ਰਿਸਕ੍ਰਿਪਸ਼ਨ ਦੇ ਆਧਾਰ 'ਤੇ ਖੁਦ ਡਰੱਗ ਲੈਣ ਹੀ ਨਾ ਆਉਂਦੇ ਹੋਣ, ਉਹਨਾਂ ਵਾਸਤੇ ਡਰੱਗ ਕੋਈ ਹੋਰ ਲੈ ਕੇ ਜਾਂਦਾ ਹੋਵੇ। ਹੁਣ ਕਹਿੰਦੇ ਜੇ ਅਸੀਂ ਉਹਨਾਂ ਨੂੰ ਇਕਦਮ ਕਹਿੰਦੇ ਹਾਂ ਤੁਸੀਂ ਆ ਕੇ ਇੱਥੇ ਡਰੱਗ ਲਓ, ਤੁਸੀਂ ਆ ਕੇ ਇੱਥੇ ਡਰੱਗ ਖਾਣੀ ਹੈ ਸਾਹਮਣੇ, ਤਾਂ ਹੀ ਕੰਜ਼ਿਊਮ ਕਰ ਸਕਦੇ ਹੋ, ਜਾਂ ਉਹਨਾਂ ਨੂੰ ਦਿਨੇ ਮਲਟੀਪਲ ਟਾਈਮਸ ਆਉਣਾ ਪਏਗਾ, ਕਈਆਂ ਨੂੰ ਆਪਣਾ ਜਿਹੜਾ ਓਵਰਆਲ ਜਿਹੜਾ ਉਹਨਾਂ ਦਾ ਸਕੈਜੂਅਲ ਆ ਯਾਦ ਉਹਨਾਂ ਦਾ ਤਰੀਕਾ ਡਰੱਗ ਹਾਸਲ ਕਰਨ ਦਾ, ਉਹਨਾਂ ਦੀ ਵੀ ਤਬਦੀਲੀ ਕਰਨੀ ਪੈਣੀ ਆ। ਸੋ ਕਹਿੰਦੇ ਅਸੀਂ ਛੇਤੀ ਤੋਂ ਛੇਤੀ ਕੰਮ ਕਰਾਂਗੇ ਕਿ ਜਿਹੜੇ ਕੋਈ ਇਸ ਤਰ੍ਹਾਂ ਦੇ ਪੇਸ਼ੈਂਟਸ ਨੇ ਜਿਹੜੇ ਪਹਿਲਾਂ ਤੋਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ, ਕਲੀਨੀਸ਼ੀਅਨਸ ਦੇ ਨਾਲ ਕੰਮ ਕੀਤਾ ਜਾਏਗਾ ਤਾਂ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਵਿਟਨੈਸਡ ਕੰਜ਼ਮਪਸ਼ਨ 'ਤੇ ਤਬਦੀਲ ਕੀਤਾ ਜਾ ਸਕੇ। ਉਹਦੀ ਟਾਈਮਲਾਈਨ ਕੀ ਆ, ASAP ਇਜ਼ ਨਾਟ ਅ ਟਾਈਮਲਾਈਨ, ਐਸ ਸੂਨ ਐਸ ਪੋਸੀਬਲ ਇਜ਼ ਨਾਟ ਅ ਟਾਈਮਲਾਈਨ।
ਐਂਡ ਆਲਸੋ ਵਿਜੇ ਜੀ, ਸੋ ਜਿਹੜੀ ਇਹ ਅਨਾਊਂਸਮੈਂਟ ਕੀਤੀ ਗਈ ਆ ਕਿ ਜੀ ਕਿਸੇ ਹੈਲਥ ਕੇਅਰ ਪ੍ਰੋਫੈਸ਼ਨਲ ਦੀ ਸੁਪਰਵਿਜ਼ਨ ਦੇ ਵਿੱਚ ਜਾਂ ਕਹਿ ਲਓ ਵੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਕਿ ਉਹਨਾਂ ਨੂੰ ਓਪੀਓਇਡ ਅਲਟਰਨੇਟਿਵ ਉੱਥੇ ਕੰਜ਼ਿਊਮ ਕਰਨਾ ਪਏਗਾ, ਕੀ ਫਾਰਮੇਸੀਜ਼ ਦੇ ਕੋਲ ਰਿਸੋਰਸਿਸ ਹੈਗੇ ਨੇ?
ਹਾਂ, ਦੈਟਸ ਅ ਵੈਰੀ ਗੁੱਡ ਵੈਲਿਡ ਕੁਐਸਚਨ।
ਹੈਲਥ ਕੇਅਰ ਪ੍ਰੋਫੈਸ਼ਨਲ ਜੇ ਸਰਕਾਰ ਨੇ ਉੱਥੇ ਕੋਈ ਉੱਥੇ ਅਪੁਆਇੰਟ ਕਰਨਾ ਤੇ ਸਾਡੇ ਕੋਲ ਵੈਸੀ ਹੈਲਥ ਕੇਅਰ ਪ੍ਰੋਫੈਸ਼ਨਲਸ ਦੀ ਘਾਟ ਆ, ਤੇ ਜੇ ਫਾਰਮੇਸੀਜ਼ ਦੇ ਉੱਤੇ ਤੁਸੀਂ ਇਹ ਬੋਝ ਪਾਉਣਾ ਤੇ ਕੀ ਫਾਰਮੇਸੀਜ਼ ਇਦਾਂ ਕਰਨ ਲਈ ਤਿਆਰ ਨੇ? ਉਹਨਾਂ ਦੇ ਕੋਲ ਰਿਸੋਰਸਿਸ ਹੈਗੇ ਨੇ, ਇਹਨਾਂ ਦਾ ਖਰਚਾ ਕਿੰਨਾ ਹੋਏਗਾ?
ਐਂਡ ਔਨ ਟਾਪ ਆਫ ਦੈਟ, ਇਹ ਵੀ ਕਿਹਾ ਗਿਆ ਕਿ ਜਿਹੜੇ ਪ੍ਰਿਸਕ੍ਰਾਈਬਡ ਓਪੀਓਇਡਸ ਨੂੰ ਡਿਸਪੈਂਸ ਕਰਨ ਲਈ ਜਿਹੜੀ ਫਾਰਮੇਸੀਜ਼ ਦੀ ਡਿਸਪੈਂਸਿੰਗ ਫੀ ਆ, ਉਹਦੇ ਵਿੱਚ ਵੀ ਕਟੌਤੀ ਕੀਤੀ ਜਾਣੀ ਆ। ਸੋ ਇੱਕ ਪਾਸੇ ਉਹਨਾਂ ਦੇ ਵਾਸਤੇ ਮੋਨੀਟਰਿੰਗ ਵਾਲਾ ਜਿਹੜਾ ਕੰਮ ਆ ਉਹ ਜ਼ਿੰਮੇਵਾਰੀ ਵੱਧ ਜਾਣੀ ਆ, ਡਿਸਪੈਂਸਿੰਗ ਫੀ ਜੇ ਘਟਦੀ ਆ ਤਾਂ ਫਾਰਮੇਸੀਜ਼ ਦਾ ਇਹਦੇ ਬਾਰੇ ਕੀ ਰਿਐਕਸ਼ਨ ਹੋਏਗਾ? ਦੈਟ ਆਲਸੋ ਰਿਮੇਨਸ ਟੂ ਬੀ ਸੀਨ।
ਯਾ, ਡਿਸਪੈਂਸਿੰਗ ਫੀ ਘਟਾਉਣ ਦੀ ਗੱਲ ਤਾਂ ਕੀਤੀ ਗਈ ਕਿਉਂਕਿ ਜਿਹੜੀ ਉਹ ਪ੍ਰੈਜੈਂਟੇਸ਼ਨ ਸੀ ਉਹਦੇ ਵਿੱਚ ਇਹ ਗੱਲ ਦਾ ਜ਼ਿਕਰ ਹੋਇਆ ਸੀ ਵੀ ਤਕਰੀਬਨ 60 ਫਾਰਮੇਸੀਜ਼ ਅਜਿਹੀਆਂ ਨੇ ਜਿਹੜੀਆਂ ਹੋ ਸਕਦਾ ਕਿ ਉਹ ਕੁਝ ਲੋਕਾਂ ਨੂੰ ਇਨਸੈਂਟਿਵਜ਼ ਦੇ ਰਹੀਆਂ ਨੇ ਕਿ ਸਾਡੇ ਕੋਲ ਤੁਸੀਂ ਇਸ ਤਰ੍ਹਾਂ ਦੇ ਗਾਹਕ ਲੈ ਕੇ ਆਓ, ਕਿਉਂਕਿ ਜਿੰਨੇ ਗਾਹਕ ਇੱਦਾਂ ਦੇ ਜੁੜਨਗੇ, ਜਿੰਨੀਆਂ ਪਰਚੀਆਂ ਆਉਣਗੀਆਂ, ਉਨੇ ਹੀ ਸਰਕਾਰ ਦੇ ਕੋਲੋਂ ਡਿਸਪੈਂਸਿੰਗ ਫੀ ਜਿਹੜੀ ਆ ਉਹ ਰੀਇੰਬਰਸ ਹੋਏਗੀ। ਜਿਹੜਾ ਬੀਸੀ ਦਾ ਫਾਰਮਾ ਕੇਅਰ ਪ੍ਰੋਗਰਾਮ ਹੈ ਉਹਦੇ ਤਹਿਤ ਸਰਕਾਰ ਤੋਂ ਪੈਸੇ ਮਿਲਦੇ ਨੇ ਫਾਰਮੇਸੀਜ਼ ਨੂੰ, ਸੋ ਇਸ ਕਰਕੇ ਉਹ ਚਾਹੁੰਦੇ ਸੀ ਵੀ ਜ਼ਿਆਦਾ ਤੋਂ ਜ਼ਿਆਦਾ ਗਾਹਕ ਸਾਡੇ ਕੋਲ ਜੁੜਨ। ਸ਼ਾਇਦ ਇਹੀ ਇੱਕ ਰੀਜ਼ਨ ਆ ਕਿ 5,000 ਲੋਕਾਂ ਨੂੰ 2.4 million ਡੋਜ਼ਸ ਜਿਹੜੀਆਂ ਡਿਸਪੈਂਸ ਕਰ
ਦਿੱਤੀਆਂ। ਡਿਸਪੈਂਸਿੰਗ ਫੀ ਦਾ ਜਿਹੜਾ ਮੈਕਸੀਮਮ ਅਮਾਊਂਟ ਪਰ ਪੇਸ਼ੈਂਟ ਜਿਹੜਾ ਲਿਮਿਟ ਕੀਤਾ ਸੀ $11,000 ਦਾ, ਤੇ ਜਿਹੜੀਆਂ ਫਾਰਮੇਸੀਆਂ ਸੀਗੀਆਂ ਉਹਨਾਂ ਨੂੰ ਇਹ ਸੀ ਕਿ ਅਸੀਂ ਉਹਨੂੰ ਮੈਕਸੀਮਾਈਜ਼ ਕਰ ਲਈਏ ਕਿ ਹਰ ਪੇਸ਼ੈਂਟ ਨੂੰ ਅਸੀਂ ਇੰਨੀਆਂ ਕੁ 60 ਫਾਰਮੇਸੀਆਂ ਦਾ ਉਹਦੇ ਵਿੱਚ ਜ਼ਿਕਰ ਆਉਂਦਾ ਉਸ ਪ੍ਰੈਜੈਂਟੇਸ਼ਨ ਦੇ ਵਿੱਚ। ਅੱਛਾ, ਇਹ ਤੇ ਗ੍ਰੀਨ ਪਾਰਟੀ ਵਾਲਿਆਂ ਨੇ ਕੀ ਦੇਖੋ, ਜਿਹੜਾ ਉਹਨਾਂ ਦੇ ਇੰਟਰਮ ਲੀਡਰ ਨੇ ਜਰਮੀ ਵਲੈਰੀਅਟ, ਉਹਨਾਂ ਨੇ ਕਿਹਾ ਵੀ ਬਹੁਤ ਮੈਂ ਡਿਸਅਪੁਆਇੰਟਡ ਹਾਂ ਇਸ ਗੱਲ ਤੋਂ ਕਿ ਹੈਲਥ ਮਿਨਿਸਟਰ ਦੀ ਜਿਹੜੀ ਇਹ ਡਿਸੀਜਨ ਆ ਜਿਹੜਾ ਟੂ ਮੂਵ ਟੂ ਦਿਸ ਮਾਡਲ ਆਫ ਦ ਵਿਟਨੈਸ ਮਾਡਲ। ਕਹਿੰਦੇ ਇਹਦੇ ਨਾਲ ਤੇ ਇਹ ਹੋਣਾ ਕਿ ਜਿਹੜੇ ਵਿਅਕਤੀ ਨਸ਼ੇ ਦੇ ਆਦੀ ਨੇ, ਜਿਹੜੇ ਸੇਫਰ ਸਪਲਾਈ ਦੇ ਉੱਪਰ ਨਿਰਭਰ ਕਰਦੇ ਨੇ, ਉਹਨਾਂ ਨੂੰ ਤੁਸੀਂ ਦੁਬਾਰਾ ਇਲੀਗਲ ਡਰੱਗਜ਼ ਵੱਲ ਨਾ ਕਿਤੇ ਧੱਕ ਦਿਓ, ਕਿਉਂਕਿ ਇਹਦੇ ਨਾਲ ਲੋਕਾਂ ਨੂੰ ਜਿਨ੍ਹਾਂ ਦੀਆਂ ਜਾਨਾਂ ਬਚ ਰਹੀਆਂ ਨੇ ਇਸ ਪ੍ਰੋਗਰਾਮ ਕਰਕੇ, ਉਹਨਾਂ ਵਾਸਤੇ ਡਰੱਗਜ਼ ਹਾਸਲ ਕਰਨੀਆਂ ਮੁਸ਼ਕਲ ਹੋਣਗੀਆਂ, ਕਿਉਂਕਿ ਸ਼ਰਤ ਜੇ ਇਹ ਬਣ ਜਾਂਦੀ ਹੈ ਕਿ ਤੁਹਾਨੂੰ ਉੱਥੇ ਡਰੱਗ ਲੈਂਦੇ ਸਾਰ ਉੱਥੇ ਹੀ ਕੰਜ਼ਿਊਮ ਕਰਨੀ ਪੈਣੀ ਆ, ਵੀ ਇਹਦੇ ਨਾਲ ਤਾਂ ਲੋਕਾਂ ਨੂੰ ਮੁਸ਼ਕਲ ਹੋਏਗੀ। ਅੱਛਾ, ਜਰਮੀ ਵਲੈਰੀਅਟ ਜਿਹੜੇ ਕਿ ਹੁਣ ਗ੍ਰੀਨ ਪਾਰਟੀ ਦੇ ਇੰਟਰਮ ਲੀਡਰ ਨੇ, ਪਹਿਲੀ ਵਾਰ ਜਿੱਤ ਗਏ, MLA ਬਣੇ ਨੇ, ਉਹ ਅਜੇ ਵੀ ਡਾਇਵਰਜਨ ਨੂੰ ਕੁਐਸਚਨ ਕਰਦੇ ਨੇ, ਉਹ ਅਜੇ ਵੀ ਸਵਾਲ ਚੁੱਕ ਰਹੇ ਨੇ।
ਜਾਂ ਉਹਨਾਂ ਨੇ ਦੇਖੋ ਜਿਹੜੀ ਇਹ ਗੱਲ ਆ ਕਿ ਵੀ ਇਹ ਤਾਂ ਜੀ ਹੁਣ ਜਿਹੜੇ ਲੋਕ ਜੁੜੇ ਹੋਏ ਸੀ ਪ੍ਰੋਗਰਾਮ ਦੇ ਨਾਲ ਉਹਨਾਂ ਵਾਸਤੇ ਔਖਾ ਹੋ ਜਾਏਗਾ, ਇਹ ਗੱਲ ਤਾਂ ਪ੍ਰੀਮੀਅਰ ਡੇਵਿਡ ਈਬੀ ਨੇ ਆਪ ਕਹੀ ਆ। ਉਹਨਾਂ ਨੇ ਇਹ ਭਾਵੇਂ ਚੇਂਜ ਅਨਾਊਂਸ ਕੀਤਾ ਪਰ ਕਹਿੰਦੇ ਨਾਲ ਉਹਨਾਂ ਨੇ ਕਿਹਾ, ਕਹਿੰਦੇ ਇਟਸ ਅਨਫੋਰਚੁਨੇਟ ਕਿ ਜਿਹੜੇ ਲੋਕ ਇਸ ਤਰ੍ਹਾਂ ਸੇਫ ਸਪਲਾਈ ਪ੍ਰੋਗਰਾਮ ਨਾਲ ਜੁੜੇ ਹੋਏ ਸੀ ਵੀ ਉਹਨਾਂ ਵਾਸਤੇ ਹੁਣ ਇੱਕ ਹਰਡਲ ਹੋ ਸਕਦਾ, ਉਹਨਾਂ ਨੂੰ ਬਾਰ ਬਾਰ ਫਾਰਮੇਸੀ ਆ ਕੇ ਦਵਾਈ ਲੈਣੀ ਪਏਗੀ, ਹਰ ਖੁਰਾਕ ਉੱਥੇ ਆ ਕੇ ਵਿਟਨੈਸ ਪ੍ਰੋਗਰਾਮ ਦੇ ਤਹਿਤ ਉਹਨਾਂ ਨੂੰ ਇਹ ਦਵਾਈ ਲੈਣੀ ਪਏਗੀ, ਉਹਨਾਂ ਵਾਸਤੇ ਇੱਕ ਡੈਟਰੈਂਟ ਹੋ ਸਕਦਾ ਵੀ ਉਸ ਦਾ ਵੀ ਜਿਹੜੇ ਲੋਕ ਇੱਥੋਂ ਟੁੱਟ ਜਾਣ ਇਸ ਪ੍ਰੋਗਰਾਮ ਤੋਂ। ਇਹ ਅਨਫੋਰਚੁਨੇਟ ਆ, ਇਹ ਸ਼ਬਦ ਇਸਤੇਮਾਲ ਕੀਤਾ ਪ੍ਰੀਮੀਅਰ ਨੇ ਆਪ। ਜੋ ਗੱਲ BC ਗ੍ਰੀਨਸ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਐਵੀਡੈਂਸ ਹੋਰ ਚਾਹੀਦਾ, ਜੋ ਗੱਲ ਪਹਿਲਾਂ ਡਾਕਟਰ ਬੋਨੀ ਹੈਨਰੀ ਵੀ ਕਹਿੰਦੇ ਰਹੇ ਨੇ, ਸਾਰੇ ਸਾਇੰਸਦਾਨ ਕਹਿੰਦੇ ਨੇ
ਡਾਇਵਰਜਨ ਦਾ
ਕਿ ਡਾਇਵਰਜਨ ਉਹਨਾਂ ਨੇ ਕਿਹਾ ਵੀ ਭਾਵੇਂ ਚਲੋ ਹੋ ਰਹੀ ਹੈ, ਉਹ ਇਹ ਨਹੀਂ ਕਹਿ ਰਹੇ ਵੀ ਡਾਇਵਰਜਨ ਨਹੀਂ ਹੋ ਰਹੀ, ਉਹ ਕਹਿੰਦੇ ਵੀ ਸਾਨੂੰ ਹੋਰ ਪਰੂਫ ਚਾਹੀਦਾ ਕਿ ਡਾਇਵਰਜਨ ਦੇ ਕਰਕੇ ਨੁਕਸਾਨ ਜ਼ਿਆਦਾ ਹੋ ਰਿਹਾ ਤੇ ਸੇਫ ਸਪਲਾਈ ਪ੍ਰੋਗਰਾਮ ਦੇ ਕਰਕੇ ਫਾਇਦਾ ਘੱਟ ਹੋ ਰਿਹਾ। ਸੋ ਉਹ ਅਜੇ ਵੀ ਇਹੀ ਕਹਿੰਦੇ ਵੀ ਫਾਇਦਾ ਜ਼ਿਆਦਾ, ਨੁਕਸਾਨ ਬਹੁਤ ਇਨਸਿਗਨੀਫੀਕੈਂਟ, ਬਹੁਤ ਘੱਟ ਹੈ, ਇਟਸ ਨੋਟ ਸਿਗਨੀਫਿਕੈਂਟ।
ਕਈਆਂ ਦਾ ਇਹ ਮੰਨਣਾ ਕਿ ਜਿਹੜਾ ਇਹ ਸਾਰਾ ਜਿਸ ਹਿਸਾਬ ਦੇ ਨਾਲ ਹੋਣਾ ਚੇਂਜਿਸ ਕੀਤੀਆਂ ਗਈਆਂ ਨੇ ਕਿ ਡਰੱਗਜ਼ ਨੂੰ ਡਾਇਵਰਟ ਕਰਨ ਵਾਲੇ ਤਾਂ ਪਰ ਜੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਵੇਂ ਆਪਾਂ ਨੰਬਰਸ ਦੀ ਗੱਲ ਕਰ ਹੀ ਰਹੇ ਸੀ ਕਿ ਜਿਹੜਾ ਪ੍ਰਿਸਕ੍ਰਾਈਬਡ ਓਪੀਓਇਡਸ ਲੈਣ ਵਾਲੇ ਵਿਅਕਤੀਆਂ ਦੀ ਗਿਣਤੀ ਇਹ ਵਾਸੂ ਜੀ ਆਪਣੇ ਸਿਖਰ 'ਤੇ ਪਹੁੰਚੀ ਸੀ ਮਾਰਚ 2023 ਦੇ ਵਿੱਚ, ਉਦੋਂ 5200 ਮਰੀਜ਼ ਸੀਗੇ ਜਿਹੜੇ ਕਿ ਪ੍ਰਿਸਕ੍ਰਾਈਬਡ ਓਪੀਓਇਡਸ ਦੀ ਵਰਤੋਂ ਕਰ ਰਹੇ ਸੀ। ਐਜ਼ ਆਫ ਡਿਸੰਬਰ ਆਫ 2024 ਦੋ ਮਹੀਨੇ ਪਹਿਲਾਂ ਤੱਕ ਇਹ ਨੰਬਰ ਘੱਟ ਕੇ 3900 ਤੋਂ ਵੀ ਥੱਲੇ ਆ ਗਿਆ ਸੀ, ਲੈਸ ਦੈਨ 3900। ਸੋ ਉਹਨਾਂ ਦਾ ਇਹ ਕਹਿਣਾ ਕਿ ਕੁਝ ਵਿਅਕਤੀ ਅਜਿਹੇ ਹੋਣਗੇ ਜਿਹੜੇ ਕਿ ਡਰੱਗ ਡਾਇਵਰਜ਼ਨ ਦੇ ਵਿੱਚ ਕੋਈ ਭੂਮਿਕਾ ਨਿਭਾ ਰਹੇ ਸੀ, ਪਰ ਉਹਨਾਂ ਕੁਝ ਚੰਦ ਲੋਕਾਂ ਕਰਕੇ ਤੁਸੀਂ 3000-4000 ਲੋਕਾਂ ਨੂੰ ਉਹਨਾਂ ਵਾਸਤੇ ਸਮੱਸਿਆਵਾਂ ਖੜੀਆਂ ਕਰਦੇ ਪਏ ਹੋ। ਪਰ ਵਾਸੂ ਜੀ ਇਹਦੇ ਗੱਲ ਇਹ ਗੱਲ ਨੂੰ ਡਿਨਾਈ ਕੀਤਾ ਨਹੀਂ ਜਾ ਸਕਦਾ ਕਿ ਡਾਇਵਰਜ਼ਨ ਹੈਜ਼ ਬਿਨ ਅ ਹਿਊਜ ਇਸ਼ੂ। ਡਾਇਵਰਜ਼ਨ ਕਰਕੇ ਤਾਂ ਇੱਕ ਵਾਰੀ ਬੀ ਸੀ ਅਤੇ ਅਲਬਰਟਾ ਵਿਚਕਾਰ ਆਪਸ ਦੇ ਵਿੱਚ ਪਿਛਲੇ ਸਾਲ ਦੀ ਗੱਲ ਹੀ ਆ, ਉਦੋਂ ਆਪਸ ਦੇ ਵਿੱਚ ਕਾਫ਼ੀ ਰਿਲੇਸ਼ਨਸ ਦੇ ਵਿੱਚ ਕੜੱਤਣ ਪੈਦਾ ਹੋਣ ਲੱਗੀ ਸੀ ਜਦੋਂ ਅਲਬਰਟਾ ਨੇ ਬੀ ਸੀ ਦੇ ਉੱਪਰ ਦੋਸ਼ ਲਗਾ ਦਿੱਤੇ ਸੀ।
ਐਂਡ ਜਿਹੜੀ ਸਰਕਾਰ ਦੀ ਪ੍ਰੈਜੈਂਟੇਸ਼ਨ ਆ ਉਹਦੇ ਵਿੱਚ ਸਿਰਫ ਇੰਟਰ ਪ੍ਰੋਵਿੰਸ਼ੀਅਲ ਨਹੀਂ, ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜੀ ਡਾਇਵਰਜ਼ਨ ਹੋ ਰਹੀ ਆ ਇਹ ਤਾਂ ਇੰਟਰਨੈਸ਼ਨਲ ਲੈਵਲ 'ਤੇ ਹੋ ਰਹੀ ਆ ਕਿ ਬਾਰਡਰ ਇੰਟਰਨੈਸ਼ਨਲ ਬਾਰਡਰ ਕ੍ਰੋਸ ਕਰਕੇ ਵੀ ਇਹ ਸਪਲਾਈ ਜਾ ਰਹੀ ਹੈ।
ਯੂਅਰ ਰਾਈਟ।
ਸੋ ਉਸ ਪ੍ਰੈਜੈਂਟੇਸ਼ਨ ਦੇ ਵਿੱਚ ਇਹ ਕੰਸਰਨ ਹਾਈਲਾਈਟ ਕੀਤਾ ਸੀ। ਸੋ ਵਿਜੇ ਜੀ ਕੱਲ੍ਹ ਕੁਐਸਚਨ ਪੀਰੀਅਡ ਤੋਂ ਇੱਕ ਘੰਟਾ ਪਹਿਲਾਂ ਸਰਕਾਰ ਨੇ ਯੂਟਰਨ ਮਾਰਿਆ, ਪਰ ਆਪੋਜੀਸ਼ਨ ਵਾਲਿਆਂ ਨੇ ਤਿਆਰੀ ਤਾਂ ਕੀਤੀ ਹੋਈ ਸੀ ਇਹਦੇ ਬਾਰੇ ਗੱਲ ਕਰਨ ਦੀ। ਸੋ ਜੌਨ ਰਸਟੈਡ ਨੇ ਥੋੜ੍ਹਾ ਜਿਹਾ ਪਿਵਟ ਕਰਕੇ ਕਿਹਾ, ਕਹਿੰਦੇ ਕਿ ਹੁਣ ਅਸੀਂ ਚਾਹੁੰਦੇ ਹਾਂ ਕਿ ਇਸ ਪੂਰੇ ਮਾਮਲੇ 'ਤੇ ਇੱਕ ਪਬਲਿਕ ਇਨਕੁਆਇਰੀ ਹੋਵੇ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿੰਨੀ ਕੁ ਡਾਇਵਰਜ਼ਨ ਹੋਈ, ਸਰਕਾਰ ਨੂੰ ਡਾਇਵਰਜ਼ਨ ਬਾਰੇ ਕਦੋਂ ਪਤਾ ਲੱਗਿਆ
ਰਾਈਟ
ਕਿ ਡਾਇਵਰਜ਼ਨ ਸਰਕਾਰ ਪਹਿਲਾਂ ਤਾਂ ਕਹਿੰਦੀ ਰਹੀ ਨਾ ਸਰਕਾਰ ਵੀ ਹੁੰਦੀ ਨਹੀਂ ਡਾਇਵਰਜ਼ਨ। ਮਾਈਕ ਫਾਨਵਰਥ ਨੇ ਕਿਹਾ ਸੀ ਜਦੋਂ ਪਬਲਿਕ ਸੇਫਟੀ ਮਿਨਿਸਟਰ ਸੀਗੇ, ਸੋ ਉਹਨਾਂ ਨੇ ਕਿਹਾ ਸੀ ਕਿ ਨਹੀਂ ਹੋ ਰਹੀ ਡਾਇਵਰਜ਼ਨ। ਸੋ ਜੌਨ ਰਸਟਡ ਕਹਿ ਰਹੇ ਸਾਨੂੰ ਇੱਕ ਪਬਲਿਕ ਇਨਕੁਆਇਰੀ ਕਰਾ ਕੇ ਪਤਾ ਲੱਗੇਗਾ ਕਿ ਕਦੋਂ ਸਰਕਾਰ ਨੂੰ ਪਤਾ ਲੱਗਿਆ ਅਤੇ ਸਰਕਾਰ ਨੇ ਇਹ ਯੂਟਰਨ ਮਾਰਨ ਦੇ ਵਿੱਚ, ਇਹ ਪਾਲਿਸੀ ਚੇਂਜ ਕਰਨ ਦੇ ਵਿੱਚ ਇੰਨਾ ਸਮਾਂ ਕਿਉਂ ਲਗਾਇਆ। ਕਹਿੰਦੇ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਹੈ। ਅਤੇ ਐਲਨ ਸਟਰਕੋ ਕੱਲ੍ਹ ਇਸ ਬਾਰੇ ਮੀਡੀਆ ਨਾਲ ਗੱਲ ਕਰਦੇ ਕਰਦੇ ਰੋਈ ਪਏ, ਜਿਵੇਂ ਇਮੋਸ਼ਨਲ ਹੋ ਗਏ। ਅਤੇ ਉਹਨਾਂ ਨੇ ਕਿਹਾ ਵੀ ਮੈਨੂੰ ਜਦੋਂ ਪਰਿਵਾਰਾਂ ਨੇ ਆ ਕੇ ਦੱਸਿਆ ਕਿ ਉਹ ਕਿਵੇਂ ਉਹਨਾਂ ਦੇ ਬੱਚਿਆਂ ਨੂੰ ਡਾਇਵਰਟਿਡ ਸੇਫ ਸਪਲਾਈ ਮਿਲ ਰਹੀ ਸੀ ਅਤੇ ਉਹ ਨਸ਼ਾ ਕੰਜ਼ਿਊਮ ਕਰਨ ਲੱਗ ਗਏ, ਅਤੇ ਕਹਿੰਦੇ ਵੀ ਮੈਂ ਤਾਂ ਬਹੁਤ ਕਾਫ਼ੀ ਸਮੇਂ ਤੋਂ ਇਹਦੇ ਬਾਰੇ ਗੱਲ ਕਰ ਰਹੀ ਸੀ, ਸਰਕਾਰ ਇਹਨੂੰ ਡਿਨਾਈ ਕਰਦੀ ਰਹੀ। ਸੋ ਕੱਲ੍ਹ ਬੀ ਸੀ ਕੰਸਰਵੇਟਿਵ ਵਾਸਤੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹਨੂੰ ਤੁਸੀਂ ਦੋ ਤਰ੍ਹਾਂ ਦੇਖ ਸਕਦੇ ਹੋ, ਇਹਨੂੰ ਇੱਕ ਵੱਡੀ ਜਿੱਤ ਵਜੋਂ ਵੀ ਵੇਖ ਸਕਦੇ ਹੋ ਕਿ ਜਿਹੜੀ ਗੱਲ ਦੀ ਉਹ ਮੰਗ ਕਾਫੀ ਸਮੇਂ ਤੋਂ ਕਰ ਰਹੇ ਸੀ ਸਰਕਾਰ ਨੂੰ ਮੰਨੀ ਪਈ, ਜਾਂ ਫਿਰ ਤੁਸੀਂ ਇਹਨੂੰ ਇੱਦਾਂ ਦੇਖ ਸਕਦੇ ਹੋ ਕਿ ਬੀ ਸੀ ਐਨਡੀਪੀ ਨੇ ਬੀ ਸੀ ਕੰਸਰਵੇਟਿਵ ਤੋਂ ਇੱਕ ਅਹਿਮ ਮੁੱਦਾ ਖੋਲਿਆ।
ਸੋ ਵੇਖਦੇ ਹਾਂ ਬਸੂ ਜੀ ਇਦੋਂ, ਪਰ ਅਗੇਨ ਜਿਹੜਾ ਸਵਾਲ ਆ ਉੱਥੇ ਹੀ ਆ ਕਿ ਜਿਹੜੇ ਆਲਰੇਡੀ ਮੌਜੂਦਾ ਵਿਅਕਤੀ ਇਸ ਦੀ ਵਰਤੋਂ ਕਰ ਰਹੇ ਨੇ ਇਸ ਮਾਡਲ 'ਤੇ ਹੈਗੇ ਨੇ, ਉਹਨਾਂ ਨੂੰ ਹੁਣ ਨਵੇਂ ਵਿਟਨੈਸ ਮਾਡਲ 'ਤੇ ਕਦੋਂ ਤਬਦੀਲ ਕੀਤਾ ਜਾਣਾ, ਬਿਕਾਜ਼ ਐਜ਼ ਸੂਨ ਐਜ਼ ਪੋਸੀਬਲ ਇਜ਼ ਨਾਟ ਅ ਟਾਈਮ ਲਾਈਨ।
ਯਾ, ਕਹਿੰਦੇ ਦੇ ਵਿਲ ਬੀ ਅ ਟ੍ਰਾਂਜ਼ੀਸ਼ਨ ਪੀਰੀਅਡ।
ਜੀ, ਵਾਸੂ ਜੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਇਸ ਵੇਲੇ ਚੱਲਦੀ ਪਈ ਆ, ਸਾਰੇ ਕੈਂਡੀਡੇਟਸ ਜਿਹੜੇ ਹੁਣ ਮੈਦਾਨ ਦੇ ਵਿੱਚ ਬਚੇ ਨੇ ਉਹਨਾਂ ਨੇ ਆਪਣੀ ਪੂਰੀ ਦੀ ਪੂਰੀ ਐਂਟਰੀ ਫੀ ਵੀ ਹੁਣ ਅਦਾ ਕਰ ਦਿੱਤੀ ਹੋਈ ਹੈ। 17 ਤਰੀਕ ਆਖਰੀ ਡੈਡਲਾਈਨ ਸੀ ਅਤੇ ਸਾਢੇ ਤਿੰਨ ਲੱਖ ਡਾਲਰ ਸਾਰਿਆਂ ਨੇ, ਪੰਜ ਜਣੇ ਲੱਖ ਤੁਸੀਂ ਬੋਲਦਾ ਨਾ, ਇਹ ਤਾਂ ਟੀਮ
ਬੋਲੋ,
ਇਹ ਤਾਂ ਟੀਮ ਵਰਕ ਆ,
ਪੂਰੀ ਗੱਲ ਕਰਨੀ।
ਸੋ ਉਹਦੇ ਵਿੱਚੋਂ ਇਕੱਲਾ 50,000 ਡਾਲਰ ਰਿਫੰਡੇਬਲ ਆ, 3 ਲੱਖ ਡਾਲਰ ਗਿਆ ਪਾਰਟੀ ਦੇ ਬੋਝੇ ਵਿੱਚ। ਪਾਰਟੀ ਨੇ ਵੀ ਸੋਮਵਾਰ ਨੂੰ, ਵਾਸੂ ਜੀ 17 ਤਰੀਕ ਸੋਮਵਾਰ ਸੀ, ਉਸੇ ਦਿਨ ਦੱਸਿਆ ਜਾ ਰਿਹਾ ਕਿ ਪਾਰਟੀ ਨੇ ਇੱਕ ਕੁਐਸਚਨੇਅਰ ਭੇਜਿਆ ਰੂਬੀ ਢੱਲਾ ਨੂੰ, ਉਹਦੇ ਵਿੱਚ 27 ਸਵਾਲ ਦੱਸੇ ਜਾਂਦੇ ਨੇ ਅਤੇ ਕੁਝ ਸਵਾਲ ਇਸ ਚੀਜ਼ ਨਾਲ ਸੰਬੰਧਿਤ ਨੇ ਕਿ ਕੀ ਰੂਬੀ ਢੱਲਾ ਦੀ ਲੀਡਰਸ਼ਿਪ ਕੈਂਪੇਨ ਦੇ ਵਿੱਚ ਭਾਰਤ ਦੀ ਸਰਕਾਰ ਦੀ ਕੋਈ ਦਖਲ ਅੰਦਾਜ਼ੀ ਹੈ, ਉਹਦੇ ਨਾਲ ਸੰਬੰਧਿਤ ਸਵਾਲ ਨੇ। ਕੁਝ ਸਵਾਲਾਂ ਦੇ ਵਿੱਚ ਇਹ ਵੀ ਉਹਨਾਂ ਨੂੰ ਪੁੱਛਿਆ ਗਿਆ ਕਿ ਕੁਝ ਸਾਬਕਾ ਕੰਸਰਵੇਟਿਵਸ ਜਿਵੇਂ ਕਿ ਪੈਟਰਿਕ ਬਰਾਊਨ ਜੋ ਇਸ ਵੇਲੇ ਬ੍ਰੈਂਪਟਨ ਦੇ ਮੇਅਰ ਨੇ, ਕਿ ਉਹ ਵੀ ਰੂਬੀ ਢੱਲਾ ਦੀ ਕੈਂਪੇਨ ਦੇ ਵਿੱਚ ਰੂਬੀ ਢੱਲਾ ਦੀ ਮਦਦ ਕਰ ਰਹੇ ਨੇ। ਹਾਲਾਂਕਿ ਪੈਟਰਿਕ ਬਰਾਊਨ ਦੇ ਦਫ਼ਤਰ ਵੱਲੋਂ ਇਹ ਸਟੇਟਮੈਂਟ ਜਾਰੀ ਕੀਤੀ ਗਈ ਹੈ, ਉਹਨਾਂ ਨੇ ਇਹ ਕਿਹਾ ਕਿ ਉਹ ਨਾ ਰੂਬੀ ਢੱਲਾ ਦੀ ਕੈਂਪੇਨ ਨਾਲ ਨਾ ਹੀ ਕਿਸੇ ਹੋਰ ਲਿਬਰਲ ਲੀਡਰਸ਼ਿਪ ਕੈਂਪੇਨ ਦੇ ਨਾਲ ਜੁੜੇ ਨੇ। ਉਹਨਾਂ ਇਹ ਕਿਹਾ ਕਿ ਕਈ ਕੈਂਪੇਨਸ ਵੱਲੋਂ ਪੈਟਰਿਕ ਬਰਾਊਨ ਨੂੰ ਸੰਪਰਕ ਕੀਤਾ ਗਿਆ ਸੀ ਕਿ ਤੁਸੀਂ ਸਾਡੀ ਮਦਦ ਕਰ ਦਿਓ, ਕਹਿੰਦੇ ਮੈਂ ਉਚੇਚੇ ਤੌਰ 'ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਮੈਂ ਕਿਸੇ ਦਾ ਕੋਈ ਇੱਦਾਂ ਸਾਥ ਨਹੀਂ ਦੇਣ ਵਾਲਾ, ਮੇਰੀ ਕੋਈ ਦਿਲਚਸਪੀ ਨਹੀਂ ਇਹਦੇ 'ਚ। ਪਰ ਰੂਬੀ ਢੱਲਾ ਦੀ ਜਿਹੜੀ ਕੈਂਪੇਨ ਹੈਗੀ ਆ ਉਹ ਹੁਣ ਇਸ ਵੇਲੇ ਲਿਬਰਲ ਪਾਰਟੀ ਦੇ ਆਪਣੇ ਮਾਈਕਰੋਸਕੋਪ ਹੇਠ ਹੈ।
ਯਾ, ਸੋ ਦੋ ਲਿਬਰਲ ਸੋਰਸਿਸ ਨੇ ਇਹ ਸਾਰੀ ਜਾਣਕਾਰੀ ਗਲੋਬਲ ਮੇਲ ਨੂੰ ਦਿੱਤੀ ਹੈ ਅਤੇ ਉਹਨਾਂ ਨੇ ਇਹ ਜਾਣਕਾਰੀ ਪ੍ਰਕਾਸ਼ਿਤ ਕੀਤੀ ਹੈ। ਸੋ ਇਹਦੇ ਵਿੱਚੋਂ ਦੋ ਜਿਹੜੇ ਪ੍ਰਮੁੱਖ ਸਵਾਲ ਤਾਂ ਇਹੀ ਨੇ ਕਥਿਤ ਤੌਰ 'ਤੇ ਕਿ ਜੀ ਇੱਕ ਕਿ ਕੀ ਇੰਡੀਅਨ ਸਰਕਾਰ ਦਾ ਤੁਹਾਡੀ ਕੈਂਪੇਨ ਦੇ ਵਿੱਚ ਕੋਈ ਹੱਥ ਹੈ, ਵੀ ਕੋਈ ਕਿਸੇ ਤਰ੍ਹਾਂ ਕੋਈ ਉਹਨਾਂ ਦੀ ਵਿੱਚ ਕੋਈ ਮਦਦ ਕੀਤੀ ਜਾ ਰਹੀ ਉਹਨਾਂ ਵੱਲੋਂ। ਦੂਸਰਾ ਵੀ ਪੈਟਰਿਕ ਬਰਾਊਨ ਕੀ ਤੁਹਾਡੀ ਕੈਂਪੇਨ ਦੇ ਨਾਲ ਇਨਵੋਲਵ ਨੇ। ਪੈਟਰਿਕ ਬਰਾਊਨ ਨੇ ਇਨਕਾਰ ਕਰਤਾ, ਕਹਿੰਦੇ ਸਾਰਿਆਂ ਨੇ ਰੀਚ ਆਊਟ ਕੀਤਾ ਸੀ, ਮਲਟੀਪਲ ਕੈਂਪੇਨਸ ਨੇ ਰੀਚ ਆਊਟ ਕੀਤਾ ਸੀ, ਕਹਿੰਦੇ ਮੈਂ ਸਾਰਿਆਂ ਨੂੰ ਇੱਕੋ ਹੀ ਜਵਾਬ ਦਿੱਤਾ ਕਿ ਮੇਰਾ ਸੋਲ ਫੋਕਸ ਬ੍ਰੈਂਪਟਨ ਆ, ਮੈਂ ਬ੍ਰੈਂਪਟਨ ਦਾ ਮੇਅਰ ਹਾਂ। ਸੋ ਬਾਕੀ ਜਿਹੜੇ ਸਵਾਲ ਨੇ ਉਹ ਫੰਡ ਰੇਜ਼ਿੰਗ ਨਾਲ ਸੰਬੰਧਿਤ ਨੇ। ਇਹਦੇ ਵਿੱਚ ਇੱਕ ਸਵਾਲ ਇਹ ਵੀ ਹੈ, ਕਹਿੰਦੇ ਵੀ 12 ਇੰਡੀਵਿਜੁਅਲਸ ਨੇ ਤੁਹਾਨੂੰ ਡੋਨੇਸ਼ਨਸ ਦਿੱਤੀਆਂ
ਜੀ,
ਉਹਨਾਂ ਦੇ ਨਾਲ ਸੰਬੰਧਿਤ ਸਵਾਲ ਆ ਕਿ ਉਹ 6 ਕਪਲ ਸੀਗੇ
ਜੀ,
ਸੋ 6 ਜੋੜੇ ਨੇ,
6 ਫੈਮਿਲੀਜ਼ ਕਹਿ ਲਓ,
ਕਹਿ ਲਓ ਵੀ 6 ਕਪਲਸ, ਉਹਨਾਂ ਨੇ 6 ਕ੍ਰੈਡਿਟ ਕਾਰਡਸ ਤੋਂ, ਮਤਲਬ ਇੱਕ ਇੱਕ ਕ੍ਰੈਡਿਟ ਕਾਰਡ ਤੋਂ ਹੀ ਦੋ ਦੋ ਬੰਦਿਆਂ ਨੇ ਡੋਨੇਸ਼ਨ ਦਿੱਤੀ ਆ। ਤੇ ਉਹ ਸਾਰਿਆਂ ਨੂੰ ਫਿਰ ਕਹਿੰਦੇ ਲਿਬਰਲ ਪਾਰਟੀ ਦੇ ਵਕੀਲ ਵੱਲੋਂ ਐਫੀਡੈਵਿਟ ਭਰਨ ਲਈ ਕਿਹਾ ਗਿਆ ਕਿ ਤੁਸੀਂ ਸਾਰੇ ਇਹ ਐਫੀਡੈਵਿਟ ਭਰ ਕੇ ਦੱਸੋ ਵੀ ਤੁਹਾਡੇ ਜੁਆਇੰਟ ਅਕਾਊਂਟਸ ਨੇ
ਜੀ,
ਵੀ ਬੈਂਕ ਅਕਾਊਂਟ ਵੀ ਤੁਹਾਡਾ ਜੁਆਇੰਟ ਆ, ਵੀ ਤੁਸੀਂ ਇੱਕੋ ਹੀ ਕਾਰਡ ਤੋਂ ਦੋ ਦੋ ਬੰਦਿਆਂ ਨੇ ਪੇਮੈਂਟ ਕਿਉਂ ਕੀਤੀ ਆ, 6 ਕਪਲਸ ਅਜਿਹੇ ਨੇ, ਸੋ 12 ਡੋਨੇਸ਼ਨ ਉਹ ਨੇ। ਪਲੱਸ ਔਨ ਟੋਪ ਆਫ ਦੈਟ ਵੀ ਜਿਹੜੀ ਕੁਝ ਇੰਪਲੋਈਜ਼ ਨੇ ਜਿਹੜੇ, ਸੋ ਕੁਝ ਵਾਲੰਟੀਅਰਸ ਨੇ ਇਸ ਕੈਂਪੇਨ ਦੇ ਜਿਨ੍ਹਾਂ ਨੇ ਡੋਨੇਸ਼ਨਸ ਕੀਤੀਆਂ ਨੇ, ਤੇ ਉਹ ਨਾਲ ਨਾਲ ਵਾਲੰਟੀਅਰ ਕਰ ਰਹੇ ਨੇ ਕੈਂਪੇਨ ਦੇ ਵਿੱਚ, ਤੇ ਉਹ ਰੂਬੀ ਟਾਲਾ ਦੀ ਕੰਪਨੀ ਦੇ ਮੁਲਾਜ਼ਮ ਵੀ ਨੇ।
ਹਾਂਜੀ,
ਸੋ ਉਹ ਰੂਬੀ ਟਾਲਾ ਗਰੁੱਪ ਆਫ ਕੰਪਨੀਜ਼ ਹੈ, ਉਹਦੇ ਉਹ ਮੁਲਾਜ਼ਮ ਨੇ ਤੇ ਕੈਂਪੇਨ ਦੇ ਵਿੱਚ ਉਹ ਵਾਲੰਟੀਅਰ ਵੀ ਨੇ। ਸੋ ਉਹਨਾਂ ਨੂੰ ਲੈ ਕੇ ਵੀ ਸਵਾਲ ਚੁੱਕਿਆ ਗਿਆ ਹੈ ਲਿਬਰਲ ਪਾਰਟੀ ਵੱਲੋਂ, ਇਸ ਤਰ੍ਹਾਂ ਦੇ ਕੁੱਲ ਮਿਲਾ ਕੇ 27 ਸਵਾਲ ਜਿਹੜੇ ਨੇ ਉਹ ਪੁੱਛੇ ਗਏ,
ਤੇ ਉਹਨਾਂ ਨੂੰ ਇੱਕ ਡੈਡਲਾਈਨ ਵੀ ਦਿੱਤੀ ਗਈ ਹੈ, ਡੈਡਲਾਈਨ ਕੀ ਹੈ ਰਿਸਪੋਂਡ ਕਰਨ ਦੀ ਉਹਦੇ ਬਾਰੇ ਕੋਈ ਕਲੈਰਿਟੀ ਅਜੇ ਹੈ ਨਹੀਂ। ਤੇ ਵਾਸੂ ਜੀ, ਅੱਜ 20 ਤਾਰੀਖ ਦੇਖੋ ਆਲਰੇਡੀ ਹੋ ਗਈ ਹੈ, 24 ਤੇ 25 ਤਾਰੀਖ ਨੂੰ ਡਿਬੇਟਸ ਨੇ ਜਿਹੜੀਆਂ ਕਿਊਬੈਕ ਦੇ ਵਿੱਚ ਹੋਣੀਆਂ, 24 ਨੂੰ ਫਰੈਂਚ ਲੈਂਗੁਏਜ ਵਾਲੀ ਡਿਬੇਟ ਆ, 25 ਨੂੰ ਅੰਗਰੇਜ਼ੀ ਭਾਸ਼ਾ ਵਾਲੀ ਡਿਬੇਟ ਆ, ਜਿਹੜੀ ਕਿ ਲੀਡਰਸ ਜਿਹੜੇ ਕੈਂਡੀਡੇਟਸ ਨੇ ਲੀਡਰਸ਼ਿਪ ਰੇਸ ਵਾਲੇ ਉਹਨਾਂ ਨੇ ਆਪਸ ਦੇ ਵਿੱਚ ਆਪੋ ਆਪਣਾ ਕਹਿ ਲਓ ਵੀ ਉਹਨਾਂ ਨੇ ਸਪਾਰਿੰਗ ਕਰਨੀ ਆ, ਸ਼ਬਦਾਂ ਦੀ ਜੰਗ ਹੋਣੀ ਆ। ਉਹ ਤੋਂ ਪਹਿਲਾਂ ਹੁਣ ਕੀ ਇਹ ਡੈਡਲਾਈਨ ਉਸ ਡਿਬੇਟ ਤੋਂ ਪਹਿਲਾਂ ਹੈ ਕਿ ਆਪਣੇ ਸਵਾਲਾਂ ਦੇ ਜਵਾਬ ਉਹ ਜਮ੍ਹਾਂ ਕਰਵਾਉਣ? ਪਰ ਰੂਬੀ ਢੱਲਾ ਦੀ ਕੈਂਪੇਨ ਦੇ ਵਾਸਤੇ ਲਿਬਰਲ ਪਾਰਟੀ ਦਾ ਖੁਦ ਇਸ ਤਰ੍ਹਾਂ ਮੂਹਰੇ ਆਉਣਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਇਹ ਵੀ ਆਈ ਸੀ ਵਾਸੂ, ਜਿਹੜਾ ਇੱਕ ਫੈਡਰਲ ਡਿਪਾਰਟਮੈਂਟ ਸਾਰੇ ਫੋਰਨ ਇੰਟਰਫੇਰੈਂਸ ਵਾਲੇ ਮਾਮਲੇ ਨੂੰ ਉਹਦੀ ਨਿਗਰਾਨੀ ਵਗੈਰਾ ਕਰਦਾ, ਉਹਨਾਂ ਨੇ ਇਹ ਗੱਲ ਆਖੀ ਸੀ ਕਿ ਇੱਕ ਕੋਆਰਡੀਨੇਟਿਡ ਅਤੇ ਇੱਕ ਮਲੇਸ਼ੀਅਸ ਐਕਟੀਵਿਟੀ ਡਿਟੈਕਟ ਕੀਤੀ ਗਈ ਆ ਕ੍ਰਿਸਟੀਆ ਫ੍ਰੀਲੈਂਡ ਦੀ ਕੈਂਪੇਨ ਦੇ ਸੰਦਰਭ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ।
ਸੋ ਸਾਈਟ ਟਾਸਕ ਫੋਰਸ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਤੇ ਉਹਨਾਂ ਨੇ ਲਿਬਰਲ ਪਾਰਟੀ ਨੂੰ ਤੇ ਕ੍ਰਿਸਟੀਆ ਫ੍ਰੀਲੈਂਡ ਦੀ ਜਿਹੜੀ ਕੈਂਪੇਨ ਆ ਉਹਨਾਂ ਨੂੰ ਇੱਕ ਬਰੀਫਿੰਗ ਦਿੱਤੀ ਸੀ ਪਿਛਲੇ ਤੋਂ ਪਿਛਲੇ ਸ਼ੁੱਕਰਵਾਰ
ਜੀ,
ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਵੀ ਚੈਟ ਦੇ ਉੱਤੇ ਚਾਈਨੀਜ਼, ਹੋ ਸਕਦਾ ਵੀ ਸਰਕਾਰ ਵੀ ਉਹਦੇ ਵਿੱਚ ਸ਼ਾਮਲ ਹੋਵੇ, ਕਿ ਕੁਝ ਚਾਈਨੀਜ਼ ਫੈਕਟਰਸ ਵੱਲੋਂ ਇਹਨਾਂ ਦੀ ਕੈਂਪੇਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਨਾਂ ਦੇ ਖਿਲਾਫ ਇੱਕ ਮਿਲੀਸ਼ੀਅਸ ਕੈਂਪੇਨ ਚਲਾਈ ਜਾ ਰਹੀ ਹੈ। ਸੋ ਵੀ ਚਾਈਨਾ ਦੀ ਤਾਂ ਫੋਰਨ ਇੰਟਰਫੇਰੈਂਸ ਦੀ ਅੱਜ ਤੱਕ ਗੱਲ ਹੋਈ ਹੀ ਸੀ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ, ਹੁਣ ਭਾਰਤੀ ਇੰਟਰਫੇਰੈਂਸ ਦੀ ਵੀ ਗੱਲ ਹੋ ਰਹੀ ਆ
ਰੂਬੀ ਟਾਲਾ ਦੇ
ਕੰਟੈਕਸਟ ਵਿੱਚ। ਰੂਬੀ ਟਾਲਾ,
ਸੋ ਦੇਖਦੇ ਹਾਂ ਵਾਸੂ ਜੀ, ਬਾਕੀ 24 ਤਰੀਕ ਨੂੰ ਜਿਹੜੀ ਫਰੈਂਚ ਲੈਂਗੁਏਜ ਡਿਬੇਟ ਆ ਉਹਦੇ ਵਾਸਤੇ ਇੱਕ ਵਾਰ ਫਿਰ ਸਾਰਿਆਂ ਨੂੰ ਦੱਸ ਦਈਏ ਕਿ ਰੂਬੀ ਟਾਲਾ ਨੇ ਟਰਾਂਸਲੇਟਰ ਦੀ ਡਿਮਾਂਡ ਕੀਤੀ ਸੀ, ਉਹਨਾਂ ਨੇ ਰਿਕੁਐਸਟ ਕੀਤੀ ਸੀ ਪਾਰਟੀ ਨੂੰ, ਪਰ ਟਰਾਂਸਲੇਟਰ ਉਹਨੂੰ ਨਹੀਂ ਪ੍ਰਦਾਨ ਕੀਤਾ ਜਾਏਗਾ। ਰੂਬੀ ਟਾਲਾ ਦਾ ਇਹ ਕਹਿਣਾ ਕਿ ਉਸ ਡਿਬੇਟ ਦੇ ਵਿੱਚ ਉਹ ਓਪਨਿੰਗ ਸਟੇਟਮੈਂਟ ਅਤੇ ਕਲੋਜ਼ਿੰਗ ਸਟੇਟਮੈਂਟਸ ਫਰੈਂਚ ਦੇ ਵਿੱਚ ਉਹ ਯਾਦ ਕਰਕੇ ਜ਼ਰੂਰ ਉਹ ਸਾਂਝੀਆਂ ਕਰ ਲੈਣਗੇ, ਬਾਕੀ ਦੀ ਡਿਬੇਟ ਦੌਰਾਨ ਉਹ ਡਾਇਸ 'ਤੇ ਮੌਜੂਦ ਰਹਿਣਗੇ ਪਰ ਪਾਰਟੀਸਿਪੇਟ ਨਹੀਂ ਕਰ ਪਾਉਣਗੇ ਕਿਉਂਕਿ ਫਰਾਂਸੀਸੀ ਭਾਸ਼ਾ ਦੇ ਵਿੱਚ ਉਹ ਇੰਨੇ ਫਲੂਐਂਟ ਨਹੀਂ ਹੈਗੇ।
12ਵੀਂ ਤੱਕ ਉਹਨਾਂ ਨੇ ਫਰੈਂਚ ਪੜ੍ਹੀ ਹੈ,
12ਵੀਂ ਤੱਕ
ਭੁੱਲ ਗਈ, ਹੁਣ
ਭੁੱਲ ਗਈ ਹੈ, ਯੈਸ
ਪ੍ਰੈਕਟਿਸ ਨਹੀਂ ਕੀਤੀ ਨਾ,
ਬ੍ਰੈਂਪਟਨ 'ਚ ਫਰੈਂਚ ਪ੍ਰੈਕਟਿਸ ਕਰਨੀ ਵੈਸੀ ਔਖੀ ਥੋੜ੍ਹੀ।
ਸਾਡੇ ਕੰਮ ਬੜੇ ਨੇ ਵਿਜੇ ਜੀ, ਇਹਨਾਂ ਦੀ ਰੀਅਲ ਇਸਟੇਟ ਕੰਪਨੀ ਆ, ਹੈਲਥ ਕੇਅਰ ਨਾਲ ਸੰਬੰਧਿਤ ਕੰਪਨੀ ਆ, ਹੋਟਲ ਕੰਪਨੀਆਂ। ਸੋ ਰੂਬੀ ਟਾਲਾ ਗਰੁੱਪ ਆਫ
ਕੰਪਨੀ। ਨਵੰਬਰ ਦੇ ਵਿੱਚ ਸ਼ੀ ਵਾਜ਼ ਅਵਾਰਡਡ ਆਊਟਸਟੈਂਡਿੰਗ ਵੁਮਨ ਹੋਟਲੀਅਰ ਆਫ ਦਾ ਈਅਰ ਬਾਈ ਦੀ ਏਸ਼ੀਅਨ ਅਮਰੀਕਨ ਹੋਟਲ ਓਨਰਸ ਐਸੋਸੀਏਸ਼ਨ। ਵਾਸੂ ਜੀ, ਲੀਡਰਸ਼ਿਪ ਬਾਰੇ ਜੇ ਗੱਲ ਕਰ ਹੀ ਰਹੇ ਹਾਂ, ਕੁਇਕਲੀ ਲੱਗੇ ਹੱਥ ਇਹ ਵੀ ਗੱਲ ਕਰ ਲਈਏ, ਕੱਲ੍ਹ ਮਾਰਕ ਕਾਰਨੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਟੋਰੋਂਟੋ ਦੇ ਵਿੱਚ, ਅਤੇ ਉੱਥੇ ਉਹਨਾਂ ਨੇ ਕੁਝ ਜਿਹੜੀਆਂ ਗੱਲਾਂ ਆਖੀਆਂ ਉਹ ਸੁਣਨ ਨੂੰ, ਜੇ ਤੁਸੀਂ ਅੱਖਾਂ ਬੰਦ ਕਰਕੇ ਸੁਣੋ ਤੇ ਤੁਹਾਨੂੰ ਇਹ ਨਾ ਪਤਾ ਹੋਵੇ ਕਿ ਇਹ ਕੋਈ ਲਿਬਰਲ ਲੀਡਰਸ਼ਿਪ ਕੈਂਡੀਡੇਟ ਗੱਲ ਕਰ ਰਿਹਾ, ਤੁਸੀਂ ਸੋਚੋਗੇ ਵੀ ਇਹ ਤੇ ਕਿਸੇ ਕੰਜ਼ਰਵੇਟਿਵ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ, ਕਿਉਂਕਿ ਇੱਕ ਇੱਕ ਪੁਆਇੰਟ ਜਿਹੜਾ ਉਹਨਾਂ ਨੇ ਕਿਹਾ ਇਹ ਉਹੀ ਗੱਲਾਂ ਨੇ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਨਹੀਂ, ਓਵਰਆਲ ਤੁਸੀਂ ਪੋਲੀਟੀਕਲ ਸਪੈਕਟ੍ਰਮ ਤੇ ਕੰਜ਼ਰਵੇਟਿਵ ਵਿਚਾਰਧਾਰਾ ਵਾਲੇ ਕਿਸੇ ਪੋਲੀਟੀਸ਼ੀਅਨ ਦੇ ਮੂੰਹੋਂ ਇਹ ਗੱਲਾਂ ਸੁਣੋਗੇ। ਐਗਜ਼ਾਮਪਲ, ਉਹਨਾਂ ਨੇ ਕਿਹਾ ਵੀ ਅਸੀਂ ਸਰਕਾਰ ਦੀ ਸਪੈਂਡਿੰਗ ਹੈ ਜਿਹੜਾ ਫੈਡਰਲ ਸਰਕਾਰ ਵੱਲੋਂ ਖਰਚਾ ਕੀਤਾ ਜਾਂਦਾ ਉਹ ਘਟਾਵਾਂਗੇ, ਅਸੀਂ ਘੱਟ ਖਰਚਾ ਇਸ ਕਰਕੇ ਅਸੀਂ ਘੱਟ ਖਰਚੇ ਕਰਾਂਗੇ ਪਰ ਜ਼ਿਆਦਾ ਇਨਵੈਸਟਮੈਂਟ ਵਾਲਾ ਪਲਾਨ ਲੈ ਕੇ
ਆਵਾਂਗੇ, ਲੈਸ
ਇਨਵੈਸਟ ਮੋਰ ਪਲਾਨ। ਫਿਰ ਉਹਨਾਂ ਨੇ
ਫੈਡਰਲ ਪਬਲਿਕ ਸਰਵਿਸ ਦਾ ਸਾਈਜ਼ ਕੈਪ ਕਰਾਂਗੇ,
ਹਾਂ ਪਬਲਿਕ ਸਰਵਿਸ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਬਹੁਤ ਵੱਧ ਗਈ ਆ ਉਹਦੇ ਉੱਪਰ ਇੱਕ ਅੰਕੁਸ਼ ਲਗਾਇਆ ਜਾਏਗਾ। ਫਿਰ ਟਰੂਡੋ ਦੀ ਸਰਕਾਰ ਦੀ ਉਹਨਾਂ ਨੇ ਖਿਚਾਈ ਵੀ ਕੀਤੀ ਇਸ ਗੱਲ 'ਤੇ ਵੀ ਸਰਕਾਰ ਨੇ ਪੈਸੇ ਬਹੁਤ ਜ਼ਿਆਦਾ ਖਰਚੇ ਨੇ, ਉਹਨਾਂ ਇਹ ਆਖਿਆ ਕਿ 2015 ਤੋਂ ਲੈ ਕੇ ਹੁਣ ਤੱਕ ਐਵਰੀ ਈਅਰ ਜਿਹੜੀ ਸਰਕਾਰੀ ਸਪੈਂਡਿੰਗ ਹੈ ਉਹਦੇ ਵਿੱਚ ਔਨ ਐਵਰੇਜ 9% ਦਾ ਇਜ਼ਾਫਾ ਹੁੰਦਾ ਰਿਹਾ ਐਵਰੀ ਈਅਰ। ਸੋ ਉਹ ਲਿਬਰਲ ਪਾਰਟੀ ਦਾ ਲੀਡਰ ਬਣਨ ਦੇ ਚਾਹਵਾਨ ਵਿਅਕਤੀ ਮੌਜੂਦਾ ਲਿਬਰਲ ਸਰਕਾਰ ਦੀ ਪਿਛਲੇ 10 ਸਾਲਾਂ ਦੀ ਕਾਰਗੁਜ਼ਾਰੀ ਦੇ ਉੱਪਰ ਇਸ ਤਰ੍ਹਾਂ ਦੇ ਸਵਾਲ ਉਠਾ ਰਿਹਾ। ਸੋ ਤਾਂ ਕਰਕੇ ਉਹ ਸੁਣਨ ਨੂੰ ਐਂ ਲੱਗਦਾ ਸੀ ਵੀ ਇਹ ਤਾਂ ਕੋਈ ਜਿਵੇਂ ਕੰਜ਼ਰਵੇਟਿਵ ਪੋਲੀਟੀਸ਼ੀਅਨ ਗੱਲ ਕਰ ਰਿਹਾ ਹੋਵੇ,
ਬਟ ਦਿਸ ਵਾਸ ਆਲ ਟੂ ਬੀ ਐਕਸਪੈਕਟਡ
ਐਗਜ਼ੈਕਟਲੀ,
ਕਿਉਂਕਿ ਇਟ ਵਾਸ ਓਨਲੀ ਅ ਮੈਟਰ ਆਫ ਟਾਈਮ ਕਿ ਜਿਹੜੇ ਸਾਰੇ ਲੀਡਰਸ਼ਿਪ ਕੰਟੈਂਡਰਸ ਨੇ ਇਹ ਜਸਟਿਨ ਟਰੂਡੋ ਦੇ ਖਿਲਾਫ ਕਦੋਂ ਬੋਲਣਾ ਸ਼ੁਰੂ ਕਰਦੇ ਨੇ।
ਜੀ
ਦੇਖੋ ਇਹ ਸਾਰੇ ਵਿਜੇ ਜੀ ਜਿਵੇਂ ਕਰੀਨਾ ਗੋਲਡ ਅਕਸਰ ਕਹਿੰਦੇ ਨੇ ਕਿ ਇਹ ਸਾਰੇ ਆਟਵਾ ਐਸਟੈਬਲਿਸ਼ਮੈਂਟ ਦਾ ਹਿੱਸਾ ਨੇ। ਮਾਰਕ ਕਾਰਨੀ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਸਟਿਨ ਟਰੂਡੋ ਦੇ ਕਰੀਬੀ ਦੋਸਤ ਨੇ, ਇਹ ਅਕਸਰ ਗੱਲ ਹੁੰਦੀ ਰਹਿੰਦੀ ਹੈ ਵੀ ਇਹਨਾਂ ਦੀ ਆਪਸ ਵਿੱਚ ਬੜੀ ਬਣਦੀ ਹੈ। ਮਾਰਕ ਕਾਰਨੀ ਕ੍ਰਿਸਟੀਆ ਫਿਲੈਂਡ ਦੇ ਬੇਟੇ ਦੇ ਗੋਡਫਾਦਰ ਨੇ।
ਜੀ ਅੱਛਾ,
ਹਾਂਜੀ, ਕ੍ਰਿਸਟੀਆ ਫਿਲੈਂਡ ਦੇ ਬੇਟੇ ਦੇ ਗੋਡਫਾਦਰ ਨੇ ਮਾਰਕ ਕਾਰਨੀ। ਇਹ ਦੋਨੋਂ ਹੀ ਆਪਸ ਦੇ ਵਿੱਚ
ਇਸ ਵੇਲੇ
ਇਲੈਕਸ਼ਨ ਦੇ ਵਿੱਚ ਦੋਨੋਂ ਕੰਟੈਂਡਰਸ ਨੇ,
ਬਿਲਕੁਲ
ਇੱਕ ਦੂਜੇ ਨੂੰ ਟਾਰਗੇਟ ਕਰਦੇ ਨੇ।
ਯੈਸ,
ਸੋ ਇਹ ਇਸੇ ਕਰਕੇ ਕਰੀਨਾ ਗੋਲਡ ਕਹਿੰਦੇ ਨੇ ਕਿ ਇਹ ਸਾਰੇ ਆਟਵਾ ਐਸਟੈਬਲਿਸ਼ਮੈਂਟ ਦਾ ਹਿੱਸਾ ਨੇ।
ਜੀ ਜੀ,
ਇਹ ਮੇਰੇ ਵਰਗਾ ਜਿਹੜਾ ਇੱਕ ਅਸਲ ਯੰਗ ਜਿਹੜਾ ਬੰਦਾ ਹੈ, ਗ੍ਰਾਸ ਰੂਟਸ ਨਾਲ ਜੁੜਿਆ ਹੋਇਆ, ਵੀ ਉਹਨੂੰ ਇਹ ਸ਼ਾਮਲ ਹੀ ਨਹੀਂ ਹੋਣ ਦੇਣਾ ਚਾਹੁੰਦੇ, ਉਹਨੂੰ ਸਰਕਲ ਦੇ ਵਿੱਚ ਅੱਗੇ ਹੋਣ ਹੀ ਨਹੀਂ ਦੇਣਾ ਚਾਹੁੰਦੇ। ਸੋ ਮਾਰਕ ਕਾਰਨੀ ਨੇ ਕੱਲ੍ਹ ਉਹ ਸਾਰੀਆਂ ਗੱਲਾਂ ਕੀਤੀਆਂ ਕਿ ਅਸੀਂ ਖਰਚੇ ਘਟਾਵਾਂਗੇ, ਬਜਟ ਬੈਲੈਂਸ, ਫਿਰ ਉਹਨਾਂ ਨੇ ਬਜਟ ਜਿਹੜਾ ਹੋਈ ਓਪਰੇਸ਼ਨਲ ਸਾਈਡ ਆਫ ਦਾ ਬਜਟ ਬੈਲੈਂਸ ਕਰਾਂਗੇ, ਕੈਪੀਟਲ ਸਾਈਡ 'ਤੇ ਡੈਫਿਸਿਟ ਰਨ ਕਰਾਂਗੇ ਕਿਉਂਕਿ ਇਨਵੈਸਟਮੈਂਟਸ ਕਰਨੀਆਂ ਨੇ। ਕੰਜ਼ਰਵੇਟਿਵ ਪਾਰਟੀ ਵੱਲੋਂ ਜਿਹੜਾ ਰਿਐਕਸ਼ਨ ਆਇਆ, ਸੋ ਇੰਟਰਸਟਿੰਗ ਆ ਕਿਉਂਕਿ ਉਹਨਾਂ ਨੇ ਇਹ ਨਹੀਂ ਸਵਾਲ ਪੁੱਛਿਆ ਕਿ ਵੀ ਜੇ ਤੁਸੀਂ ਓਪਰੇਸ਼ਨਲ ਸਾਈਡ ਵਾਲਾ ਬਜਟ 3 ਸਾਲਾਂ 'ਚ ਬੈਲੈਂਸ ਕਰਨਾ, ਕੀ ਤੁਸੀਂ ਸਰਵਿਸਿਜ਼ ਘਟਾਓਗੇ, ਕਿਉਂਕਿ ਇਹ ਦੋਸ਼ ਤਾਂ ਪੀਅਰ ਪੋਲੀਅਪ 'ਤੇ ਲੱਗਦਾ, ਹੀ ਇਜ਼ ਗੋਇੰਗ ਟੂ ਕੱਟ ਡਾਊਨ ਸਰਵਿਸਿਜ਼।
ਬਿਲਕੁਲ,
ਉਹਨਾਂ ਨੇ ਐਂਗਲ ਕਿਹੜਾ ਲਿਆ ਵਿਜੇ ਜੀ, ਬੜਾ ਇੰਟਰਸਟਿੰਗ ਲਿਆ। ਕਹਿੰਦੇ ਕਿ ਸਨੀਕੀ ਕਾਰਨੀ, ਹੁਣ ਨਵਾਂ ਨਾਮ ਪੈ ਗਿਆ, ਪਹਿਲਾਂ ਕਾਰਬਨ ਟੈਕਸ ਕਾਰਨੀ ਸੀ, ਹੁਣ ਸਨੀਕੀ ਕਾਰਨੀ ਹੋ ਗਿਆ। ਸੋ ਸਨੀਕੀ ਕਾਰਨੀ ਇਜ਼ ਗੋਇੰਗ ਟੂ ਕੁੱਕ ਦ ਬੁੱਕਸ, ਕਹਿੰਦੇ ਇਹ ਇੱਕ ਸਨੀਕੀ ਅਕਾਊਂਟਿੰਗ ਟ੍ਰਿਕ ਇਸਤੇਮਾਲ ਕਰਕੇ ਇਹਨਾਂ ਨੇ ਤੁਹਾਨੂੰ ਸਿਰਫ ਓਪਰੇਸ਼ਨਲ ਸਾਈਡ ਦਿਖਾਣੀ ਬਜਟ ਦੀ, ਕਹਿਣਾ ਦੇਖੋ ਜੀ ਬਜਟ ਬੈਲੈਂਸ ਹੋ ਗਿਆ, ਬੈਲੈਂਸ ਹੋ ਗਿਆ, ਬੈਲੈਂਸ ਹੋ ਗਿਆ। ਕੈਪੀਟਲ ਸਾਈਡ ਤੇ ਇਹਨਾਂ ਨੇ ਕਰਜ਼ੇ ਸਾਰੇ ਲੁਕੋ ਦੇਣੇ ਨੇ, ਕਹਿੰਦੇ ਕਿ ਇਹ ਤੁਹਾਨੂੰ ਅਧੂਰੀ ਪਿਕਚਰ ਸ਼ੋ ਕਰਨਗੇ। ਤੇ ਨਾਲ ਉਹਨਾਂ ਨੇ ਕਿਹਾ, ਕਹਿੰਦੇ ਵੀ ਇਹ ਤਾਂ ਸਾਰਾ ਡੇਜਾਵੂ ਹੋ ਰਿਹਾ, ਵੀ ਇਹ ਸਾਨੂੰ ਲੱਗ ਰਿਹਾ ਵੀ ਅਸੀਂ ਕਹਾਣੀ ਪਹਿਲਾਂ ਦੇਖ ਚੁੱਕੇ ਹਾਂ ਸਾਰੀ, ਕਿਉਂਕਿ 2015 ਦੇ ਵਿੱਚ ਜਦੋਂ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕੈਂਪੇਨਿੰਗ ਕਰ ਰਹੇ ਸਨ, ਉਹਨਾਂ ਨੇ ਵੀ ਇਹ ਕਿਹਾ ਸੀ ਵੀ ਅਸੀਂ ਸਿਰਫ 3 ਡੈਫਿਸਿਟ ਬਜਟ ਰਨ ਕਰਾਂਗੇ,
ਕਹਿੰਦੇ ਸੀ ਨੋ ਮੋਰ ਦੈਨ 10 ਬਿਲੀਅਨ ਡਾਲਰਸ ਈਚ,
ਯਾ ਸੋ 3 ਸਮਾਲ ਡੈਫਿਸਿਟ ਅਸੀਂ ਰਨ ਕਰਾਂਗੇ, ਉਹਦੇ ਨਾਲ ਬਹੁਤ ਸਾਰੀ ਇਨਵੈਸਟਮੈਂਟ ਹੋਏਗੀ, ਬਹੁਤ ਸਾਰਾ ਇਨਫਰਾਸਟ੍ਰਕਚਰ ਅਸੀਂ ਬਣਾ ਲਵਾਂਗੇ। ਪਰ ਪੀਅਰ ਪੋਲੀਅਪ ਕਹਿੰਦੇ ਵੀ ਅਸੀਂ ਦੇਖ ਲਿਆ ਵੀ ਸਰਕਾਰ ਨੇ ਉਸ ਤੋਂ ਬਾਅਦ ਕਿਸ ਤਰ੍ਹਾਂ ਖਰਚੇ ਕੀਤੇ, ਡੈਫਿਸਿਟ 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 ਹੀ ਹੁੰਦਾ ਰਿਹਾ, ਬਜਟ ਬੈਲੈਂਸ ਕੀਤਾ ਹੀ ਨਹੀਂ, ਤੇ ਕਹਿੰਦੇ ਉਹੀ ਚੀਜ਼ ਮਾਰਕ ਕਾਰਨੀ ਵੀ ਕਰਨਗੇ। ਇਸ ਕਰਕੇ ਮੈਂ ਕਹਿੰਦਾ ਹੀ ਜਸਟ ਲਾਈਕ ਜਸਟਿਨ।
ਵਾਸੂ ਜੀ, ਤੁਸੀਂ ਇਹ ਦੇਖੋ ਇਹਦੇ ਵਿੱਚ, ਅੱਛਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਕਹਿੰਦੇ ਜਿਹੜੀ ਕੈਪੀਟਲ ਸਾਈਡ ਆਫ ਦੀ ਇਨਵੈਸਟਮੈਂਟ ਆ ਉਹ ਤੇ ਆਲਰੇਡੀ ਜਿਹੜੇ ਜਨਰਲੀ ਐਕਸੈਪਟਡ ਅਕਾਊਂਟਿੰਗ ਪ੍ਰਿੰਸੀਪਲਸ ਨੇ ਉਹਦੇ ਮੁਤਾਬਕ ਆਲਰੇਡੀ ਉਸਨੂੰ ਓਵਰ ਦਾ ਲਾਈਫ ਟਾਈਮ ਆਫ ਦੀ ਐਸੈਟ ਐਮਰਟਾਈਜ਼ ਕੀਤਾ ਜਾਂਦਾ, ਕਿ ਤੁਸੀਂ ਜੇ ਇਹ ਲੋਕਾਂ ਨੂੰ ਸਿਰਫ ਇੱਕ ਇਹ ਇੱਕ ਪ੍ਰਭਾਵ ਅਜਿਹਾ ਦੇਣ ਦੀ ਕੋਸ਼ਿਸ਼ ਕਰਨਗੇ ਮਾਰਕ ਕਾਰਨੀ ਕਿ ਜੀ ਦੇਖੋ ਅਸੀਂ ਬੈਲੈਂਸ ਕਰੀ ਜਾਂਦੇ ਹਾਂ, ਕਰਜ਼ੇ ਚੁੱਕ ਕੇ ਇਹਨਾਂ ਨੇ ਵੀ ਖਰਚੇ ਉਸੇ ਤਰ੍ਹਾਂ ਕਰਨੇ ਨੇ, ਇਨਫਲੇਸ਼ਨਰੀ ਸਪੈਂਡਿੰਗ ਹੋਏਗੀ। ਸੋ ਇਹ ਜਿਹੜਾ ਦੋਸ਼ ਆ ਇਹ ਲਗਾਇਆ ਗਿਆ ਪੀਅਰ ਪੋਲੀਆ ਵੱਲੋਂ ਮਾਰਕ ਕਾਰਨੀ ਤੇ। ਮਾਰਕ ਕਾਰਨੀ ਨੇ ਇਹ ਗੱਲ ਵੀ ਆਖੀ ਆ ਕਿ ਬਿਜ਼ਨਸ ਇਨਵੈਸਟਮੈਂਟ ਕੈਨੇਡਾ ਦੇ ਵਿੱਚ 2014 ਤੋਂ ਲੈ ਕੇ 2014 'ਚ 14% ਆਫ ਦ GDP ਉਹ ਸਾਡੀ ਬਿਜ਼ਨਸ ਇਨਵੈਸਟਮੈਂਟ ਹੋਇਆ ਕਰਦੀ ਸੀ, ਉਹ 2024 ਦੇ ਵਿੱਚ ਘੱਟ ਕੇ ਓਨਲੀ 11% ਆਫ ਦ GDP ਰਹਿ ਗਈ ਆ। ਮਾਰਕ ਕਾਰਨੀ ਹੁਣ ਇਹ ਵੀ ਕਹਿ ਰਹੇ ਨੇ ਕਿ ਸਾਨੂੰ ਨਵੇਂ ਟ੍ਰੇਡ ਕੋਰੀਡੋਰ ਸਥਾਪਿਤ ਕਰਨੇ ਪੈਣਗੇ, ਮਿਲਟਰੀ ਕਪੈਸਿਟੀ ਦੇ ਵਿੱਚ ਵਾਧਾ ਕਰਾਂਗੇ, ਆਰਟੀਫਿਸ਼ਲ ਇੰਟੈਲੀਜੈਂਸ ਤੇ ਇਨੋਵੇਸ਼ਨ ਦੇ ਨਾਲ ਅਸੀਂ ਨਵੀਆਂ ਐਫੀਸ਼ੀਐਂਸੀਜ਼ ਅਚੀਵ ਕਰਾਂਗੇ। ਕੈਨੇਡਾ ਨੂੰ ਹੁਣ ਮੇਜਰ ਇਨਵੈਸਟਮੈਂਟ ਦੀ ਜ਼ਰੂਰਤ ਆ, ਐਨਰਜੀ ਇਨਫਰਾਸਟ੍ਰਕਚਰ ਦੇ ਵਿੱਚ ਵੀ, ਜਿਹੜਾ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ 40% ਵਾਧਾ ਹੋਇਆ ਪਿਛਲੇ ਸਾਲਾਂ ਦੌਰਾਨ, ਉਹਦੇ ਉੱਪਰ ਵੀ ਕਟੌਤੀ ਕਰਨ ਦੀ ਜ਼ਰੂਰਤ ਆ। ਸਾਨੂੰ ਕੈਨੇਡੀਅਨ ਆਇਲ ਨੂੰ ਅਮਰੀਕਾ ਤੋਂ ਇਲਾਵਾ ਕਿਸੇ ਬਾਕੀ ਦੇ ਮੁਲਕਾਂ ਨੂੰ ਨਵੇਂ ਗਾਹਕ ਲੱਭਣ ਦੀ ਲੋੜ ਹੈ, ਅਤੇ ਉਹ ਗਾਹਕ ਲੱਭਣ ਲਈ ਸਾਨੂੰ ਆਪਣਾ ਐਨਰਜੀ ਇਨਫਰਾਸਟ੍ਰਕਚਰ ਸਥਾਪਿਤ ਕਰਨਾ ਪਏਗਾ। ਸੋ ਇਹ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ। ਤੁਸੀਂ ਇਹ ਦੇਖੋ, ਜਦੋਂ ਹਾਲੇ ਅਸੀਂ ਥੋੜ੍ਹੀ ਦੇਰ ਪਹਿਲਾਂ ਹੀ ਗੱਲ ਕਰਕੇ ਹਟਿਆਂ ਡਰੱਗ ਪੋਲਿਸੀ ਬਾਰੇ, ਡਰੱਗ ਪੋਲਿਸੀ ਬਾਰੇ ਜਦੋਂ ਵੀ ਕੋਈ ਇਹ ਸਵਾਲ ਉਠਾਉਂਦਾ ਸੀ ਤਾਂ ਹਰ ਇਹ ਜਿਹੜੀ ਇੱਕ ਡਿਸਮਿਸਿਵ ਐਟੀਚਿਊਡ ਸੀਗਾ, ਉਹ ਇਕੱਲਾ ਪ੍ਰੋਵਿੰਸ਼ੀਅਲ ਗਵਰਨਮੈਂਟ ਤੱਕ ਨਹੀਂ ਸੀਗਾ ਉਹ ਲਿਮਿਟਿਡ, ਇਹ ਫੈਡਰਲ ਵੀ ਇਸੇ ਤਰ੍ਹਾਂ ਦੀ ਇੱਕ ਨੈਰੇਟਿਵ ਦਾ ਸ਼ਿਕਾਰ ਹੋਈ ਸੀ ਸਾਰੀ ਗੱਲਬਾਤ, ਕਿ ਜਦੋਂ ਵੀ ਕਿਤੇ ਗੱਲ ਹੁੰਦੀ ਸੀ ਕਿ ਸਾਡੇ ਕੋਲ ਸਰਵਿਸਿਜ਼ ਦੀ ਇੰਨੀ ਘਾਟ ਆ, ਅਸੀਂ ਰਿਸੋਰਸ ਰਿਚ ਮੁਲਕ ਹਾਂ, ਅਸੀਂ ਜੇ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਹਾਂ, ਕਿੰਨੀ ਵਾਰ ਅਸੀਂ ਇਹ ਡਿਸਕਸ਼ਨ ਕੀਤੀ ਵਾਸੂ ਜੀ ਕਿ ਗਲੋਬਲ ਵਾਰਮਿੰਗ, ਦੇਰ ਇਜ਼ ਅ ਰੀਜ਼ਨ ਵਾਈ ਇਟਸ ਕਾਲਡ ਗਲੋਬਲ ਵਾਰਮਿੰਗ, ਕਿ ਜੇ ਤੁਸੀਂ ਸਾਰੀ ਦੁਨੀਆ ਦੇ ਵਿੱਚ, ਦੁਨੀਆ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਜੇ ਤੁਸੀਂ ਕਾਰਬਨ ਐਮਿਸ਼ਨਸ ਘਟਾ ਲਓਗੇ ਤਾਂ ਗਲੋਬਲ ਵਾਰਮਿੰਗ ਉਹਦੇ ਨਾਲ ਉਹਦੇ ਉੱਪਰ ਇੱਕ ਉਹਦਾ ਪੋਜ਼ਿਟਿਵ ਅਸਰ ਪਏਗਾ। ਸੋ ਜੇ ਅਸੀਂ ਆਪਣੇ ਰਿਸੋਰਸਿਸ ਨੂੰ ਐਕਸਟ੍ਰੈਕਟ ਕਰਕੇ ਆਪਣੀ LNG ਕਿਸੇ ਉਸ ਮੁਲਕ ਨੂੰ ਭੇਜ ਦਿੰਦੇ ਹਾਂ ਜਿੱਥੇ ਅਸੀਂ ਉਹਨਾਂ ਦਾ ਕੋਲ ਸਬਸਟੀਚਿਊਟ ਕਰ ਦਿੰਦੇ ਹਾਂ, ਵੀ ਉਹ ਕੋਲੇ ਦੀ ਕੋਲਾ ਬਾਲਣ ਦੀ ਥਾਂ ਸਾਡੀ LNG ਵਰਤ ਲੈਣ। ਯੈਸ, LNG ਇਜ਼ ਅ ਫੋਸਿਲ ਫਿਊਲ, ਪਰ ਇਹਦੇ ਨਾਲ ਓਨਾ ਪ੍ਰਦੂਸ਼ਣ ਨਹੀਂ ਹੁੰਦਾ ਜਿੰਨਾ ਕੋਲੇ ਕਰਕੇ ਹੁੰਦਾ। ਇਹ ਜਿਹੜੀਆਂ ਗੱਲਾਂ ਸੀਗੀਆਂ ਇਹ ਕਿਸੇ ਇਹ ਕਹਿ ਲਓ ਵੀ ਕਿਸੇ ਦੇ ਕੰਨ 'ਤੇ ਜੂੰ ਨਹੀਂ ਸੀ ਸਰਕਦੀ। ਸੋ ਹੁਣ ਹੌਲੀ 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 ਗੱਲਾਂ ਸਾਰੀਆਂ ਉਹੀ ਹੋ ਰਹੀਆਂ ਨੇ ਜਿਹੜੀਆਂ ਪਿਛਲੇ ਇਫ ਨਾਟ ਦਾ ਲਾਸਟ 10 ਈਅਰਸ ਐਟਲੀਸਟ ਦਾ ਲਾਸਟ 7 ਈਅਰਸ ਇਹ ਗੱਲਾਂ ਹਾਈਲਾਈਟ ਕੀਤੀਆਂ ਜਾਂਦੀਆਂ ਰਹੀਆਂ ਨੇ। ਪਰ ਹੁਣ ਫਾਈਨਲੀ ਇਹ ਹੁਣ ਡੋਨਲਡ ਟਰੰਪ ਇਫੈਕਟ ਕਹਿ ਲਓ ਜਾਂ ਇਹ ਕਹਿ ਲਓ ਕਿ ਜਿਹੜੀਆਂ ਪਿਛਲੇ ਸਾਲਾਂ ਦੀਆਂ ਗਲਤੀਆਂ ਨੇ ਹੁਣ ਉਹ ਗਲਤੀਆਂ ਨੂੰ ਕੰਟੀਨਿਊ ਕਰਨ ਦਾ ਕੋਈ ਗੁੰਜਾਇਸ਼ ਹੀ ਨਹੀਂ ਬਚੀ। ਇਸ ਕਰਕੇ ਹੁਣ ਸਾਰਿਆਂ ਨੂੰ ਆਪਣੀ ਟਿਊਨ ਬਦਲਣੀ ਪੈ ਰਹੀ ਹੈ।
ਇਲੈਕਸ਼ਨ ਇਫੈਕਟ ਹੈ,
ਇਲੈਕਸ਼ਨ ਇਫੈਕਟ ਹੈ,
ਇੱਕ ਤਾਂ ਲੀਡਰਸ਼ਿਪ ਇਲੈਕਸ਼ਨ, ਉਸ ਤੋਂ ਬਾਅਦ ਫੈਡਰਲ ਇਲੈਕਸ਼ਨ, ਦੋ ਦੋ ਇਲੈਕਸ਼ਨ ਆ ਗਏ ਨਾ। ਸੋ ਇਸ ਕਰਕੇ ਗੱਲਾਂ, ਵੀ ਹੈਵ ਟੂ ਡਬਲ ਡਾਊਨ ਨਾਓ,
ਕਰੈਕਟ।
ਸੋ ਸਾਰੀਆਂ ਗੱਲਾਂ ਕਰ ਦਿਓ, ਇਹ ਵੀ ਕਰ ਦੇਂਗੇ, ਉਹ ਵੀ ਕਰ ਦੇਂਗੇ। ਇਸੇ ਤਰ੍ਹਾਂ ਕ੍ਰਿਸਟੀਆ ਫ੍ਰੀਲੈਂਡ ਕੱਲ ਗਏ ਹੋਏ ਸੀ ਕੁਬੈਕ, ਇੱਕ ਡੇਅਰੀ ਫਾਰਮ ਦੇ ਵਿੱਚ, ਤੇ ਉਹ ਕਹਿੰਦੇ ਕਿ ਜੋ ਸਪਲਾਈ ਮੈਨੇਜਮੈਂਟ ਸਿਸਟਮ ਹੈ ਸਾਡਾ ਡੇਅਰੀ ਸੈਕਟਰ ਦਾ, ਉਹਨੂੰ ਮੈਂ ਪ੍ਰੋਟੈਕਟ ਕਰਾਂਗੀ। ਕਹਿੰਦੇ ਆਈ ਐਮ ਰੈਡੀ ਟੂ ਡਿਫੈਂਡ ਕੈਨੇਡਾ ਵਾਂਸ ਅਗੇਨ। ਕਹਿੰਦੇ ਕੈਨੇਡਾ ਨੀਡਸ ਅ ਫਿਰੋਸ਼ਸ ਮਦਰ। ਸੋ ਉਹ ਆਪਣੇ ਆਪ ਨੂੰ ਹੁਣ ਇੱਕ ਫਿਰੋਸ਼ਸ ਮਦਰ ਕਹਿ ਰਹੇ ਨੇ। ਸੋ ਜਿਵੇਂ ਉਹਦੀ ਇੱਕ ਐਗਜ਼ਾਮਪਲ ਮੈਂ ਕੱਲ ਸ਼ਾਮ ਵਾਲੇ ਸ਼ੋਅ 'ਚ ਵੀ ਸਾਂਝੀ ਕੀਤੀ, ਵੀ ਜਿਵੇਂ ਇੱਕ ਰਿੱਛ ਹੁੰਦਾ, ਰਿੱਛ ਦੇ ਬੱਚੇ ਨੂੰ ਜੇ ਖਤਰਾ ਹੋ ਗਿਆ ਕਿਸੇ ਤੋਂ, ਜਿਹੜਾ ਉਹ ਰਿੱਛ ਹੁੰਦਾ ਫਿਰ ਉਹ ਅੱਗੇ ਆ ਕੇ ਖੜ ਜਾਂਦਾ, ਦੇ ਰੈਡੀ ਟੂ ਡੂ ਐਨੀਥਿੰਗ ਟੂ ਪ੍ਰੋਟੈਕਟ ਦ ਬੇਬੀ। ਸੋ ਫਿਰੋਸ਼ਸ ਮਦਰ, ਹੁਣ ਉਹ ਆਪਣੇ ਆਪ ਨੂੰ ਕ੍ਰਿਸਟੀਆ ਫ੍ਰੀਲੈਂਡ ਫਿਰੋਸ਼ਸ ਮਦਰ ਕਹਿ ਰਹੇ ਨੇ, ਕੈਨੇਡਾ ਦੀ ਮਾਂ, ਤੇ ਅਜਿਹੀ ਮਾਂ ਜਿਹੜੀ ਬੱਚੇ ਨੂੰ ਡਿਫੈਂਡ ਕਰੇਗੀ, ਕੈਨੇਡਾ ਉਹਨਾਂ ਦਾ ਬੱਚਾ ਹੈ। ਸੋ ਇਦਾਂ ਦੀ ਪਿਕਚਰ ਉਹਨਾਂ ਨੇ ਪੇਂਟ ਕੀਤੀ ਆਪਣੇ ਆਪ ਨੂੰ, ਕਹਿ ਰਹੇ ਨੇ ਕੈਨੇਡਾ ਨੀਡਸ ਅ ਫਿਰੋਸ਼ਸ ਮਦਰ।
ਆਈ ਡੋਂਟ ਥਿੰਕ ਵਾਸੂ ਜੀ, ਅੱਛਾ ਇਹ ਪਹਿਲਾਂ ਨਾ ਕਿਸੇ ਪੋਲੀਟੀਸ਼ੀਅਨ ਬਾਰੇ ਲੋਕਾਂ ਵੱਲੋਂ ਇਹੋ ਜਿਹਾ ਇੱਕ ਨੈਰੇਟਿਵ ਫਲੋਟ ਕਰ ਦਿੱਤਾ ਜਾਣਾ, ਉਹ ਹੁੰਦਾ ਸੀ ਰਿਮੈਂਬਰ ਪੈਂਡੇਮਿਕ ਵੇਲੇ ਜੌਨ ਹੋਰਗਨ ਨੂੰ ਕਹਿੰਦੇ ਸੀ ਪ੍ਰੀਮੀਅਰ ਡੈਡ, ਜਦੋਂ ਪਰ ਉਹ ਲੋਕਾਂ ਨੇ ਕਿਹਾ, ਹੋਰਗਨ ਨੇ ਕਦੇ ਖੁਦ ਆਪਣੇ ਆਪ ਬਾਰੇ ਇੱਦਾਂ ਨਹੀਂ ਸੀ ਕਿਹਾ, ਪਰ ਆਪਣੇ ਆਪ ਬਾਰੇ ਇਹੋ ਜਿਹੀ ਗੱਲ ਕਹਿ ਦੇਣੀ, ਇਹ ਵਾਸੂ ਜੀ ਹੜਬੜਾਹਟ ਦਾ ਵੀ ਪ੍ਰਤੀਕ ਆ ਕਿ ਇਸ ਵੇਲੇ ਜਿਹੜੀ ਇਹ ਲੀਡਰਸ਼ਿਪ ਕੈਂਪੇਨ ਚੱਲਦੀ ਪਈ ਆ ਉਹਦੇ ਵਿੱਚ ਕਲੀਅਰਲੀ ਮਾਰਕ ਕਾਰਨੀ ਇਜ਼ ਦ ਫਰੰਟ ਰਨਰ, ਅਤੇ ਜਿਹੜੀ ਮਾਰਕ ਕਾਰਨੀ ਦੇ ਸੀਨ 'ਤੇ ਆਉਣ ਕਰਕੇ ਜਿਹੜੀ ਹੜਬੜਾਹਟ ਦਾ ਜਿਹੜਾ ਇੱਕ ਪ੍ਰਗਟਾਵਾ ਉਹ ਕੰਜ਼ਰਵੇਟਿਵ ਖੇਮੇ ਦੇ ਵਿੱਚ ਵੀ ਦਿਸਦਾ ਪਿਆ, ਕਿਉਂਕਿ ਅੱਛਾ ਉਹ ਹੜਬੜਾਹਟ ਅਜੇ ਤੱਕ ਐਨ ਡੀ ਪੀ ਵਾਲੇ ਪਾਸੇ ਨਹੀਂ ਦਿਖੀ, ਕਿਉਂਕਿ ਮਾਰਕ ਕਾਰਨੀ ਦੇ ਆਉਣ ਦੇ ਨਾਲ ਐਨ ਡੀ ਪੀ ਜਗਮੀਤ ਸਿੰਘ ਦੀ ਪਾਰਟੀ ਨੇ ਵੀ ਆਪਣੀ ਸਪੋਰਟ ਬਹੁਤ ਜ਼ਿਆਦਾ ਲੂਜ਼ ਕਰ ਦੇਣੀ ਆ, ਅਤੇ ਬਹੁਤ ਵੱਡਾ ਖੋਰਾ ਸੀ। ਕੱਲ੍ਹ ਹੀ ਗੱਲ ਕਰਦੇ ਸੀ ਕਿ ਜਿਹੜਾ ਖੋਰਾ ਜ਼ਿਆਦਾ ਲੱਗਣਾ ਉਹ ਐਨ ਡੀ ਪੀ ਦੀ ਸਪੋਰਟ ਬੜੀ ਖਿੱਚ ਲੈਣੀ ਆ ਲਿਬਰਲਸ ਨੇ।
ਸੋ ਵੇਖਣ ਕਹਿੰਦੇ ਨੇ ਉਹਨਾਂ ਦੀ ਸਪੋਰਟ 10% ਰਹਿ ਜਾਣੀ,
10% ਰਹਿ ਜਾਣੀ,
10%
ਯਾ। ਸੋ ਵਿਦ 10% 10% ਵੋਟਾਂ ਦੇ ਨਾਲ, 10% ਵੋਟਾਂ ਦਾ ਮਤਲਬ 10% ਸੀਟਾਂ ਨਹੀਂ ਹੁੰਦਾ, ਇਹ ਐਨ ਡੀ ਪੀ ਵਾਲੇ ਵੀ ਜਾਣਦੇ ਨੇ, ਇਹ ਲੋਕ ਵੀ ਜਾਣਦੇ ਨੇ। ਸੋ 10% ਸਮਰਥਨ ਦੇ ਨਾਲ ਤੇ ਵਾਸੂ ਜੀ ਐਨ ਡੀ ਪੀ ਕੁਡ ਬੀ ਲੁਕਿੰਗ ਐਟ ਅ ਹਿਊਜ ਲਾਸ, ਇਲੈਕਟੋਰਲ ਲਾਸ ਅਗਲੀਆਂ ਚੋਣਾਂ ਦੇ ਵਿੱਚ। ਸੋ ਵੇਖਦੇ ਹਾਂ ਕੀ ਕੁਝ ਬਣਦਾ, ਪਰ 62 ਬਿਲੀਅਨ ਡਾਲਰ ਦਾ ਜਿਹੜਾ ਡੈਫਿਸਿਟ ਆ ਉਹ 2023 ਅਤੇ 2024 ਵਾਲੇ ਵਰੇ ਦਾ ਹੈਗਾ, ਉਹਦੇ ਵਿੱਚ ਅਜੇ ਦੇਖੋ ਹੋਰ ਵੀ ਕੋਈ ਵਾਧੇ ਹੋ ਸਕਦੇ ਨੇ। ਅੱਛਾ ਇੱਕ ਹੋਰ ਇੰਟਰਸਟਿੰਗ ਗੱਲ ਵੀ,
ਵਾਧੇ ਦਾ ਪਤਾ ਨਹੀਂ ਵਾਧੇ ਹੋ ਰਹੇ ਨੇ ਬਹੁਤ ਸਾਰੇ, ਵਾਧਿਆਂ ਦਾ ਸੀਜ਼ਨ ਹੈ,
ਵਾਧਿਆਂ ਦਾ ਸੀਜ਼ਨ ਆ। ਪਰ ਜਿਹੜੀ ਜਸਟਿਨ ਟਰੂਡੋ ਨੇ ਕੱਲ੍ਹ ਵਾਸੂ ਜੀ ਉਹ ਹਾਈ ਸਪੀਡ ਰੇਲ ਵਾਲੀ ਅਨਾਊਂਸਮੈਂਟ ਕੀਤੀ ਹੈ, ਹੁਣ ਇੱਕ ਇਹ ਵੀ ਪਹਿਲੂ ਉਹਦੇ ਵਿੱਚੋਂ ਉੱਭਰਦਾ ਵੀ ਇੱਕ ਪ੍ਰਾਈਮ ਮਿਨਿਸਟਰ ਜਿਹੜਾ ਆਲਰੇਡੀ ਇਹ ਐਲਾਨ ਕਰ ਚੁੱਕਾ ਕਿ ਉਹਨਾਂ ਨੇ ਰਿਜ਼ਾਈਨ ਕਰ ਦੇਣਾ, ਕੀ ਉਹ ਐਡੀ ਵੱਡੀ ਇਨਵੈਸਟਮੈਂਟ ਦੀ ਅਨਾਊਂਸਮੈਂਟ ਕਰਨੀ ਉਹਨਾਂ ਵੱਲੋਂ ਵਾਜਬ ਹੈ, ਜਾਇਜ਼ ਆ? ਕੀ ਆਉਂਦੇ ਦਿਨਾਂ ਦੇ ਵਿੱਚ ਇਹ ਜਿਹੜੀ ਇਸ ਵੇਲੇ ਲੇਮ ਡੱਕ ਗਵਰਨਮੈਂਟ ਆ, ਕਿ ਇਹ ਉਸ ਪ੍ਰੋਜੈਕਟ ਨੂੰ ਲੈ ਕੇ ਕੋਈ ਨਵੇਂ ਅਜਿਹੇ ਮਹਿੰਗੇ ਕੰਟਰੈਕਟ ਸਾਈਨ ਕਰ ਲਏਗੀ ਜਿਹਨੂੰ ਨਵੀਂ ਸਰਕਾਰ ਕਿਸੇ ਵੀ ਸਟ੍ਰਾਈਪ ਦੀ ਆਵੇ ਉਹਨੂੰ ਆ ਕੇ ਕੈਂਸਲ ਕਰਨਾ ਪੈਣਾ?
ਕੰਸੋਰਸ਼ੀਅਮ ਤਾਂ ਕੱਲ੍ਹ ਅਨਾਊਂਸ ਕਰਤਾ, ਐਸਐਸਸੀ ਲੈਵਲਨ ਵੀ ਹੈ,
ਯੈਸ।
ਸੋ ਕੰਸੋਰਸ਼ੀਅਮ ਉਹ ਚ ਕੁਬੈਕ ਦੀ ਕੰਪਨੀ ਵੀ ਹੈ,
ਯੈਸ।
ਸਾਰੇ ਜਿਹੜੇ ਨੇ ਉਹ ਅਨਾਊਂਸ ਤਾਂ ਕਰਤਾ ਵੀ ਠੇਕਾ ਇਹਨਾਂ ਨੂੰ ਦੇਣਾ,
ਹਾਂ, ਉਹ ਵੀ ਅਜੇ ਪਲੈਨਿੰਗ ਵਾਲਾ,
ਪਲੈਨਿੰਗ ਵਾਲਾ। ਸੋ ਵਿਜੇ ਜੀ ਇਹ ਇੱਥੇ ਪੈਸੇ ਕਿੰਨੇ ਲੱਗਣੇ ਪ੍ਰੋਜੈਕਟ ਦੇ ਉੱਤੇ ਕਹਿੰਦੇ ਪਤਾ ਨਹੀਂ,
ਇਟਸ
ਟੂ ਅਰਲੀ ਟੂ ਸੇ,
ਉਹ ਪਲੈਨਿੰਗ ਦਾ ਹਿੱਸਾ।
ਇਹ ਪ੍ਰੋਜੈਕਟ ਕਦੋਂ ਤੱਕ ਬਣੇਗਾ, ਟਾਈਮਲਾਈਨ ਕਹਿੰਦੇ ਇਟਸ ਟੂ ਅਰਲੀ ਟੂ ਸੇ,
ਯਾ।
ਪਰ ਇਹਦੇ ਨਾਲ ਜੀ ਜੋਬਸ ਬਹੁਤ ਸਾਰੀਆਂ ਜਨਰੇਟ ਹੋਣਗੀਆਂ, ਉਹ ਸਾਨੂੰ ਪਤਾ, ਉਹ ਨੰਬਰ ਵੀ ਇਹਨਾਂ ਦਿੱਤਾ ਸੀ ਵੀ ਇੰਨੀਆਂ ਜੋਬਸ ਜਨਰੇਟ ਹੋ
ਜਾਣਗੀਆਂ,
51,000 ਜੋਬਸ ਜਨਰੇਟ ਹੋ ਜਾਣੀਆਂ। ਇਹਦੇ ਨਾਲ ਸਾਡੀ ਜੀਡੀਪੀ ਦੇ ਵਿੱਚ ਜੀ 35 ਬਿਲੀਅਨ ਡਾਲਰ ਦਾ ਇਜ਼ਾਫਾ ਹੋ ਜਾਣਾ ਸਾਲਾਨਾ, ਇਹ ਕੈਲਕੂਲੇਟ ਕਰ ਲਿਆ। ਪ੍ਰੋਜੈਕਟ ਦੇ ਉੱਤੇ ਪੈਸੇ ਕਿੰਨੇ ਲੱਗਣੇ, ਕਦੋਂ ਬਣਨਾ, ਇਹ ਸਾਨੂੰ ਇਟਸ ਟੂ ਅਰਲੀ ਟੂ ਸੇ,
ਪਤਾ ਨਹੀਂ।
ਪਲੱਸ ਵਿਜੇ ਜੀ ਇਸ ਪ੍ਰੋਜੈਕਟ ਨੂੰ ਲੈ ਕੇ ਕੱਲ ਐਨ ਡੀ ਪੀ ਵਾਲਿਆਂ ਨੇ ਬੜੀ ਇੱਕ ਇੰਟਰਸਟਿੰਗ ਗੱਲ ਕੀਤੀ।
ਕੀ ਕਹਿੰਦੇ?
ਐਨ ਡੀ ਪੀ ਵਾਲਿਆਂ ਨੇ ਇਸ ਪ੍ਰੋਜੈਕਟ ਦੀ ਵੇੜੀਆਂ ਦੇ ਵਿੱਚ ਵੱਟੇ ਪਾਣੇ ਸ਼ੁਰੂ ਵੀ ਕਰ ਦਿੱਤੇ ਨੇ। ਉਹ ਕਹਿੰਦੇ ਕਿ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਸੀਂ ਇਹ ਅਸੈਸਮੈਂਟ ਕਰਕੇ ਦੇਖੀ ਕਿ ਵੀ ਆਰ ਰੇਲ ਦਾ ਕੀ ਬਣੇਗਾ। ਕਹਿੰਦੇ ਵੀ ਆਰ ਰੇਲ ਦੇ 90% ਜਿਹੜਾ ਉਹਨਾਂ ਦਾ ਰੈਵਨਿਊ ਹੈ, 80% ਉਹਨਾਂ ਦੇ ਜਿਹੜੇ ਪੈਸੰਜਰਸ ਨੇ ਉਹ ਕਹਿੰਦੇ ਇਸੇ ਰਾਊਟ ਦੇ ਨੇ, ਕਿ ਟੋਰੋਂਟੋ ਹੈਮਿਲਟਨ, ਕਹਿੰਦੇ ਇਸੇ ਏਰੀਆ ਦੇ ਵਿੱਚੋਂ ਉਹਨਾਂ ਦੀ ਕਹਿੰਦੇ ਸਾਰੀ ਰਾਈਡਰਸ਼ਿਪ ਆ। ਤੇ ਵੀ ਆਰ ਰੇਲ ਸਿਰਫ ਈਸਟਰਨ ਕੈਨੇਡਾ ਦੇ ਵਿੱਚ ਹੀ ਨਹੀਂ ਚੱਲਦੀ, ਉਹ ਸਾਡੇ ਇੱਥੋਂ ਟੋਰੋਂਟੋ ਨੂੰ, ਪ੍ਰਿੰਸ ਜਾਰਜ ਨੂੰ ਵੀ, ਸ਼ਾਇਦ ਨੌਰਥ ਦੇ ਵਿੱਚ ਵੀ ਇੱਕ ਸਟੇਸ਼ਨ ਉਹਨਾਂ ਦਾ, ਤੇ ਇਹ ਕਨੈਕਟ ਕਰਦੇ ਨੇ ਨਾਲ ਪ੍ਰੇਰੀਜ਼ ਦੇ ਨਾਲ, ਫਿਰ ਅੱਗੋਂ ਵਿਨੀਪੈਗ ਤੇ ਅੱਗੇ ਜਾਂਦੇ ਫਿਰ ਟੋਰਾਂਟੋ ਤੱਕ। ਸੋ ਕਹਿੰਦੇ ਕਿ ਜੇ ਵੀਆ ਰੇਲ ਵਾਇਬਲ ਨਾ ਰਹੀ ਸਾਰੇ ਪੈਸੇਂਜਰ ਜਿਹੜੇ ਨੇ ਉਹ ਫਿਰ ਜਿਹੜੀ ਆ ਆਲਟੋ ਨਵੀਂ ਤੁਸੀਂ ਹਾਈ ਸਪੀਡ ਰੇਲ ਚਲਾਉਣੀ ਉਹ ਚ ਟ੍ਰਾਂਸਫਰ ਹੋ ਜਾਣਗੇ। ਵੀ ਆਰ ਰੇਲ ਕਹਿੰਦੇ ਉਹਦਾ ਕੀ ਬਣੇਗਾ, ਭੱਠਾ ਕਹਿੰਦੇ ਬਹਿ ਜਾਣਾ। ਤੇ ਸੋ ਇਹ ਗੱਲ ਹੁਣ ਐਂਡੀ, ਸੋ ਇੱਦਾਂ ਦੇ ਹੋਰ ਕਿੰਨੀਆਂ ਸਾਰੀਆਂ ਗੱਲਾਂ ਹੋਣਗੀਆਂ ਵਿਜੇ ਜੀ। ਆ ਸਾਡੀ 16 ਕਿਲੋਮੀਟਰ ਲੰਬੀ ਸਕਾਈ ਟ੍ਰੇਨ ਬਣਾਉਣੀ ਹੈ, $6 ਬਿਲੀਅਨ ਤੇ ਖਰਚ ਹੋਣਾ। ਤੇ ਸਾਨੂੰ ਵਿਜੇ ਜੀ ਕਿੰਨੇ ਸਾਲ ਹੋ ਗਏ, 2001-2 ਦੇ ਵਿੱਚ ਪਹਿਲੀ ਵਾਰ LRT ਬਾਰੇ ਗੱਲ ਹੋਈ ਸੀ।
ਯੈਸ,
ਇਹ ਪ੍ਰੋਜੈਕਟ ਜਾ ਕੇ ਬਣਨਾ 2030 ਤੱਕ। 30 ਸਾਲ ਲੱਗ ਗਏ ਵਿਜੇ ਜੀ 16 ਕਿਲੋਮੀਟਰ ਦੀ ਲਾਈਨ ਐਕਸਟੈਂਡ ਕਰਨ ਵਾਸਤੇ। ਪਹਿਲਾਂ LRT ਬਣਾਵਾਂਗੇ, ਹੁਣ ਪੈਸੇ ਨੀ ਆਏ, ਆ ਗਏ, ਬਣ ਗਈ, ਅੱਛਾ 4 ਬਿਲੀਅਨ, ਹੁਣ ਕਹਿੰਦੇ 6 ਬਿਲੀਅਨ। ਸੋ ਅਜੇ ਬਣੀ ਨੀ, ਤੇ ਅਜੇ ਜਿਹੜੀ ਮੇਜਰ ਕੰਸਟਰਕਸ਼ਨ ਹੁਣ ਜਾ ਕੇ ਸ਼ੁਰੂ ਹੋਈ ਹੈ ਮਾੜੀ ਮੋਟੀ। ਸੋ 2030 ਤੱਕ 30 ਸਾਲ ਲੱਗਦੇ 16 ਕਿਲੋਮੀਟਰ ਸਕਾਈ ਟ੍ਰੇਨ ਬਣਾਉਣ ਲਈ।
ਉੱਧਰ 1000 ਕਿਲੋਮੀਟਰ
ਹਾਈ ਸਪੀਡ ਰੇਲ, ਸਕਾਈ ਟ੍ਰੇਨ ਚਲਦੀ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੇ, ਹਾਈ ਸਪੀਡ ਰੇਲ ਚੱਲਣੀ 300 ਕਿਲੋਮੀਟਰ ਪ੍ਰਤੀ ਘੰਟਾ।
ਸਕਾਈ ਟ੍ਰੇਨ ਉਹ ਚੀਜ਼ ਜਿਹੜੀ ਆਲਰੇਡੀ ਕੈਨੇਡਾ ਦੇ ਵਿੱਚ ਇੱਥੇ ਰਾਈਟ ਹੇਅਰ ਐਗਜਿਸਟ ਕਰਦੀ ਹੈ, ਹਾਈ ਸਪੀਡ ਰੇਲ ਐਗਜਿਸਟ ਨਹੀਂ ਕਰਦੀ, ਪਹਿਲਾ ਪ੍ਰੋਜੈਕਟ ਹੋਏਗਾ। ਤੇ ਅਗੇਨ ਸਵਾਲ ਮੁੜ ਕੇ ਉੱਥੇ ਹੀ ਆਉਂਦਾ ਕਿ ਜਿਹੜੇ ਪ੍ਰਧਾਨ ਮੰਤਰੀ ਆਲਰੇਡੀ ਕਹਿ ਚੁੱਕੇ ਨੇ ਕਿ ਉਹ ਤਾਂ ਜੀ ਲਾਂਭੇ ਹੋਣ ਲੱਗੇ ਨੇ, ਹੀ ਇਜ਼ ਔਨ ਹਿਜ਼ ਵੇ ਆਊਟ, ਨਵਾਂ ਲੀਡਰ ਆਇਆ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਜ਼ ਔਨ ਹਿਜ਼ ਵੇ ਆਊਟ, ਉਹਨਾਂ ਵੱਲੋਂ ਇਸ ਪ੍ਰੋਜੈਕਟ ਨੂੰ ਅਨਾਊਂਸ ਕੀਤਾ ਜਾਣਾ, ਇਸ ਪ੍ਰੋਜੈਕਟ ਨਾਲ ਸੰਬੰਧਿਤ ਜਿਹੜੇ ਕੰਟਰੈਕਟਸ ਇਸ ਮੌਜੂਦਾ ਲੇਮ ਡੱਕ ਸਰਕਾਰ ਵੱਲੋਂ ਕੀਤੇ ਜਾਣੇ, ਇਹ ਵੀ ਕਿਤੇ ਲੋਕਾਂ ਦੇ ਸਿਰ ਇੱਕ ਬਹੁਤ ਵੱਡਾ ਭਾਰ ਨਾ ਪੈ ਜਾਵੇ। ਕਿਉਂਕਿ ਜਿਹੜੀ ਨਵੀਂ ਸਰਕਾਰ ਆਏਗੀ, ਜਿਸ ਤਰ੍ਹਾਂ ਵਾਸੂ ਜੀ ਖਰਚਿਆਂ ਦੇ ਵਿੱਚ ਕਟੌਤੀ ਦੀ ਗੱਲ ਹੋ ਰਹੀ ਆ, ਦੇਖੋ ਗੱਲ ਜਿੱਥੇ ਜਿੱਥੇ ਵੀ ਅਜੇ ਤੱਕ ਹੋਈ ਆ, ਜਦੋਂ ਵੀ ਇਨਫਰਾਸਟਰਕਚਰ ਦੀ ਗੱਲ ਕਿਸੇ ਨੇ ਕੀਤੀ, ਜੇ ਮਾਰਕ ਕਾਰਨੀ ਨੇ ਵੀ ਕੱਲ੍ਹ ਗੱਲ ਕੀਤੀ ਆ, ਉਹ ਇਨਫਰਾਸਟਰਕਚਰ ਦੀ ਗੱਲ ਕਰ ਰਹੇ ਨੇ, ਐਨਰਜੀ ਇਨਫਰਾਸਟਰਕਚਰ ਦੇ ਸੰਦਰਭ ਦੇ ਵਿੱਚ। ਟਰਾਂਸਪੋਰਟ ਦੀ ਗੱਲ ਚਲੋ ਆਉਂਦੀ ਆ, ਪਰ ਉਸ ਲੈਵਲ 'ਤੇ ਉੱਭਰ ਕੇ ਨਹੀਂ ਆਉਂਦੀ। ਇਸ ਵੇਲੇ ਜੇ ਕੈਨੇਡਾ ਨੂੰ ਜ਼ਰੂਰਤ ਕਿਸੇ ਇਨਫਰਾਸਟਰਕਚਰ ਦੀ ਹੈ, ਤਾਂ ਇਹ ਹੈ ਕਿ ਸਾਡੇ ਜਿਹੜੇ ਰਿਸੋਰਸਿਸ ਨੇ ਉਹ ਨਵੀਆਂ ਮਾਰਕੀਟਸ ਤੱਕ ਪਹੁੰਚ ਸਕਣ। ਉਹ ਇਹ ਨਹੀਂ ਹੈ ਕਿ ਜਿਹੜੇ ਸਾਡੇ ਯਾਤਰੀ ਨੇ ਉਹ ਜਿਹੜੇ ਅਜੇ 100 ਜਾਂ 150 ਕਿਲੋਮੀਟਰ ਦੀ ਰਫ਼ਤਾਰ ਵਾਲੀ ਰੇਲ 'ਚ ਬਹਿ ਕੇ ਆਉਂਦੇ ਨੇ, ਉਹ ਹੁਣ 300 ਕਿਲੋਮੀਟਰ ਪਰ ਘੰਟਾ ਪ੍ਰਤੀ ਘੰਟਾ ਰਫ਼ਤਾਰ 'ਚ ਬਹਿ ਕੇ ਆਉਣ। ਦੈਟਸ ਨੋਟ ਦ ਡਿਮਾਂਡ ਰਾਈਟ ਨਾਓ, ਦੈਟਸ ਨੋਟ ਦ ਪ੍ਰੋਮਿਸ ਈਦਰ ਬਾਈ ਐਨੀ ਆਫ ਦੀ ਕੈਂਡੀਡੇਟਸ। ਪਰ ਜੇ ਖਰਚਾ ਉੱਧਰਲੇ ਪਾਸੇ ਨੂੰ ਹੋ ਰਿਹਾ, ਤਾਂ ਕੀ ਇਹ ਆਲਰੇਡੀ ਸਟੇਜ ਸੈੱਟ ਹੋ ਗਈ ਆ ਕਿ ਨਵੀਂ ਸਰਕਾਰ ਜਿਹਦੀ ਵੀ ਬਣਦੀ ਆ, ਉਹਨਾਂ ਨੂੰ ਆ ਕੇ ਇਹ ਪ੍ਰੋਜੈਕਟ ਕੈਂਸਲ ਕਰਨਾ ਪੈਣਾ? ਤੇ ਫਿਰ ਜੇ ਕੈਂਸਲੇਸ਼ਨ ਹੁੰਦੀ ਆ, ਜੇ ਕੰਟਰੈਕਟਸ ਉਹ ਤੋਂ ਪਹਿਲਾਂ ਹੋ ਜਾਂਦੇ ਨੇ, ਦੈਨ ਦੇਰ ਇਜ਼ ਅ ਕਲੋਜ਼ ਇਨ ਦੀ ਕੰਟਰੈਕਟਸ, ਵੀ ਪੈਸੇ ਦਿਓ।
ਸੋ ਉਹੀ ਹੈ ਨਾ ਕਿ ਜਾਂਦੇ ਜਾਂਦੇ ਗੱਲ ਕਰਨੀ, ਗੱਲ ਤਾਂ ਵੱਡੀ ਕਰੋ।
ਰੇਲ ਗੱਡੀ ਭਾਵੇਂ ਚੱਲੇ ਨਾ ਚੱਲੇ, ਪਰ ਖਰਚਿਆਂ ਦੀ ਪੰਡ ਕਰ ਚੱਲੋ ਭਾਰੀ। ਵਾਸੂ ਜੀ, ਕੈਨੇਡਾ ਦੇ ਵਿੱਚ ਜਿਹੜੀ ਸਾਡੀ ਮਿਲਟਰੀ ਆ, ਜਿਹੜੀ ਅਪਰੂਵਡ ਸਟਰੈਂਥ ਹੈਗੀ ਆ ਮਿਲਟਰੀ ਦੀ, ਉਹਦੇ ਵਿੱਚ 71,500 ਰੈਗੂਲਰ ਸੋਲਜਰਸ ਅਤੇ 30,000 ਰਿਜ਼ਰਵਿਸਟਸ ਕੈਨੇਡੀਅਨ ਮਿਲਟਰੀ ਦੇ ਵਿੱਚ ਆਰਮਡ ਫੋਰਸਿਸ 'ਚ ਹੋਣੇ ਚਾਹੀਦੇ ਨੇ। ਇਸ ਵੇਲੇ ਕੈਨੇਡੀਅਨ ਮਿਲਟਰੀ ਦੇ ਵਿੱਚ ਅਜੇ ਵੀ 13,600 ਟਰੂਪਸ ਘੱਟ ਨੇ ਜਿੰਨੇ ਹੋਣੇ ਚਾਹੀਦੇ ਨੇ ਉਹਦੇ ਤੋਂ।
ਅਤੇ ਇਹ ਜਿਹੜੇ ਨੇ ਇਹ ਪੁਰਾਣੀ ਜੋ ਸਾਡੀ ਪੋਲਿਸੀ ਹੈ ਉਹਦੇ ਮੁਤਾਬਕ, ਸੋ ਮੌਜੂਦਾ ਜੋ ਸਾਡੇ ਨੰਬਰਸ ਨੇ, ਜਿਹੜੇ ਨਵੇਂ ਨੰਬਰਸ ਨੇ ਉਹ ਇਸ ਤੋਂ ਵੀ ਜ਼ਿਆਦਾ ਅਗਰੈਸਿਵ ਨੇ, ਮੇਰੇ ਖਿਆਲ 85,000 ਦੇ ਨੇੜੇ ਨੇ। ਤੇ ਇਹ ਜਿਹੜੇ ਟਾਰਗੇਟਸ ਨੇ ਸਾਡਾ ਇਸ ਵੇਲੇ, ਜਿਹੜਾ 71,500 ਰੈਗੂਲਰ ਮੈਂਬਰਸ ਭਰਤੀ ਕਰਨ ਦਾ ਟਾਰਗੇਟ ਜਿਹੜਾ ਹੈ, ਇਹ 2029 ਤੱਕ ਪੂਰਾ ਕਰਨਾ,
ਅਪ੍ਰੈਲ 2029 ਤੱਕ।
ਤੇ ਜਿਹੜਾ ਨਵੀਂ ਪੋਲਿਸੀ ਦੇ ਤਹਿਤ ਜੋ ਟਾਰਗੇਟਸ ਨੇ ਉਹ 2042 ਤੱਕ ਜਾ ਕੇ ਪੂਰੇ ਕਰਨੇ ਨੇ
ਜੀ। ਸੋ ਇੰਨਾ ਜ਼ਿਆਦਾ ਅਸੀਂ ਲੌਂਗ ਟਰਮ ਦੇ ਵਿੱਚ ਕਹਿੰਦੇ, ਦੂਰ ਦੀ ਨਹੀਂ ਸੋਚਦੇ,
ਸੋਚਦੇ ਤਾਂ ਹੈ,
ਇਹ ਨਾ ਕਿਹਾ ਕਰੋ, ਜਿਹੜੇ ਕੰਮ ਛੇਤੀ ਕਰਨ ਵਾਲੇ ਹੁੰਦੇ ਨੇ ਉਹਨੂੰ ਦੂਰ ਤੱਕ ਦਿੰਦੇ ਨੇ, ਪ੍ਰੋਬਲਮ ਇੱਥੇ ਆ। ਅੱਛਾ ਵਾਸੂ ਜੀ, ਈਵਨ ਨਾਉ ਇਹ ਪੁਰਾਣੇ ਨੰਬਰਸ ਦੇ ਆਧਾਰ 'ਤੇ ਵੀ ਕੈਨੇਡੀਅਨ ਮਿਲਟਰੀ ਦੇ ਵਿੱਚ 13,600 ਟਰੂਪਸ ਘੱਟ ਨੇ। ਇਹ ਪਿਛਲੇ ਸਾਲ ਤੱਕ ਇਹ ਨੰਬਰ 15,000 ਦੇ ਨੇੜੇ ਤੇੜੇ ਸੀ। ਸੋ ਜਿਹੜੀ ਰਿਕਰੂਟਮੈਂਟ ਆ ਉਹਦੇ ਵਿੱਚ ਥੋੜ੍ਹੀ ਜਿਹੀ ਤੇਜ਼ੀ ਤਾਂ ਜ਼ਰੂਰ ਆਈ ਆ। ਇਸ ਜਿਹੜਾ ਇਹ ਮੌਜੂਦਾ ਫਿਸਕਲ ਈਅਰ ਹੈਗਾ ਜਿਹੜਾ 31 ਮਾਰਚ ਨੂੰ ਖਤਮ ਹੋਣਾ, ਇਹਦੇ ਵਿੱਚ ਕੈਨੇਡੀਅਨ ਮਿਲਟਰੀ ਦਾ ਟੀਚਾ ਇਹ ਸੀ ਕਿ 6,496 ਨਵੇਂ ਮੈਂਬਰ ਭਰਤੀ ਕਰਨੇ ਨੇ। ਆ ਬੜਾ ਸਟੀਕ ਜਿਹਾ ਨੰਬਰ ਕੱਢਿਆ ਇੱਕ ਵੈਸੇ, ਇਹ ਤਾਂ ਹੁੰਦਾ ਕਹਿੰਦਾ 6,500 ਭਰਤੀ ਕਰਨੇ ਆ। ਚਲੋ, 6,496 ਨਵੇਂ ਮੈਂਬਰ ਰਿਕਰੂਟ ਕਰਨ ਦਾ ਟੀਚਾ, ਅਤੇ ਇਸ ਟੀਚੇ ਨੂੰ ਹਾਸਲ ਕਰਨ ਦੀ ਪੂਰੀ ਉਮੀਦ ਹੈ ਹੁਣ ਕੈਨੇਡੀਅਨ ਆਰਮਡ ਫੋਰਸਿਸ ਨੂੰ, ਕਿਉਂਕਿ ਸਪੈਸ਼ਲੀ ਪਿਛਲੇ ਮਹੀਨੇ ਦੌਰਾਨ ਵਾਸੂ ਜੀ ਇਹ ਦੱਸਿਆ ਜਾ ਰਿਹਾ ਕਿ ਜੇ ਜਨਵਰੀ ਨੂੰ ਪਿਛਲੇ ਸਾਲ ਦੀ ਜਨਵਰੀ ਨਾਲ ਕੰਪੇਅਰ ਕਰੀਏ, ਸੋ ਜਨਵਰੀ 2024 ਨੂੰ ਜਨਵਰੀ 2025 ਨੂੰ ਜਨਵਰੀ 2024 ਦੇ ਨਾਲ ਜੇ ਕੰਪੇਅਰ ਕਰੀਏ, ਤਾਂ ਇਸ ਸਾਲ ਦੀ ਜਨਵਰੀ ਦੇ ਵਿੱਚ 1,000 ਜ਼ਿਆਦਾ ਐਪਲੀਕੇਸ਼ਨਸ ਆਈਆਂ ਕੈਨੇਡੀਅਨ ਮਿਲਟਰੀ ਦਾ ਹਿੱਸਾ ਬਣਨ ਲਈ।
ਪਰ ਵਿਜੇ ਜੀ, ਦਿੱਕਤ ਇਹ ਹੈ ਕਿ ਐਪਲੀਕੇਸ਼ਨਸ ਕਿੰਨੀਆਂ ਆਉਂਦੀਆਂ ਨੇ, ਇਟ ਵਾਜ਼ ਨੈਵਰ ਐਨ ਇਸ਼ੂ।
ਹਾਂ,
ਐਪਲੀਕੇਸ਼ਨਸ ਤਾਂ ਬਹੁਤ ਆਉਂਦੀਆਂ ਨੇ, ਇਸ਼ੂ ਇਹ ਹੈ ਕਿ ਅਸੀਂ ਉਹਨਾਂ ਦੇ ਵਿੱਚੋਂ ਰਿਕਰੂਟ ਕਿੰਨਿਆਂ ਨੂੰ ਕਰਦੇ ਹਾਂ
ਜੀ,
ਕਿ ਜਿਹੜਾ ਰਿਕਰੂਟਮੈਂਟ ਦੀ ਜੋ ਪ੍ਰਕਿਰਿਆ ਸੀ ਉਹ ਬਹੁਤ ਜ਼ਿਆਦਾ ਆਊਟਡੇਟਿਡ ਸੀ, ਕਿ ਉਹਦੇ ਵਿੱਚ ਸਮਾਂ ਬਹੁਤ ਲੱਗਦਾ ਸੀ, ਖਾਸ ਤੌਰ 'ਤੇ ਜਿਹੜੀ ਬੈਕਗਰਾਊਂਡ ਸਕਰੀਨਿੰਗ ਵਗੈਰਾ ਕਰਦੇ ਸੀ, ਪਲੱਸ ਉਸ ਤੋਂ ਬਾਅਦ ਜਿਹੜੀ ਟ੍ਰੇਨਿੰਗ ਅਤੇ ਹੋਰ ਸਾਰੇ ਜਿਹੜੀ ਪ੍ਰਕਿਰਿਆ ਉਹ ਕਈ ਕਈ ਮਹੀਨੇ ਕਈ ਕਈ ਸਾਲ ਤੱਕ ਚੱਲਦੀ ਰਹਿੰਦੀ ਸੀ, ਜਿਹਦੇ ਕਰਕੇ ਬਹੁਤ ਸਾਰੇ ਐਪਲੀਕੈਂਟਸ ਬੈਕਆਊਟ ਕਰ ਜਾਂਦੇ ਸੀ। ਸੋ ਮੇਨ ਇਸ਼ੂ ਤਾਂ ਇਹ ਸੀ ਕਿ ਜੋ ਰਿਕਰੂਟਮੈਂਟ ਦੀ ਪ੍ਰਕਿਰਿਆ ਵੀ ਉਹਨੂੰ ਅਸੀਂ ਅਪਡੇਟ ਕਿਵੇਂ ਕਰਦੇ ਹਾਂ। ਸੋ ਕੱਲ੍ਹ ਇਸ ਸੰਬੰਧ ਵਿੱਚ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ
ਜੀ। ਸੋ ਉਹਨਾਂ ਨੇ ਬਸ ਵੀ ਇਹ ਦੱਸਿਆ ਕਿ ਦੇਖੋ ਉਹ ਗੱਲ ਸਹੀ ਆ, ਪਹਿਲਾਂ ਉਹੀ ਨੰਬਰ ਵੀ ਡਿਸਕਸ ਕਰ ਲਈਏ, 21,000 ਤੋਂ ਵੀ ਜ਼ਿਆਦਾ। ਦੇਖੋ ਦਸੰਬਰ 2022 ਦੇ ਵਿੱਚ ਫੈਡਰਲ ਸਰਕਾਰ ਨੇ ਅਨਾਊਂਸ ਕੀਤਾ ਸੀ ਕਿ ਕੈਨੇਡਾ ਦੇ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ ਉਹ ਵੀ ਆਰਮੀ ਦੇ ਵਿੱਚ ਜਾਂ ਕੈਨੇਡੀਅਨ ਫੋਰਸਿਸ ਦੇ ਵਿੱਚ ਭਰਤੀ ਹੋਣ ਲਈ ਅਪਲਾਈ ਕਰ ਸਕਦੇ ਨੇ, ਪਹਿਲਾਂ ਸਿਰਫ ਸਿਟੀਜ਼ਨਸ ਹੀ ਅਜਿਹਾ ਕਰ ਸਕਦੇ ਸੀ। ਸੋ ਦਸੰਬਰ 2022 ਦੇ ਵਿੱਚ ਰਿਕਰੂਟਮੈਂਟ ਪਰਮਾਨੈਂਟ ਰੈਜ਼ੀਡੈਂਟਸ ਵਾਸਤੇ ਖੋਲ੍ਹ ਦਿੱਤੀ ਗਈ। ਉਸ ਤੋਂ ਬਾਅਦ ਪਹਿਲੇ ਵਰ੍ਹੇ ਦੌਰਾਨ 21,000 ਤੋਂ ਵੀ ਜ਼ਿਆਦਾ ਐਪਲੀਕੇਸ਼ਨਸ ਆਈਆਂ ਪਰਮਾਨੈਂਟ ਰੈਜ਼ੀਡੈਂਟਸ ਵੱਲੋਂ ਜਿਹੜੇ ਕੈਨੇਡੀਅਨ ਫੋਰਸਿਸ ਦਾ ਹਿੱਸਾ ਬਣਨਾ ਚਾਹੁੰਦੇ ਸੀ। ਪਿਛਲੇ ਸਾਲ 14,000 ਪਰਮਾਨੈਂਟ ਰੈਜ਼ੀਡੈਂਟਸ ਨੇ ਅਪਲਾਈ ਕੀਤਾ। ਪਰ ਜਿਹੜੀ ਤੁਸੀਂ ਗੱਲ ਕੀਤੀ ਕਿ ਪ੍ਰੋਬਲਮ ਇਹ ਨਹੀਂ ਹੈ ਕਿ ਅਰਜ਼ੀਆਂ ਕਿੰਨੀਆਂ ਆ ਰਹੀਆਂ, ਪ੍ਰੋਬਲਮ ਤਾਂ ਇਹ ਆ ਕਿ ਉਹਨਾਂ ਅਰਜ਼ੀਆਂ ਦੇ ਵਿੱਚੋਂ ਅਸਲ 'ਚ ਰਿਕਰੂਟ ਕਿੰਨੇ ਹੋ ਰਹੇ ਨੇ। ਸੋ ਫਾਰ ਵਾਸਤੇ ਜੀ ਸਿਰਫ 455, ਸੋ 21,000 ਤੋਂ ਵੀ ਵੱਧ ਪਹਿਲੇ ਸਾਲ 'ਚ, 14,000 ਤੋਂ ਵੀ ਵੱਧ ਐਪਲੀਕੇਸ਼ਨ ਪਰਮਾਨੈਂਟ ਰੈਜ਼ੀਡੈਂਟਸ ਦੀਆਂ ਪਿਛਲੇ ਸਾਲ, 35,000 ਅਰਜ਼ੀਆਂ ਦੇ ਵਿੱਚੋਂ ਸਿਰਫ 455 ਪਰਮਾਨੈਂਟ ਰੈਜ਼ੀਡੈਂਟਸ ਕੈਨੇਡੀਅਨ ਫੋਰਸਿਸ ਦੇ ਵਿੱਚ ਰਿਕਰੂਟ ਹੋਏ। ਉਹਨਾਂ 455 ਦੇ ਵਿੱਚੋਂ ਵੀ 357 ਪਿਛਲੇ 3 ਮਹੀਨਿਆਂ ਦੇ ਵਿੱਚ ਰਿਕਰੂਟ ਕੀਤੇ ਗਏ ਨੇ। ਇਹ ਜਿਹੜੀ ਇੰਨੀ ਮੱਠੀ ਰਫ਼ਤਾਰ ਆ ਉਹ ਹੈਗਾ ਬੈਕਗਰਾਊਂਡ ਚੈੱਕਸ ਆਰ ਟੇਕਿੰਗ ਲੋਟ ਆਫ ਟਾਈਮ। ਪਰ ਹੁਣ ਕੈਨੇਡੀਅਨ ਫੋਰਸਿਸ ਨੇ ਕੁਝ ਸਟ੍ਰੈਟੇਜਿਕ ਤਬਦੀਲੀਆਂ ਕੀਤੀਆਂ ਨੇ ਤਾਂ ਕਿ ਇਸ ਰਿਕਰੂਟਮੈਂਟ ਦੇ ਵਿੱਚ ਤੇਜ਼ੀ ਲਿਆਂਦੀ ਜਾ ਸਕੇ।
ਜਾਂ ਸੋ ਜਿਹੜਾ ਸਕਰੀਨਿੰਗ ਪ੍ਰੋਸੈਸ ਹੈ ਕਹਿੰਦੇ ਉਹਨੂੰ ਸਟ੍ਰੀਮਲਾਈਨ ਕਰ ਰਹੇ ਹਾਂ, ਟ੍ਰੇਨਿੰਗ ਦੇ ਵਿੱਚ ਵੀ ਕਹਿੰਦੇ ਥੋੜ੍ਹੀ ਅਸੀਂ ਬਿਹਤਰੀ ਕਰ ਰਹੇ ਹਾਂ। ਸੋ ਇਸ ਤਰ੍ਹਾਂ ਦੇ ਕੁਝ ਚੇਂਜਸ ਉਹਨਾਂ ਨੇ ਕੀਤੇ ਨੇ।
IRCC ਦੇ ਨਾਲ ਹੁਣ ਇੱਕ ਇਹ ਕੀਤਾ ਗਿਆ ਵਾਸੂ ਜੀ ਇਨਫੋਰਮੇਸ਼ਨ ਸ਼ੇਅਰਿੰਗ ਦੇ ਉੱਪਰ ਤਾਂ ਕਿ
ਜਿਹੜੀ ਸਕਰੀਨਿੰਗ ਦੀ ਪ੍ਰਕਿਰਿਆ
ਛੇਤੀ ਹੋ ਜਾਵੇ, ਹਾਂਜੀ ਤੇਜ਼ੀ ਨਾਲ ਹੋ ਸਕੇ। ਅੱਛਾ ਇੱਕ ਹੋਰ ਵਾਸੂ ਜੀ, ਬੀਤੇ ਦਿਨੀ ਜਿਹੜੀ ਚੇਂਜ ਕੀਤੀ ਗਈ ਆ ਆਰਮਡ ਫੋਰਸਿਸ ਵੱਲੋਂ, ਕੁਝ ਲੋਕਾਂ ਨੂੰ ਕੁਝ ਜਿਹੜੇ ਮੈਡੀਕਲ ਕੰਡੀਸ਼ਨਸ ਨੇ, ਪਹਿਲਾਂ ਉਹਨਾਂ ਨੂੰ ਆਰਮੀ ਦੇ ਵਿੱਚ ਜਾਂ ਕੈਨੇਡੀਅਨ ਫੋਰਸਿਸ ਦੇ ਵਿੱਚ ਭਰਤੀ ਨਹੀਂ ਸੀ ਕੀਤਾ ਜਾ ਸਕਦਾ, ਉਹਦੇ ਵਿੱਚ ਕੁਝ ਰਿਆਇਤਾਂ ਪਿਛਲੇ ਸਮੇਂ ਦਿੱਤੀਆਂ ਗਈਆਂ ਨੇ। ਫੋਰ ਐਗਜ਼ਾਮਪਲ, ਜੇ ਕਿਸੇ ਨੂੰ ਐਸਥਮਾ ਹੈ, ਐਂਗਜ਼ਾਇਟੀ ਦਾ ਕੋਈ ਸ਼ਿਕਾਰ ਹੈ, ਕਿਸੇ ਨੂੰ ADHD ਆ, ਕਿਸੇ ਨੂੰ ਕੋਈ ਐਲਰਜੀਜ਼ ਨੇ, ਪਹਿਲਾਂ ਉਹ ਕੈਨੇਡੀਅਨ ਫੋਰਸਿਸ ਦੇ ਵਿੱਚ ਭਰਤੀ ਨਹੀਂ ਹੋ ਸਕਦੇ ਸਨ, ਪਰ ਹੁਣ ਇੱਕ ਰੀਸੈਂਟ ਤਬਦੀਲੀ ਦੇ ਤਹਿਤ ਜਿਨ੍ਹਾਂ ਨੂੰ ਐਸਥਮਾ, ਐਂਗਜ਼ਾਇਟੀ, ADHD, ਐਲਰਜੀਜ਼ ਵਰਗੀਆਂ ਸਮੱਸਿਆਵਾਂ ਨੇ, ਉਹਨਾਂ ਨੂੰ ਵੀ ਆਰਮੀ ਦੇ ਵਿੱਚ ਜਾਂ ਕੈਨੇਡੀਅਨ ਫੋਰਸਿਸ ਦੇ ਵਿੱਚ ਭਰਤੀ ਕੀਤਾ ਜਾ ਸਕਦਾ। ਹੁਣ ਇਹਨੂੰ ਕਿਹਾ ਜਾ ਰਿਹਾ ਕਿ ਇਹ ਜਿਹੜੀ ਅਸੈਸਮੈਂਟ ਆ ਉਹ ਫਿੱਟ ਟੂ ਟਾਸਕ ਬੇਸਿਸ 'ਤੇ ਆ, ਕਿ ਬੰਦਾ ਜਿਹੜਾ ਉੱਥੋਂ ਕੰਮ ਕਰਾਉਣਾ ਉਹ ਕੰਮ ਕਰਨ ਯੋਗ ਹੈ, ਬਾਵਜੂਦ ਇਸ ਦੇ ਕਿ ਉਸਨੂੰ ਇਹਨਾਂ ਮੈਡੀਕਲ ਕੰਡੀਸ਼ਨ ਦੇ ਵਿੱਚ ਕੋਈ ਕੰਡੀਸ਼ਨ ਹੈ।
ਅੰਮ੍ਰਿਤ ਮਾਲ ਜੀ ਦਾ ਮੈਸੇਜ ਆਇਆ ਵਟਸਐਪ 'ਤੇ
ਜੀ,
ਅਤੇ ਉਹ ਕਹਿ ਰਹੇ ਨੇ ਕਹਿੰਦੇ ਕੈਨੇਡੀਅਨ ਆਰਮ ਫੋਰਸਿਸ ਦੇ ਵਿੱਚ ਜਿਹੜੀ ਸਟਾਰਟਿੰਗ ਪੇ ਹੈ ਸੈਲਰੀ ਉਹ $39,000 ਹੈ। ਸੋ ਕਹਿੰਦੇ ਆਈ ਵਾਜ਼ ਆਲਸੋ ਇੰਟਰਵਿਊਡ ਲਾਸਟ ਈਅਰ, ਕਹਿੰਦੇ ਮੈਨੀ ਪੀਪਲ ਆਰ ਬੈਕਿੰਗ ਆਊਟ ਬਿਕੋਜ਼ ਆਫ ਦਿਸ ਐਜ਼ ਵੈਲ, ਜਦੋਂ ਉਹਨਾਂ ਨੂੰ ਦੱਸਿਆ ਜਾਂਦਾ ਵੀ ਤਨਖਾਹ ਜਿਹੜੀ ਸ਼ੁਰੂਆਤੀ ਜਿਹੜੀ ਤੁਹਾਡੀ $39,000 ਹੋਏਗੀ, $39,000 ਦੇ ਵਿੱਚ ਵੀ ਜੀ ਬੇਸਿਕ ਗੁਜ਼ਾਰਾ ਵੀ ਕਰਨਾ ਕੈਨੇਡਾ ਵਿੱਚ ਅੱਜ ਕੱਲ੍ਹ ਔਖਾ।
ਐਂਡ $39,000 ਦੀਆਂ ਹੋਰ ਕਈ ਜੋਬਸ ਨੇ ਜਿੱਥੇ ਤੁਸੀਂ ਕਿਤੇ ਘੱਟ ਡਿਸਿਪਲਿਨ, ਕਿਤੇ ਘੱਟ ਖਤਰੇ ਤੋਂ ਤੁਸੀਂ ਇੰਨੇ ਪੈਸੇ ਇਹ ਤੋਂ ਵੱਧ ਵੀ ਕਮਾ ਸਕਦੇ ਹੋ।
ਬਿਲਕੁਲ, ਸੋ ਇਹ ਵੀ ਇੱਕ ਰੀਜ਼ਨ ਹੈ। ਇਸੇ ਕਰਕੇ ਜਿੰਨੇ ਵੀ ਸਾਡੇ ਹੁਣ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਕੰਟੈਂਡਰਸ ਨੇ, ਸਾਰੇ ਹੀ ਕਹਿ ਰਹੇ ਨੇ ਕਿ ਅਸੀਂ ਜੀ ਆਪਣੀ ਆਰਮਡ ਫੋਰਸਿਸ ਦੇ ਵਿੱਚ ਸੈਲਰੀਜ਼ ਵਧਾਵਾਂਗੇ। ਇਹ ਇੱਕ ਤਰੀਕਾ ਹੈ GDP ਦਾ 2% ਵਾਲਾ ਟੀਚਾ ਹਾਸਲ ਕਰਨ ਦਾ ਵੀ, ਕਿ ਅਸੀਂ ਆਪਣੀ ਡਿਫੈਂਸ ਸਪੈਂਡਿੰਗ ਵਧਾਈਏ। ਡਿਫੈਂਸ ਸਪੈਂਡਿੰਗ ਤੁਸੀਂ ਤਨਖਾਹਾਂ ਵਧਾ ਕੇ ਵੀ ਵਧਾ ਸਕਦੇ ਹੋ। ਸੋ ਇਹ ਸਾਰੇ ਹੀ ਜਿਹੜੇ ਉਮੀਦਵਾਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਕੈਨੇਡੀਅਨ ਆਰਮ ਫੋਰਸਿਸ ਵਿੱਚ ਤਨਖਾਹਾਂ ਵਧਾਵਾਂਗੇ। ਕਿ ਉਹ ਫਿਰ ਜੇ ਇਹ ਗੱਲ ਸਹੀ ਹੈ ਵੀ ਜੇ $39,000 ਸਟਾਰਟਿੰਗ ਪੇ ਹੈ ਤਾਂ ਫਿਰ ਤਾਂ ਵਧਣੀਆਂ ਵੀ ਚਾਹੀਦੀਆਂ,
ਵਧਣੀਆਂ ਵੀ ਚਾਹੀਦੀਆਂ।
ਦਿਸ ਇਜ਼ ਨੋਟ ਡਨ, ਜਿਹੜੇ ਸਾਡੇ ਪੁਲਿਸ ਡਿਪਾਰਟਮੈਂਟਸ ਨੇ ਉਹਨਾਂ ਦੇ ਵਿੱਚ ਸ਼ੁਰੂਆਤੀ ਤਨਖਾਹਾਂ ਇਸ ਤੋਂ ਕਿਤੇ ਜ਼ਿਆਦਾ
ਨੇ। ਯੈਸ, ਯੂ ਆਰ ਰਾਈਟ,
ਰਾਈਟ,
ਬਿਲਕੁਲ ਸਹੀ ਗੱਲ।
ਆਰਮ ਫੋਰਸਿਸ ਦੇ ਵਿੱਚ ਤਾਂ ਫਿਰ ਹੋਣਾ ਹੀ ਚਾਹੀਦਾ।
ਵਾਸੂ ਜੀ, ਜਿਹੜੇ ਕੋਈ ਸਿਕਿਉਰਿਟੀ ਕੰਪਨੀਜ਼ ਦੇ ਵਿੱਚ ਵਿਅਕਤੀ ਸਿਕਿਉਰਿਟੀ ਪਰਸਨਲ ਵਜੋਂ ਕੰਮ ਕਰਦੇ ਨੇ, ਜ਼ਿਆਦਾ ਇੱਥੋਂ ਤਾਂ ਸਮ ਆਫ ਦੈਮ, ਨੋਟ ਆਲ ਆਫ ਦੈਮ, ਸਮ ਆਫ ਦੈਮ ਮੇਕ ਮੋਰ ਮਨੀ ਦੈਨ ਵਟ ਦ ਮਿਲਟਰੀ ਪੇਜ ਟੂ ਸਟਾਰਟ, ਹੈ ਨਾ। ਅੱਛਾ, ਇਹਦੇ ਵਿੱਚ ਇੱਕ ਕੁਝ ਕਨਸੋਆਂ ਇਹ ਸੀਗੀਆਂ, ਕੁਝ ਇੱਕ ਵਿਚਾਰ ਇਹ ਸੀ ਵੀ ਕਿਤੇ ਡੋਨਲਡ ਟਰੰਪ ਨੇ ਜਦੋਂ ਤੋਂ ਅਮਰੀਕਾ ਦੇ ਵਿੱਚ ਕੈਨੇਡਾ ਨੂੰ ਰਲਾਉਣ ਦੀ ਗੱਲ ਕੀਤੀ ਆ, ਕਿ ਉਹਦੇ ਕਰਕੇ ਹੁਣ ਜ਼ਿਆਦਾ ਕੈਨੇਡੀਅਨਸ ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚ ਭਰਤੀ ਹੋਣਾ ਚਾਹ ਰਹੇ ਨੇ। ਜਿਹੜੇ ਮਿਲਟਰੀ ਦੇ ਸਾਡੇ ਚੀਫ ਆਫ ਡਿਫੈਂਸ ਸਟਾਫ ਨੇ ਜਨਰਲ ਜੈਨੀ ਕੈਰੀਗਨਨ, ਉਹਨਾਂ ਨੇ ਇਹ ਗੱਲ ਆਖੀ, ਕਹਿੰਦੇ ਮਿਲੀਟਰੀਲੀ ਵੀ ਆਰ ਨਾਟ ਐਟ ਦੈਟ ਪੁਆਇੰਟ ਯੈਟ ਕਿ ਸਾਡੀ ਅਮਰੀਕਾ ਦੇ ਨਾਲ ਇੰਨੀ ਵਿਗੜ ਪੈ ਗਈ ਹੋਵੇ। ਸੋ ਕੈਨੇਡੀਅਨ ਆਰਮਡ ਫੋਰਸਿਸ ਵਾਲੇ ਇਸ ਚੀਜ਼ ਨੂੰ ਇੱਦਾਂ ਤਸਦੀਕ ਨਹੀਂ ਕਰ ਰਹੇ, ਪਰ ਕਈਆਂ ਦਾ ਮੰਨਣਾ ਇਹ ਆ ਕਿ ਡੋਨਲਡ ਟਰੰਪ ਨੂੰ ਕੈਨੇਡਾ ਦੇ ਜਿਹੜੀ ਕੈਨੇਡਾ ਨੂੰ ਅਨੈਕਸ ਕਰਨ ਦਾ ਚਾਅ ਚੜਿਆ, ਜਿਹੜੀ ਉਹ ਧਮਕੀਆਂ ਦੇ ਰਹੇ ਨੇ, ਉਹਦੇ ਕਰਕੇ ਹੁਣ ਜ਼ਿਆਦਾ ਕੈਨੇਡੀਅਨਸ ਕੈਨੇਡੀਅਨ ਫੋਰਸਿਸ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਨੇ
ਆਈ ਡਾਊਟ ਸੋ ਉਹ ਮੈਨੂੰ ਲੱਗਦਾ ਨਹੀਂ ਗੱਲ ਹੈ
ਪਰ ਮਿਲਟਰੀ ਵੀ ਉਸ ਗੱਲ ਨੂੰ ਤਸਦੀਕ ਨਹੀਂ ਕਰ ਰਹੀ
ਇਹ ਜਿਹੜਾ ਹੁਣ ਡੋਨਲਡ ਟਰੰਪ ਨੇ ਜਿਹੜਾ ਡੰਡਾ ਦਿੱਤਾ ਹੈ ਕਿ ਵੀ ਤੁਸੀਂ ਆਪਣੀ ਡਿਫੈਂਸ ਸਪੈਂਡਿੰਗ ਵਧਾਓ ਤੇ ਤੁਸੀਂ ਆਪਣੀ ਮਿਲਟਰੀ ਨੂੰ ਆਪਣੇ ਪੈਰਾਂ ਤੇ ਕਰੋ ਕਿਉਂਕਿ ਉਹ ਕਹਿ ਚੁੱਕੇ ਨੇ ਵੀ ਕੈਨੇਡੀਅਨ ਮਿਲਟਰੀ ਇਜ਼ ਵਰਚੁਅਲੀ ਨਾਨ ਐਗਜ਼ਿਸਟੈਂਟ ਕਿ ਇਹ ਤਾਂ ਜੀ ਹੈ ਹੀ ਨਹੀਂ ਅਸੀਂ ਇਹਨਾਂ ਨੂੰ ਡਿਫੈਂਡ ਕਰਦੇ ਹਾਂ ਵੀ ਕੈਨੇਡੀਅਨ ਮਿਲਟਰੀ ਤਾਂ ਕਿਸੇ ਕੰਮ ਦੀ ਨਹੀਂ ਉਸ ਕਰਕੇ ਹੁਣ ਇਹ ਸਾਰਾ ਕੁਝ ਹੋ ਰਿਹਾ ਕਿ ਜੋ ਅਸੀਂ ਆਪਣੇ ਪ੍ਰੋਸੈਸ ਨੂੰ ਸਟ੍ਰੀਮਲਾਈਨ ਕਰ ਰਹੇ ਹਾਂ ਡਿਫੈਂਸ ਸਪੈਂਡਿੰਗ ਵਧਾਉਣ ਦੀ ਗੱਲ ਹੋ ਰਹੀ ਹੈ ਔਨ ਟਾਪ ਆਫ ਦੈਟ ਵਿਜੇ ਜੀ ਜਿਹੜੀ ਹੁਣ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਆਪਣੀ ਡਿਫੈਂਸ ਸਪੈਂਡਿੰਗ ਵਧਾਉਣੀ ਆ ਜੀ ਡੀ ਪੀ ਦਾ 2% ਵਾਲਾ ਟੀਚਾ ਅਚੀਵ ਕਰਨਾ ਟਿਲ 2032 ਸਾਡਾ ਆਫੀਸ਼ਲ ਟਾਰਗੇਟ ਆ ਉਹਦੇ ਵਾਸਤੇ ਕਰਨਾ ਕੀ ਹੈ ਅਸੀਂ ਕਿ ਅਸੀਂ ਬਹੁਤ ਸਾਰੀ ਨਵੀਂ ਪ੍ਰੋਕਿਓਰਮੈਂਟ ਕਰਨੀ ਆ F-35 ਲੈਣੇ ਨੇ ਸਬ ਮਰੀਨਸ ਖਰੀਦਣੀਆਂ ਆਈਸ ਬ੍ਰੇਕਰਸ ਖਰੀਦਣੇ ਉਹਦੇ ਵਾਸਤੇ ਵੀ ਤਾਂ ਵਿਜੇ ਜੀ ਸਟਾਫ ਚਾਹੀਦਾ ਉਹਨਾਂ ਨੂੰ ਕਿਤੇ ਕੰਪਿਊਟਰ ਨੇ ਤਾਂ ਨਹੀਂ ਚਲਾਉਣਾ
ਸਹੀ ਗੱਲ
ਉਹਦੇ ਵਾਸਤੇ ਵੀ ਸਾਨੂੰ ਮਿਲਟਰੀ ਦੇ ਵਿੱਚ ਮੈਂਬਰਸ ਹੋਰ ਚਾਹੀਦੇ ਨੇ ਸੋ ਇਹ ਭਰਤੀ ਹੋਰ ਕਰਨੀ ਪੈਣੀ ਆ ਤੇ ਜੋ ਸਾਡੀ ਆਥੋਰਾਈਜ਼ ਸਟਰੈਂਥ ਆ ਉਹਨੂੰ ਵਧਾਉਣਾ ਪੈਣਾ ਤੇ ਅਸੀਂ ਜੋ ਆਥੋਰਾਈਜ਼ ਸਟਰੈਂਥ ਆ ਉਹੀ ਰੀਚ ਨਹੀਂ ਕਰ ਪਾ ਰਹੇ ਅਜੇ ਵੀ ਸਾਨੂੰ 13,600 ਜਿਹੜੇ ਟਰੂਪਸ ਨੇ ਇਹ ਪੁਰਾਣੀ
ਉਹ ਵੀ ਪੁਰਾਣੇ ਨੰਬਰਾਂ ਦੇ ਆਧਾਰ ਤੇ
ਉਹਦੇ ਆਧਾਰ ਤੇ ਅਸੀਂ 13,600 ਸ਼ਾਰਟ ਹੈਗੇ ਆ ਐਂਡ ਔਨ ਟਾਪ ਆਫ ਦੈਟ ਵਿਜੇ ਜੀ ਪਿਛਲੇ ਸਾਲ CBC ਦੀ ਇੱਕ ਰਿਪੋਰਟ ਆਈ ਸੀ ਉਹ ਕਹਿੰਦੇ ਸੀ ਵੀ ਜੇਕਰ ਸਾਡੇ ਨੇਟੋ ਵਾਲਾ ਕੋਈ ਵੀ ਸਾਡਾ ਦੋਸਤ ਮੁਲਕ ਸਾਨੂੰ ਕਿਤੇ ਕਾਲ ਕਰ ਲੈਂਦਾ ਵੀ ਤੁਹਾਡੀ ਲੋੜ ਪੈ ਗਈ ਆ ਜੋ ਲੜਾਈ ਲੱਗ ਗਈ ਆ ਤੇ ਸਾਡੇ ਜਿਹੜੇ ਟਰੂਪਸ ਨੇ ਉਹਨਾਂ ਵਿੱਚੋਂ ਅੱਧੇ ਕੀ ਨੇ ਜਿਹੜੇ ਅਸੀਂ ਮੋਬਿਲਾਈਜ਼ ਕਰ ਸਕਦੇ ਹਾਂ ਤੁਰੰਤ ਬਾਕੀ ਪਤਾ ਨਹੀਂ ਕਹਿੰਦੇ ਕਈ ਛੁੱਟੀ ਤੇ ਨੇ ਕਈ ਹੈ ਹੀ ਨਹੀਂ ਪੋਜੀਸ਼ਨਸ ਖਾਲੀ ਪਈਆਂ ਨੇ ਜਿਹੜਾ ਸਾਡਾ ਸਾਰਾ ਇਕਵਿਪਮੈਂਟ ਹੈ ਮਿਲਟਰੀ ਦਾ ਇਕਵਿਪਮੈਂਟ ਉਹ ਵੀ ਫੀਲਡ ਰੈਡੀ ਨਹੀਂ ਹੈ ਉਹ ਵੀ 30-40% ਜਾਂ 50% ਹੱਦ ਮੈਨੂੰ ਪੂਰੇ ਨੰਬਰਸ ਨਹੀਂ ਹੁਣ
ਯਾਦ
ਲੈਸ ਦੈਨ 50% ਜਿਹੜਾ ਸਾਡਾ ਫੀਲਡ ਰੈਡੀ ਹੈ ਕਹਿੰਦੇ ਕਈ ਜਿਹੜਾ ਕਈ ਕੁਝ ਚੀਜ਼ਾਂ ਨੇ ਜਿਹੜੀਆਂ ਰਿਪੇਅਰ ਹੋਣ ਗਈਆਂ ਹੋਈਆਂ ਨੇ ਕਈ ਜਿਹੜੀਆਂ ਆਬਸੋਲੀਟ ਹੋ ਚੁੱਕੀਆਂ ਨੇ ਕਈ ਵੈਸੇ ਖਰਾਬ ਪਿਆ ਸਮਾਨ ਸੋ ਸਾਡੀ ਮਿਲਟਰੀ ਦਾ ਇਹ ਇੱਕ ਬੜੀ ਇੱਕ ਡਾਰਕ ਜੀ ਰਿਪੋਰਟ ਮੈਂ ਕਹਾਂਗਾ ਕਿ ਜੋ CBC ਵਾਲਿਆਂ ਦੀ ਆਈ ਸੀ ਆਫਕੋਰਸ ਜੋ ਹੁਣ ਸਾਡੇ ਚੀਫ ਆਫ ਡਿਫੈਂਸ ਸਟਾਫ ਨੇ ਉਹ ਇਦਾਂ ਦੀਆਂ ਗੱਲਾਂ ਤਾਂ ਨਹੀਂ ਕਰਨਗੇ ਇਹਦੇ ਨਾਲ ਜਿਹੜਾ ਕੈਨੇਡੀਅਨ ਮੋਰਾਲ ਘਟਦਾ ਐਂਡ ਸਪੈਸ਼ਲੀ ਅੱਜ ਕੱਲ੍ਹ ਜਦੋਂ ਡੋਨਲਡ ਟਰੰਪ ਸਾਡੀ ਮਿਲਟਰੀ ਬਾਰੇ ਬਹੁਤ ਕੁਝ ਕਹਿ ਰਹੇ ਨੇ ਬਟ ਇਹ ਗੱਲ ਪੱਕੀ ਹੈ ਕਿ ਮੋਰ ਮਨੀ ਨੀਡਸ ਟੂ ਬੀ ਸਪੈਂਟ ਔਨ ਮਿਲਟਰੀ ਤੇ ਜਿਹੜੇ ਸਾਡੇ ਪ੍ਰੋਸੈਸਿਸ ਨੇ ਪ੍ਰੋਕਿਓਰਮੈਂਟ ਦੇ ਹੋਣ ਰਿਕਰੂਟਮੈਂਟ ਦੇ ਹੋਣ ਦੇ ਨੀਡ ਟੂ ਬੀ
ਉਹਨਾਂ ਨੂੰ ਸਟ੍ਰੀਮਲਾਈਨ ਕਰਨ ਦੀ ਬਹੁਤ ਜ਼ਰੂਰਤ ਹੈ
ਕਿਉਂਕਿ ਸਾਡੇ ਕੋਲ ਜਿਹੜੀ ਡਿਫੈਂਸ ਸਪੈਂਡਿੰਗ ਵਧਾਉਣ ਦੀ ਗੱਲ ਆ ਇਹ ਨਹੀਂ ਵੀ ਸਰਕਾਰ ਦੇ ਕੋਲ ਪੈਸੇ ਨਹੀਂ ਹੈਗੇ ਸਰਕਾਰ ਨੇ ਬਹੁਤ ਸਾਰੇ ਪੈਸੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੂੰ ਐਲੋਕੇਟ ਵੀ ਕੀਤੇ ਹੋਏ ਨੇ
ਉਹ ਪੈਸੇ ਵਾਪਸ ਆ ਗਏ ਸੀ
ਪੈਸੇ ਵਾਪਸ ਆ ਜਾਂਦੇ ਉਹਨਾਂ ਨੂੰ ਖਰਚਣੇ ਨਹੀਂ ਆ ਰਹੇ ਕਹਿੰਦੇ ਵੀ ਜਿਹੜੇ ਲੋਕਾਂ ਨੇ ਪ੍ਰੋਕਿਓਰਮੈਂਟ ਕਰਨੀ ਹੈ ਸਾਡੇ ਕੋਲ ਪ੍ਰੋਕਿਓਰਮੈਂਟ ਵਾਲੇ ਬੰਦੇ ਹੀ ਹੈ ਨਹੀਂ
ਕਿਉਂਕਿ ਜਿਹੜਾ ਸਮਾਨ ਖਰੀਦਣਾ ਤੁਹਾਨੂੰ ਪ੍ਰੋਕਿਓਰਮੈਂਟ ਸਪੈਸ਼ਲਿਸਟ ਚਾਹੀਦਾ ਜਿਹਨੂੰ ਪਤਾ ਕਿੱਥੋਂ ਕਿਹੜਾ ਸਮਾਨ ਲੈਣਾ ਕਿਹੜੀਆਂ ਚੀਜ਼ਾਂ ਆਪਸ ਦੇ ਵਿੱਚ ਕਿਵੇਂ ਕੰਬਾਈਨ ਹੋ ਕੇ ਇੱਕ ਵਧੀਆ ਕੰਬੀਨੇਸ਼ਨ ਬਣ ਸਕਦਾ ਉਹ ਪ੍ਰੋਕਿਓਰਮੈਂਟ ਸਪੈਸ਼ਲਿਸਟ ਹੀ ਨਹੀਂ ਹੈਗੇ
ਸੋ ਪ੍ਰੋਕਿਓਰਮੈਂਟ ਸਪੈਸ਼ਲਿਸਟ ਨਹੀਂ ਹੈਗੇ ਪ੍ਰੋਕਿਓਰਮੈਂਟ ਕਰਨ ਦੀ ਜਿਹੜੀ ਪ੍ਰਕਿਰਿਆ ਬੜੀ ਸਲੋ ਹੈ ਉਧਰੋਂ ਰਿਕਰੂਟਮੈਂਟ ਦੀ ਪ੍ਰਕਿਰਿਆ ਬੜੀ ਸਲੋ ਹੈ ਸੋ ਉਹ ਜਿਹੜੇ ਪ੍ਰੋਸੈਸਿਸ ਨੇ ਦੇ ਨੀਡ ਟੂ ਬੀ ਸਟ੍ਰੀਮਲਾਈਨ ਜੇ ਹੁਣ ਸੋਚੋ ਵੀ ਇਹ ਪ੍ਰਾਈਵੇਟ ਕੰਪਨੀ ਹੁੰਦੀ ਤੇ ਕਿੰਨਾ ਸਮਾਂ ਲੱਗਦਾ ਨਹੀਂ ਸੀ ਲੱਗਣਾ
ਸਹੀ ਗੱਲ ਆ ਵਾਸੂ ਜੀ ਵਟਸਐਪ ਤੇ ਮੈਸੇਜ ਆਇਆ ਕਿ ਸਾਡੇ ਸੁਣਨ ਵਾਲਿਆਂ ਦਾ ਉਹਨਾਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਇਹਨਾਂ ਨੇ ਅਪਲਾਈ ਕੀਤਾ ਸੀ ਕੈਨੇਡੀਅਨ ਆਰਮਡ ਫੋਰਸਿਸ ਲਈ ਐਪਲੀਕੇਸ਼ਨ ਪ੍ਰੋਸੈਸ 2.5 ਸਾਲ ਲੱਗ ਗਏ ਸੀ ਬਿਕੋਜ਼ ਆਫ ਦੈਟ ਆਈ ਡ੍ਰੌਪਡ ਆਊਟ ਆਫ ਦੀ ਐਪਲੀਕੇਸ਼ਨ ਹੁਣ ਦੇਖੋ ਜੇ 2.5 ਸਾਲ ਲੱਗਦੇ ਪਏ ਆ ਉਹ 2.5 ਸਾਲ ਜਿਹੜਾ ਵੀ ਉਹ ਵਿਅਕਤੀ ਜਿਹਨੇ ਐਪਲੀਕੇਸ਼ਨ ਕੀਤੀ ਕੁਝ ਹੋਰ ਕੰਮ ਵੀ ਕਰ ਰਹੇ ਨੇ ਆਪਣੇ ਜਿਹੜੇ ਵੀ ਹੋਰ ਕਿਸੇ ਕਰੀਅਰ ਦੇ ਵਿੱਚ ਹੋਰ ਕੰਮ ਕਾਜ ਦੇ ਵਿੱਚ ਰੁੱਝੇ ਨੇ ਉਹਦੇ ਵਿੱਚ ਉਹਨਾਂ ਨੇ ਉਹ 'ਚ ਐਡਵਾਂਸਮੈਂਟ ਹੋ ਜਾਣੀ ਆ ਤੇ ਫਿਰ ਜੇ ਇੱਧਰ ਸ਼ੁਰੂਆਤ ਅਗਲੇ ਕਹਿੰਦੇ ਵੀ $39,000 ਤੇ ਆ ਜਾਓ ਅਗਲਾ ਕਹਿੰਦਾ ਮੈਂ ਇੱਥੇ ਜਾ ਕੇ ਕੀ ਕਰਨਾ ਆਈ ਐਮ ਆਲਰੇਡੀ ਡੂਇੰਗ ਵਟ ਆਈ ਐਮ ਡੂਇੰਗ ਉਹ ਮੇਰੇ ਵਾਸਤੇ ਵਧੀਆ ਚੱਲੀ ਜਾਂਦਾ
ਐਗਜ਼ੈਕਟਲੀ
ਯਾ ਵਸੂ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ